ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕੀ ਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਮੀਦ ਅਰਦਾਸ ਕਰਦੇ ਹਾਂ ਕਿ ਤੁਸੀਂ ਸਾਰੇ ਰਾਜੀ ਖੁਸ਼ੀ ਹੋਵੋਗੇ, ਤੰਦਰੁਸਤ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਦੁਨੀਆਂ ਦੇ ਕਿਸੇ ਵੀ ਖਿੱਤੇ ਤੋਂ ਜਿੱਥੇ ਵੀ ਤੁਸੀਂ ਵੱਸ ਰਹੇ ਹੋ, ਘੁੱਗ ਵੱਸ ਰਹੇ ਹੋਵੋਗੇ, ਖੁਸ਼ੀਆਂ ਖੇੜਿਆਂ ਦੇ ਵਿੱਚ ਹੋਵੋਗੇ। ਤੇ ਆਓ ਫਿਰ ਆਪਾਂ ਦਿਲ ਦੀਆਂ ਗਹਿਰਾਈਆਂ ਤੋਂ ਸਰਬੱਤ ਦਾ ਭਲਾ ਮੰਗੀਏ, ਸਾਰੀ ਸ੍ਰਿਸ਼ਟੀ ਦਾ ਭਲਾ ਮੰਗੀਏ, ਬ੍ਰਹਿਮੰਡ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ ਤੁਹਾਡੀ ਸੇਵਾ ਦੇ ਵਿੱਚ। ਅਗਲੇ 2 ਘੰਟੇ ਸਾਡਾ ਸਾਥ ਰਹੇਗਾ। ਇਸ ਵੇਲੇ ਆਸਟ੍ਰੇਲੀਅਨ ਈਸਟਰਨ ਸਟੈਂਡਰਡ ਸਮੇਂ ਦੇ ਮੁਤਾਬਕ ਈਸਟ ਕੋਸਟ ਦੇ ਉੱਤੇ ਜਾਣੀ ਕਿ 8:02 ਹੋ ਚੁੱਕੇ ਨੇ। ਦਿਨ ਐਤਵਾਰ ਚੜ੍ਹ ਚੁੱਕਾ ਹੈ। ਵੈਲੰਟਾਈਨ ਡੇ ਦਾ 14 ਫਰਵਰੀ 2021 ਦਾ ਦਿਹਾੜਾ ਹੈ ਅੱਜ। ਅਤੇ ਇਸ ਵੇਲੇ ਬ੍ਰਿਸਬਨ ਦੇ ਵਿੱਚ 7:02 ਹੋਏ ਨੇ, ਐਡਲੇਡ ਦੇ ਵਿੱਚ 7:32 ਅਤੇ ਤੜਕਾ ਹੈ ਪਰਥ ਦੇ ਵਿੱਚ। ਪੱਛਮੀ ਆਸਟ੍ਰੇਲੀਆ 'ਚ 5:02 ਹੋਏ ਨੇ। ਦਿੱਲੀ ਦੇ ਵਿੱਚ ਵੱਡਾ ਤੜਕਾ ਹੈ, 2:32, 9:02 ਰਾਤ ਦੇ ਲੰਡਨ 'ਚ ਹੋਏ ਨੇ। 13 ਫਰਵਰੀ ਹੈ, ਉੱਥੇ ਵੈਲੰਟਾਈਨ ਡੇ ਚੜ੍ਹਨਾ ਹਜੇ। ਅਤੇ ਨਿਊਯਾਰਕ ਦੇ ਵਿੱਚ ਸ਼ਨਿਚਰਵਾਰ ਹੈ, 4:02 ਹੀ ਸਮਾਂ ਟੋਰੋਂਟੋ ਦਾ ਹੈ। ਅਤੇ ਦੁਪਹਿਰ ਪੂਰੀ ਸਿਖਰਾਂ 'ਤੇ ਹੈ ਵੈਨਕੂਵਰ ਅਤੇ ਐਲਏ ਦੇ ਵਿੱਚ 1:02 ਹੋਏ ਨੇ। ਪਿਆਰਿਓ, ਤੁਹਾਡਾ ਸਾਥ ਸਾਡਾ ਸਾਥ, ਇਕੱਠੇ ਹੋ ਕੇ ਪ੍ਰੋਗਰਾਮ ਦਿਲ ਵਾਲੀ ਗੱਲ ਬਣਦਾ ਹੈ। ਟੈਲੀਗ੍ਰਾਮ ਦੇ ਰਾਹੀਂ ਸਾਡੇ ਨਾਲ ਸੰਪਰਕ ਕੀਤਾ ਜਾ ਸਕਦਾ। ਕੋਈ ਤਸਵੀਰ, ਕੋਈ ਮੈਮਰੀ, ਕੋਈ ਮੁੱਦਾ, ਕੋਈ ਗੱਲਬਾਤ ਸ਼ੇਅਰ ਕਰ ਸਕਦੇ ਹੋ। request@harmanradio.com ਈਮੇਲ ਪਤਾ ਆ, ਇਸ ਰਾਹੀਂ ਆਪਣੇ ਵਿਚਾਰ ਤੁਸੀਂ ਸਾਡੇ ਨਾਲ ਭੇਜ ਸਕਦੇ ਹੋ। ਮੈਨੂੰ ਪਤਾ ਹੈ ਤੁਸੀਂ ਸਵੇਰ ਤੋਂ ਪ੍ਰੋਗਰਾਮ ਦੇ ਨਾਲ ਜੁੜਦੇ ਹੋ। ਸਵੇਰੇ ਅੱਜ ਐਤਵਾਰ ਹੈ, ਸੁਬਾਹ ਤੋਂ ਪ੍ਰੋਗਰਾਮ ਗੁਰਬਾਣੀ ਵਿਚਾਰ ਚੱਲਦਾ ਆ, ਸ਼ਬਦ ਕੀਰਤਨ ਸੁਣਦੇ ਹੋ, ਪਾਠ ਸੁਣਦੇ ਹੋ, ਸਹਿਜ ਪਾਠ ਚੱਲ ਰਹੇ ਨੇ। ਸੋ ਬਹੁਤ ਬਹੁਤ ਤੁਹਾਡਾ ਧੰਨਵਾਦ। ਉਮੀਦ ਅਰਦਾਸ ਕਰਦੇ ਹਾਂ ਕਿ ਸਾਡਾ ਤੁਹਾਡਾ ਸਾਥ ਜਿਹੜਾ ਆ ਉਹ ਕਿਸੇ ਨਾ ਕਿਸੇ ਸਾਰਥਕ ਪਾਸੇ ਜ਼ਰੂਰ ਲੱਗਦਾ ਹੋਵੇਗਾ। ਅਸੀਂ ਬਹੁਤ ਕੁਝ ਸਿੱਖਦੇ ਹਾਂ ਜੀ ਇਹਨਾਂ ਪ੍ਰੋਗਰਾਮਾਂ ਦੇ ਰਾਹੀਂ, ਤੁਹਾਡੇ ਵਿਚਾਰਾਂ ਦੇ ਰਾਹੀਂ, ਅਤੇ ਉਮੀਦ ਰੱਖਦੇ ਹਾਂ ਕਿ ਗਿਆਨ ਦਾ ਆਦਾਨ ਪ੍ਰਦਾਨ ਹੁੰਦਾ ਹੋਵੇਗਾ। ਅਤੇ ਸੰਪਰਕ ਕਰੋ ਸਾਡੇ ਨਾਲ, ਮੈਸੇਜ ਭੇਜੋ। ਅੱਜ ਵੈਲੰਟਾਈਨ ਡੇ ਆ, ਮਨਾਇਆ ਜਾ ਰਿਹਾ ਪੱਛਮੀ ਦੁਨੀਆ ਦੇ ਵਿੱਚ। ਖੈਰ, ਇੰਡੀਆ ਤਾਂ ਕਦੇ ਸੁਣਿਆ ਨਹੀਂ ਸੀਗਾ। 11ਵੀਂ 'ਚ ਜਦੋਂ ਹੋਏ ਅਸੀਂ +1 'ਚ, ਤਾਂ ਟ੍ਰਿਬਿਊਨ 'ਚ ਆਉਂਦਾ ਹੁੰਦਾ ਸੀਗਾ ਕਿ ਚੰਡੀਗੜ੍ਹ ਕਿਤੇ ਇੱਕ ਅੱਧੀ ਯੂਨੀਵਰਸਿਟੀ ਦੇ ਵਿੱਚ ਮਨਾਉਂਦੇ ਹੁੰਦੇ ਸੀਗੇ, ਅਤੇ ਕਾਰਡ ਵਗੈਰਾ ਉੱਥੇ ਹੀ ਹੁੰਦੇ ਸੀ, ਅਤੇ ਸਾਨੂੰ ਤਾਂ ਪਤਾ ਹੀ ਨਹੀਂ ਸੀ ਹੁੰਦਾ। ਖੈਰ, ਹੁਣ ਤਾਂ ਬਹੁਤ ਕੁਛ ਹੋ ਰਿਹਾ, ਬੜਾ ਕੁਛ ਹੋ ਰਿਹਾ। ਵੈਸੇ ਇਹਦੇ ਬਾਰੇ ਆਪਾਂ ਗੱਲ ਕਰਾਂਗੇ ਕਿ ਕਿੰਨਾ ਕੁ ਜਾਇਜ਼ ਹੈ ਅਤੇ ਕਿੰਨਾ ਕੁ ਨਜਾਇਜ਼ ਹੈ। ਇਹ ਜਿਹੜੀਆਂ ਰੀਤਾਂ ਰਿਵਾਜ ਹਰ ਖਿੱਤੇ ਨੂੰ ਆਪਣੇ ਆਪਣੇ ਸ਼ੋਭਦੇ ਨੇ। ਜਿਸ ਤਰ੍ਹਾਂ ਇੱਕ ਅੰਬ ਦਾ ਬੂਟਾ ਆ, ਹੁਣ ਉਹ ਅੰਬ ਦਾ ਬੂਟਾ ਨਰਸਰੀ ਵਿੱਚ ਹੁੰਦਾ ਆ, ਲਾ ਲੈਂਦੇ ਹਾਂ ਅਸੀਂ, ਕੰਡੀਸ਼ਨਾਂ ਉਹ ਪੈਦਾ ਕਰਦੇ ਹਾਂ, ਉੱਥੇ ਅੰਬ ਦੇ ਬੂਟੇ ਹੋ ਜਾਂਦੇ ਨੇ। ਜਦੋਂ ਉਹ ਅੰਬ ਦਾ ਬੂਟਾ ਦੁਆਬੇ 'ਚ ਲੱਗਦਾ ਆ ਜਾਂ ਜਿੱਥੇ ਅੰਬ ਹੁੰਦੇ ਨੇ ਉੱਥੇ ਲੱਗਦੇ ਨੇ, ਤਾਂ ਉਹਨੂੰ ਬੜੇ ਅੰਬ ਲੱਗਦੇ ਨੇ, ਬੜਾ ਸ਼ੋਭਦਾ, ਨੈਚੁਰਲ ਹੀ ਹੁੰਦਾ ਉਹਦਾ ਏਰੀਆ ਹੀ ਉਹ। ਵੈਸੇ ਜਿਹੜਾ ਅੰਬ ਹੈ ਖਾਸ ਵੈਸੇ ਦੁਆਬੇ ਦਾ ਨਹੀਂ, ਇਹ ਵੀ ਯੂਪੀ ਤੋਂ ਲਿਆਂਦੇ ਗਏ ਨੇ। ਪਰ ਜੇ ਅਸੀਂ ਇਹ ਅੰਬ ਰਾਜਸਥਾਨ 'ਚ ਲਾ ਦਈਏ, ਰੇਤੇ 'ਚ ਜਾ ਕੇ ਲਾ ਦਈਏ, ਤਾਂ ਉੱਥੇ ਬੂਟਾ ਤਾਂ ਧੱਕੇ ਨਾਲ ਹੋ ਸਕਦਾ, ਪਰ ਉਹਨੂੰ ਅੰਬ ਨਹੀਂ ਲੱਗਣਗੇ, ਬਹੁਤ ਜ਼ਿਆਦਾ ਲੂ ਹੋ ਜਾਏਗਾ। ਕਈ ਫਸਲਾਂ ਨੇ, ਜਿਸ ਤਰ੍ਹਾਂ ਬਲੂਬੈਰੀ ਹੈ, ਬਹੁਤ ਇੰਡੀਆ ਤੋਂ ਇਨਕੁਆਇਰੀ ਆਉਂਦੀ ਹੈ ਪੰਜਾਬ 'ਚ ਇੰਡੀਆ 'ਚ ਕਿਤੇ ਹੋ ਸਕਦੀ ਹੋਵੇ ਅਤੇ ਉਹਨਾਂ ਨੂੰ ਇਹੀ ਕਹੀਦਾ ਵੀ ਹੋ ਤਾਂ ਜਾਣੀ ਹੈ, ਸ਼ੁਰੂ 'ਚ ਤਾਂ ਹੋ ਜਾਏਗੀ ਪਰ ਜਿਹੜੀ ਗਰਮੀਆਂ ਦੀ ਲੋ ਹੈ ਉਹ ਇਹਨੂੰ ਲੂਹ ਦੇਵੇਗੀ। ਇਹ ਬੜਾ ਕਮਜ਼ੋਰ ਬੜਾ ਡੈਲੀਕੇਟ ਬੂਟਾ ਆ। ਸੋ ਇਸ ਕਰਕੇ ਜਿਸ ਇਲਾਕੇ ਦੇ ਵਿੱਚ, ਹਰ ਇਲਾਕੇ ਦੇ ਵਿੱਚ ਆਪਣੇ ਆਪਣੇ ਤਰ੍ਹਾਂ ਦੀ ਬਨਸਪਤੀ ਹੈ, ਆਪਣੇ ਆਬੋ ਹਵਾ ਆ, ਮਾਹੌਲ ਹੈ, ਉਹੋ ਜਿਹੇ ਜਾਨਵਰ ਹੈ, ਉਹੋ ਜਿਹੇ ਕੀਟ ਪਤੰਗੇ ਨੇ ਉਹਨਾਂ ਨੂੰ ਪੋਲੀਨੇਸ਼ਨ ਕਰਨ ਵਾਸਤੇ। ਸੋ ਇਸੇ ਹੀ ਤਰ੍ਹਾਂ ਧਰਮ ਹੈ ਕਿ ਜਿਹੜੇ ਸਾਡੇ ਧਰਮ ਨੇ ਸਾਡੇ ਇਲਾਕੇ 'ਚੋਂ ਪੈਦਾ ਹੋਏ ਨੇ, ਸਾਡੇ ਪੀਰ ਪੈਗੰਬਰ ਨੇ, ਲੋਕਲ ਨੇ, ਇਸ ਮਿੱਟੀ 'ਚੋਂ ਹੋਏ ਨੇ, ਉਹਨਾਂ ਨੂੰ ਪਤਾ ਹੈ ਸਾਡੇ ਕਲਚਰ ਦਾ ਕੀ ਪਤਾ। ਇੱਥੇ ਆਏਗੀ ਗੱਲ ਇੱਧਰ ਨੂੰ। ਹੁਣ ਇਸਲਾਮ ਧਰਮ ਮਿਡਲ ਈਸਟ 'ਚ ਹੋਇਆ ਹੈ, ਉਹਨਾਂ ਦੇ ਆਪਣੇ ਰੀਤੀ ਰਿਵਾਜ਼ ਨੇ, ਉਸ ਹਿਸਾਬ ਨਾਲ ਉਹ ਉੱਧਰ ਸੈੱਟ ਹੈ। ਕ੍ਰਿਸਚੈਨਿਟੀ ਵੀ ਉੱਥੋਂ ਹੀ ਪੈਦਾ ਹੋਈ ਹੈ। ਸੋ ਇਸੇ ਤਰ੍ਹਾਂ ਤਿਉਹਾਰ ਹੈ ਕਿ ਹਰ ਤਿਉਹਾਰ ਮੌਸਮੀ ਤਿਉਹਾਰ ਹੁੰਦੇ ਨੇ, ਕਈ ਧਾਰਮਿਕ ਹੁੰਦੇ ਨੇ, ਉਹ ਆਪਣੇ ਆਪਣੇ ਖਿੱਤੇ ਦੇ ਵਿੱਚ ਹੀ ਸੋਭਦੇ ਨੇ, ਉੱਥੇ ਹੀ ਉਹਨਾਂ ਦਾ ਰੰਗ ਬਣਦਾ। ਸੋ ਜਿਹੜਾ ਵੈਲੰਟਾਈਨ ਹੈ ਇਹਦੇ ਬਾਰੇ ਆਪਾਂ ਗੱਲ ਕਰੀਏ, ਇਹ ਇਟਲੀ ਦੇ ਵਿੱਚ ਕ੍ਰਿਸਚਨ ਏਰਾ ਜਦੋਂ ਸ਼ੁਰੂ ਹੋਈ ਹੈ, ਮੇਰੇ ਖਿਆਲ ਦੂਜੀ ਤੀਜੀ ਸਦੀ ਦੇ ਵਿੱਚ, ਵੈਲੰਟਾਈਨ ਨਾਮ ਦੇ ਕਈ ਸ਼ਖਸੀਅਤਾਂ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਸੰਤ ਵੈਲੰਟਾਈਨ ਵੀ ਹੋਏ ਨੇ, ਔਰ ਉਹਨਾਂ ਦੀ ਸ਼ਹੀਦੀ ਕੀਤੀ ਗਈ, ਉਹਨਾਂ ਨੂੰ ਸ਼ਹੀਦ ਕੀਤਾ ਗਿਆ ਰੋਮਨ ਅੰਪਾਇਰ ਵੱਲੋਂ, ਰੋਮਨ ਸਰਕਾਰ ਵੱਲੋਂ, ਕਿਉਂਕਿ ਉਸ ਵੇਲੇ ਕ੍ਰਿਸਚਨਾਂ ਨੂੰ ਚੰਗਾ ਨਹੀਂ ਸੀ ਸਮਝਿਆ ਜਾਂਦਾ, ਉਹਨਾਂ ਨੂੰ ਹੰਟ ਕੀਤਾ ਜਾਂਦਾ, ਮਾਰਿਆ ਜਾਂਦਾ ਸੀ, ਉਹਨਾਂ ਨੂੰ ਪ੍ਰੋਸੀਕਿਊਟ ਕੀਤਾ ਜਾਂਦਾ ਸੀ, ਅਤੇ ਉਹ ਪਾਦਰੀ ਸਨ ਅਤੇ ਤਕਰੀਬਨ ਸੁਣਿਆ ਆ ਵੀ ਕ੍ਰਿਸਚਨਾਂ ਦਾ ਵਿਆਹ ਨਹੀਂ ਸੀ ਹੋਣ ਦਿੰਦੇ ਆਪਸ ਦੇ ਵਿੱਚ, ਵਿਆਹ ਜਿਹੜਾ ਉਹਨਾਂ ਦਾ ਇਲੀਗਲ ਹੁੰਦਾ ਸੀ। ਅਤੇ ਸੁਣਨ ਦੇ ਵਿੱਚ ਆਇਆ ਕਿ ਇੱਕ ਕਹਾਣੀ ਹੈ ਜਾਂ ਇੱਕ ਮਨੌਤ ਹੈ ਕਿ ਸੰਤ ਵੈਲੰਟਾਈਨ ਜਿਹੜੇ ਨੇ ਉਹ ਕ੍ਰਿਸਚਨ ਫੌਜੀਆਂ ਦੇ ਵਿਆਹ ਕਰਵਾਉਂਦੇ ਹੁੰਦੇ ਸੀ, ਕਿਉਂਕਿ ਸਰਕਾਰ ਵੱਲੋਂ ਇਲੀਗਲ ਸੀ ਉਹਨਾਂ ਦੇ ਵਿਆਹ ਕਰਨੇ, ਜਿਹੜੇ ਕਿ ਕਿਉਂਕਿ ਉਹ ਲੜਾਈਆਂ ਹੁੰਦੀਆਂ ਸੀ ਆਪਸ ਦੇ ਵਿੱਚ, ਅਤੇ ਇਸ ਕਰਕੇ ਉਹਨਾਂ ਨੂੰ ਪ੍ਰੋਸੀਕਿਊਟ ਕੀਤਾ ਗਿਆ, ਉਹਨਾਂ ਨੂੰ ਸਜ਼ਾ ਦਿੱਤੀ ਗਈ ਅਤੇ ਸ਼ਹੀਦ ਕੀਤਾ ਗਿਆ। ਅਤੇ ਜਦੋਂ ਕਹਿੰਦੇ ਜੇਲ੍ਹ 'ਚ ਸੀ ਨਾ, ਤਾਂ ਜਿਹੜਾ ਜੇਲਰ ਸੀ ਉਹਦੀ ਲੜਕੀ ਅੰਨੀ ਸੀ, ਉਹਦੀ ਨਿਗਾਹ ਘੱਟ ਸੀ ਜਾਂ ਰੱਖ ਲਓ ਕਿ ਉਹ ਅੱਖਾਂ ਤੋਂ ਉਹਦੀ ਰੋਸ਼ਨੀ ਨਹੀਂ ਸੀ, ਤਾਂ ਉਹਨੇ ਸੰਤ ਵੈਲੰਟਾਈਨ ਨੇ ਉਸ ਲੜਕੀ ਦਾ ਇਲਾਜ ਕੀਤਾ ਅਤੇ ਉਹਦੀ ਅੱਖਾਂ ਦੀ ਰੋਸ਼ਨੀ ਵਾਪਸ ਆ ਗਈ। ਅਤੇ ਜਦੋਂ ਉਹਨਾਂ ਦੀ ਉਹਨਾਂ ਨੂੰ ਸਜ਼ਾ ਹੋਈ ਮੌਤ ਦੀ, ਤਾਂ ਉਸ ਤੋਂ ਪਹਿਲਾਂ ਉਹ ਇੱਕ ਚਿੱਠੀ ਲਿਖਦੇ ਨੇ ਉਸ ਲੜਕੀ ਨੂੰ, ਅਤੇ ਉਹਦੇ ਹੇਠਾਂ ਲਿਖਦੇ ਨੇ ਯੂਅਰ ਵੈਲੰਟਾਈਨ। ਇਹ ਵੀ ਇੱਕ ਬੜੀ ਪਾਪੂਲਰ ਰਵਾਇਤ ਹੈ, ਔਰ ਇੱਥੋਂ ਉਹ ਪਿਆਰ ਦੇ ਪੁਜਾਰੀ ਦੇ ਤੌਰ 'ਤੇ ਮੰਨੇ ਜਾਣ ਲੱਗੇ ਕਿ ਉਹ ਲੋਕਾਂ ਦੇ ਵਿਆਹ ਕਰਵਾਉਂਦੇ ਸੀ, ਉਹ ਪਿਆਰ ਵਧਾਉਂਦੇ ਸੀ ਦੁਨੀਆਂ ਦੇ ਵਿੱਚ, ਤਾਂ ਉਹਨਾਂ ਦੀ ਮਨੌਤ ਹੋਣ ਲੱਗ ਗਈ ਉਸ ਦਿਨ ਦੀ। ਸੋ ਇਹ ਬਰੀਫ ਹਿਸਟਰੀ ਆ ਇਟਲੀ ਦੇ ਕਲਚਰ ਦੀ, ਕ੍ਰਿਸਚਨ ਕਲਚਰ ਦੀ। ਅਤੇ ਚਲੋ, ਇੱਕ ਹਰ ਬੰਦੇ ਨੂੰ ਹਰ ਇਲਾਕੇ ਦੀ ਆਪਣੀ ਆਪਣੀ ਮਨੌਤ ਹੁੰਦੀ ਹੈ, ਬਹੁਤ ਵਧੀਆ। ਪਰ ਇੱਧਰ ਆਪਾਂ ਹਿੰਦੁਸਤਾਨ ਦੀ ਗੱਲ ਕਰੀਏ ਤਾਂ ਇੱਧਰ ਬੜੀਆਂ, ਮਤਲਬ ਬਹੁਤ ਸੁੰਦਰ ਕਥਾਵਾਂ ਨੇ, ਬੜੇ ਸੁੰਦਰ ਐਪੀਸੋਡ ਨੇ। ਤੁਸੀਂ ਰਾਮਚੰਦਰ ਜੀ ਦੇ ਦੇਖ ਲਓ, ਸ਼੍ਰੀ ਕ੍ਰਿਸ਼ਨ ਦੀਆਂ ਲੀਲਾਵਾਂ ਦੇਖ ਲਓ, ਜੇ ਵੈਲੰਟਾਈਨ ਹੀ ਮਨਾਉਣਾ ਆ। ਇੱਧਰ ਬਹੁਤ ਐਪੀਸੋਡ ਪਏ ਨੇ ਆਪਣੇ, ਜਿਹੜੇ ਪਿਆਰ ਦੇ, ਜਿਹੜੀ ਸੋਸਾਇਟੀ ਦੇ ਵਿੱਚ ਇੱਕ ਔਰਗਨਾਈਜ਼ਡ ਪਿਆਰ ਹੈ, ਰੱਖ ਲਓ ਵੀ ਔਰਗਨਾਈਜ਼ ਦਾ ਮਤਲਬ ਇੱਕ ਸੋਬਰ ਵਧੀਆ, ਇੱਕ ਤਾਂ ਵੈਸ਼ਿਆਨਾ ਆ ਉਹ ਨਹੀਂ, ਇੱਕ ਜਿਹੜਾ ਰਿਲੇਸ਼ਨ ਬਣਾਉਣ ਵਾਲਾ ਹੈ ਕਿ ਰਿਲੇਸ਼ਨ ਬਣ ਕੇ ਫਿਰ ਉਹ ਗ੍ਰਸਥੀ ਦੇ ਵਿੱਚ ਆਉਣ ਅਤੇ ਫਿਰ ਆਪਣਾ ਜੀਵਨ ਚੱਲੇ, ਇੱਕ ਉਹ ਪਿਆਰ ਹੈ, ਇੱਕ ਲੱਚਰ ਪਿਆਰ ਹੈ। ਅੱਜ ਕੱਲ੍ਹ ਦੇਖਣ ਨੂੰ, ਸੁਣਨ ਨੂੰ, ਮਹਿਸੂਸ ਕਰਨ ਨੂੰ ਇਉਂ ਲੱਗਦਾ ਹੈ ਕਿ ਜ਼ਿਆਦਾ ਧਿਆਨ ਲੱਚਰਤਾ ਵੱਲ ਨੂੰ ਜਾ ਰਿਹਾ ਹੈ। ਜਿਹੜੇ ਪਿਆਰ ਦੀਆਂ ਰਮਜ਼ਾਂ ਨੇ, ਡੂੰਘੀਆਂ ਰਮਜ਼ਾਂ ਨੇ, ਉਹ ਤੋਂ ਸੱਖਣੇ ਨੇ ਅੱਜ ਕੱਲ੍ਹ ਦੇ ਪਰਵਾਨੇ, ਅੱਜ ਕੱਲ੍ਹ ਦੇ ਵੈਲੰਟਾਈਨ ਜਿਹੜੇ ਮਾਡਰਨ, ਉਹ ਗੱਲ ਨਹੀਂ ਜੋ ਸੰਤ ਵੈਲੰਟਾਈਨ ਦੱਸਦੇ ਨੇ। ਇਸ ਦਿਹਾੜੇ ਨੂੰ ਲੇਟਲੀ 15ਵੀਂ ਸਦੀ 'ਚ, ਕਹਿੰਦੇ 14ਵੀਂ ਸਦੀ 'ਚ ਇਹਨੂੰ ਕਮਰਸ਼ਲਾਈਜ਼ ਕਰ ਦਿੱਤਾ ਗਿਆ, ਮਨਾਉਣ ਲੱਗ ਗਏ ਹੁਣ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਹੀ ਵੱਡੇ ਪੱਧਰ 'ਤੇ ਇਹਨੂੰ ਕਮਰਸ਼ਲਾਈਜ਼ ਕਰ ਦਿੱਤਾ ਗਿਆ। ਗਿਫਟਾਂ, ਸ਼ੋਪਿੰਗ, ਲਾਲ ਗੁਲਾਬ, ਲਾਲ ਫੁੱਲ, ਡਿਨਰਸ, ਰੈਸਟੋਰੈਂਟਸ, ਟੂਰ, ਟ੍ਰਿਪ, ਬੜਾ ਕੁਛ ਹੋ ਰਿਹਾ। ਜਿਸ ਤਰ੍ਹਾਂ ਆਪਣੇ ਦਿਵਾਲੀ ਨੂੰ ਕੀਤਾ ਗਿਆ ਕਮਰਸ਼ਲਾਈਜ਼, ਮਠਿਆਈਆਂ, ਰੋਸ਼ਨੀ, ਬਲਬ, ਪਟਾਕੇ, ਸੋ ਉਹਦੀ ਜਿਹੜੀ ਅਸਲੀ ਭਾਵਨਾ ਆ ਉਹ ਘਟਦੀ ਜਾ ਰਹੀ ਆ। ਜ਼ਰੂਰੀ ਨਹੀਂ ਕਿ ਵੈਲੰਟਾਈਨ ਜਿਹੜੇ ਆ ਉਹ ਕੁਆਰੇ ਹੀ ਹੋਣ, ਵਿਆਹੋ ਵੀ ਇੱਕ ਦੂਜੇ ਨੂੰ ਯਾਦ ਕਰਦੇ। ਵੈਸੇ ਤਾਂ ਅਸੀਂ ਰੋਜ਼ ਹੀ ਯਾਦ ਕਰੀਦਾ, ਐਸੀ ਗੱਲ ਨਹੀਂ ਹੈਗੀ, ਤੁਸੀਂ ਵੀ ਕਰਦੇ ਹੋਵੋਗੇ ਤਾਂ। ਪਰ ਇਹ ਇੱਕ ਆਪਸੀ ਪਿਆਰ ਵਧਾਉਣ ਦਾ ਪਤੀ ਪਤਨੀ ਦੇ ਵਿੱਚ ਬਹੁਤ ਹੀ ਸਾਰਥਕ ਦਿਨ ਹੋ ਸਕਦਾ ਜੇ ਆਪਾਂ ਇਹਨੂੰ ਪੋਜ਼ਿਟਿਵ ਤਰੀਕੇ ਦੇ ਨਾਲ ਲਈਏ। ਹੁਣ ਸਾਡੇ ਭਾਰਤੀ ਸੱਭਿਆਚਾਰ ਦੇ ਵਿੱਚ, ਈਵਨ ਕਿ ਮਿਡਲ ਈਸਟ ਤੱਕ, ਕੋਕ ਆਫ ਕੋਕਸ ਜਿਹਨੂੰ ਕਹਿੰਦੇ ਨੇ, ਉੱਧਰ ਤੱਕ ਵੀ ਦੋ ਪਿਰਤਾਂ ਚੱਲਦੀਆਂ ਨੇ, ਦੋ ਰਵਾਇਤਾਂ ਚੱਲਦੀਆਂ ਨੇ। ਇੱਕ ਤਾਂ ਸੂਫੀਆਨਾ ਚੱਲਦੀ ਹੈ ਜਿਹੜੀ ਪ੍ਰਮੋਟ ਕਰਦੀ ਆ ਪਿਆਰ ਨੂੰ, ਉਹ ਰੂਹ ਨੂੰ ਐਜ਼ ਏ ਹੀਰ ਦੇਖਦੇ ਨੇ, ਅਤੇ ਪਰਮਾਤਮਾ ਜਿਹੜਾ ਉਹ ਰਾਂਝਾ ਆ, ਮਤਲਬ ਆਤਮਾ ਜਿਹੜੀ ਉਹ ਰਾਂਝਾ ਆ। ਜਿਹੜਾ ਭਾਰਤੀ ਸੱਭਿਆਚਾਰ ਹੈ ਜਿੱਥੇ ਇਹ ਚੀਜ਼ਾਂ ਪ੍ਰਮਾਣਿਤ ਨਹੀਂ ਕੀਤੀਆਂ ਜਾਂਦੀਆਂ, ਵਿਆਹ ਤੋਂ ਪਹਿਲਾਂ ਰਿਲੇਸ਼ਨ ਪ੍ਰਮਾਣਿਤ ਨਹੀਂ ਕੀਤੇ ਜਾਂਦੇ, ਕਲੋਜ਼ਡ ਆਪਣਾ ਸਰਕਲ ਹੈ, ਆਪਣਾ ਕਲੋਜ਼ਡ ਸੱਭਿਆਚਾਰ ਹੈ ਕਿ ਇਹਨੂੰ ਕੰਟਰੋਲ 'ਚ ਹੀ ਰੱਖਣਾ ਆ, ਕਿਉਂਕਿ ਤਕਰੀਬਨ ਅਫਗਾਨਿਸਤਾਨ ਤੋਂ ਲੈ ਕੇ ਸਾਰਾ ਇੰਡੀਆ ਹੀ ਆਲਮੋਸਟ ਟ੍ਰਾਈਬਲ ਸੋਚ ਰੱਖਦੇ ਹਾਂ ਅਸੀਂ, ਕਬੀਲਾ ਹੀ। ਇਹਦੇ ਵਿੱਚ ਜਿਹੜੀ ਇੱਜ਼ਤ ਹੈ, ਜਿਹੜੀ ਡਿਗਨਿਟੀ ਹੈ, ਉਹ ਬਹੁਤ ਜ਼ਿਆਦਾ ਪ੍ਰਚਲਿਤ ਹੈ, ਪ੍ਰਬਲ ਹੈ। ਇਹਦੇ ਵਿੱਚ ਵਿਆਹ ਹੀ ਪ੍ਰਮਾਣਿਤ ਹੈ। ਸੋ ਇਸੇ ਹੀ ਥੀਮ ਨੂੰ ਗੁਰੂ ਗ੍ਰੰਥ ਸਾਹਿਬ ਜੀ ਪ੍ਰਮਾਣਿਤ ਕਰਦੇ ਨੇ। ਉੱਥੇ ਵਿਆਹ ਤੋਂ ਬਾਹਰਾ ਸੰਬੰਧ ਦਾ ਜ਼ਿਕਰ ਬਹੁਤ ਘੱਟ ਆਉਂਦਾ। ਦੋ ਤਰ੍ਹਾਂ ਦੀਆਂ ਇਸਤਰੀਆਂ ਮੰਨੀਆਂ ਜਾਂਦੀਆਂ ਨੇ, ਸੁਚੱਜੀ ਜਿਹਨੂੰ ਬਹੁਤ ਚੱਜ ਹੋਵੇ, ਗੁਣੀ ਹੋਵੇ, ਇੱਕ ਕੁਚੱਜੀ ਜਿਸਨੂੰ ਕੁਛ ਵੀ ਨਾ ਆਉਂਦਾ ਹੋਵੇ, ਜਾਂ ਕਹਿ ਲਓ ਕਿ ਘੱਟ ਕਰੈਕਟਰ ਵਾਲੇ। ਸਾਡੇ ਬੰਦੇ ਆ, ਇਹ ਵੈਸੇ ਇੱਕ ਸਿੰਬਲ ਹੈ, ਅਸੀਂ ਬੰਦੇ ਵੀ ਸੁਚੱਜੇ ਅਤੇ ਕੁਚੱਜੇ ਹੁੰਦੇ ਹਾਂ। ਸੁਚੱਜੀ ਉਹ ਹੁੰਦੀ ਹੈ ਜਿਹੜੇ ਆਪਣੇ ਪਤੀ ਨੂੰ ਵੀ ਖੁਸ਼ ਰੱਖਦੀ ਹੈ, ਆਪਣੇ ਪਰਿਵਾਰ ਨੂੰ ਵੀ ਪਾਲਦੀ ਹੈ, ਸ੍ਰਿਸ਼ਟੀ ਨੂੰ ਵੀ ਤੋਰਦੀ ਹੈ, ਘਰ ਨੂੰ ਵੀ ਬੰਨ੍ਹ ਕੇ ਰੱਖਦੀ ਆ। ਕੁਚੱਜੀ ਇਹ ਹੁੰਦੀ ਹੈ ਜਿਹੜੇ ਐਕਸਟਰਾ ਰਿਲੇਸ਼ਨ ਬਣਾਈ ਰੱਖਦੀ ਆ, ਲੂਜ਼ ਕਰੈਕਟਰ ਹੁੰਦਾ ਆ, ਬੋਲਬਾਣੀ ਚੰਗੀ ਨਹੀਂ ਹੁੰਦੀ, ਪਰਿਵਾਰ ਨੂੰ ਚੰਗੀ ਤਰ੍ਹਾਂ ਪਾਲਦੀ ਨਹੀਂ ਹੈਗੀ, ਅਤੇ ਫਿਰ ਖੱਜਲ ਖੁਆਰੀ ਹੁੰਦੀ ਹੈ ਸਾਰਿਆਂ ਦੀ, ਉਹ ਕੁਚੱਜੀ ਹੈ। ਗੁਰਬਾਣੀ 'ਚ ਤੁਸੀਂ ਦੋਨੋਂ ਹੀ ਲੱਛਣ ਪੜ੍ਹ ਸਕਦੇ ਹੋ। ਇਸੇ ਤਰ੍ਹਾਂ ਅਸੀਂ ਜਦ ਜੀਉਂਦੇ ਹਾਂ, ਜਿਹੜਾ ਜੀਵਨ ਜੀਨੇ ਹਾਂ, ਇਹਦੇ ਵਿੱਚ ਵੀ ਅਸੀਂ ਇੱਕ ਤਾਂ ਅਸੀਂ ਜੀਵਨ ਜੀ ਰਹੇ ਹਾਂ, ਅਸੀਂ ਕੁਦਰਤ ਦੀ ਰਿਸਪੈਕਟ ਕਰ ਰਹੇ ਹਾਂ, ਅਸੀਂ ਪਰਮਾਤਮਾ ਨੂੰ ਵੀ ਯਾਦ ਕਰ ਰਹੇ ਹਾਂ, ਅਸੀਂ ਸ੍ਰਿਸ਼ਟੀ ਨੂੰ ਭਾਣੇ 'ਚ ਮੰਨ ਕੇ ਅੱਗੇ ਤੋਰ ਰਹੇ ਹਾਂ, ਅਸੀਂ ਦਾਨ ਪੁੰਨ ਕਰ ਰਹੇ ਹਾਂ, ਸੇਵਾ ਕਰ ਰਹੇ ਹਾਂ, ਨਾਮ ਜਪ ਰਹੇ, ਵੰਡ ਛੱਕ ਰਹੇ ਹਾਂ। ਇਹ ਹੈਗੇ ਸੁਚੱਜੇ ਪੁਰਖਾਂ ਦੀ ਜਾਂ ਜੀਵਾਂ ਦੀ ਗੱਲ। ਇੱਕ ਹੁੰਦੇ ਕੁਚੱਜੇ ਜਿਹੜੇ ਐਸ਼ਪ੍ਰਸਤੀ ਕਰ ਰਹੇ ਨੇ, ਨਜ਼ਾਰੇ ਲੈ ਰਹੇ ਨੇ, ਕੁੱਟਮਾਰ ਕਰ ਰਹੇ ਨੇ, ਖੱਜਲ ਖੁਆਰੀਆਂ ਕਰ ਰਹੇ ਨੇ, ਨਸ਼ਾ, ਲੜਾਈ, ਘੜਾਈ, ਅਤੇ ਅਖੀਰ ਨੂੰ ਉਹਨਾਂ ਦਾ ਅੰਤ ਜੇਲ੍ਹਾਂ ਦੇ ਵਿੱਚ ਹੁੰਦਾ ਆ ਜਾਂ ਕੁੱਟ ਕਟਾਈਆਂ ਦੇ ਵਿੱਚ ਹੁੰਦਾ, ਉਹ ਹੈਗੇ ਕੁਚੱਜੇ। ਸੋ ਗੁਰਬਾਣੀ ਸਾਨੂੰ ਮਰਿਆਦਾ ਦੇ ਵਿੱਚ ਰਹਿ ਕੇ ਪਿਆਰ ਕਰਨਾ ਸਿਖਾਉਂਦੀ ਆ, ਇੱਕ ਗ੍ਰਸਤ ਹੋ ਕੇ ਸਾਨੂੰ ਇਕੱਠੇ ਰਹਿਣਾ ਸਿਖਾਉਂਦੀ ਆ ਪਿਆਰ ਦੇ ਨਾਲ। ਔਰ ਉੱਥੋਂ ਸ਼ੁਰੂ ਹੁੰਦਾ ਆ ਕਿ ਗ੍ਰਸਤ ਦੇ ਵਿੱਚ ਆ ਕੇ ਆਪਾਂ ਇਸਤਰੀ ਪੁਰਖ ਨੇ ਕਿਸ ਤਰ੍ਹਾਂ ਰਹਿਣਾ ਆ, ਕਿਸ ਤਰ੍ਹਾਂ ਇੱਕ ਦੂਜੇ ਨਾਲ ਪਿਆਰ ਵਧਾਉਣਾ, ਕਿਸ ਤਰ੍ਹਾਂ ਨਿਉ ਕਰਨਾ ਆ, ਕਿਸ ਤਰ੍ਹਾਂ ਸ੍ਰਿਸ਼ਟੀ ਨੂੰ ਅੱਗੇ ਤੋਰਨਾ ਆ, ਇਹ ਸਾਰਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਲਚਰ ਚੱਲਦਾ ਆ। ਔਰ ਤਕਰੀਬਨ ਐਕਸਟਰਾ ਮੈਰੀਟਲ ਜਿਹੜੇ ਰਿਲੇਸ਼ਨ ਹੈ, ਵਿਆਹ ਤੋਂ ਬਾਹਰੇ ਰਿਲੇਸ਼ਨ ਹੈ, ਉਹਨਾਂ ਨੂੰ ਉਹ ਨਕਾਰ ਹੀ ਦਿੰਦੇ ਨੇ, ਪੇ ਕਰਨੇ ਹੀ ਨਹੀਂ ਹੈਗੇ, ਕੁਚੱਜ ਬਣੇ 'ਚ ਆਉਂਦੀਆਂ ਨੇ ਗੱਲਾਂ ਇਹ ਸਾਰੀਆਂ। ਸੋ ਦੋ ਕਲਚਰ ਨੇ, ਟੋਟਲੀ ਡਿਫਰੈਂਟ ਕਲਚਰ ਨੇ, ਉਹਨਾਂ 'ਚ ਹੋਰ ਰਵਾਇਤਾਂ ਨੇ, ਉਹਨਾਂ ਦੇ ਉਹ ਇਹ ਕਲਚਰ ਹੈ ਨਹੀਂ, ਅਤੇ ਸਾਡੇ ਕਲਚਰ ਹੋਰ ਹੈ। ਇਹ ਦੋਨੋਂ ਹੁਣ ਮਿਲਗੋਬਾ ਹੋਣ ਦੀ ਕੋਸ਼ਿਸ਼ ਕਰ ਰਹੇ ਨੇ, ਵੈਸੇ ਉਹ ਤਾਂ ਨਹੀਂ ਕਰ ਰਹੇ, ਅਸੀਂ ਕਰ ਰਹੇ ਹਾਂ। ਸੋ ਉੱਥੇ ਅਸੀਂ ਇਸ ਸੁਨੇਹੇ ਨੂੰ, ਸੰਤ ਵੈਲੰਟਾਈਨ ਦੇ ਸੁਨੇਹੇ ਨੂੰ ਕਿਤੇ ਨਾ ਕਿਤੇ ਅਸੀਂ ਜਸਟਿਸ ਨਹੀਂ ਕਰਦੇ। ਅਸੀਂ ਬਾਹਰੇ ਹੋ ਜਾਂਦੇ ਉਹਨਾਂ ਦੀ ਸੋਚ ਤੋਂ, ਪਰ ਅਸੀਂ ਇਹਨੂੰ ਅਡੈਪਟ ਕਿੱਦਾਂ ਕਰ ਸਕਦੇ ਹਾਂ? ਅਡੋਪਟ ਤਾਂ ਕਰ ਲਿਆ, ਪਰ ਇਹਨੂੰ ਅਡੈਪਟ ਕਿੱਦਾਂ ਕਰ ਸਕਦੇ ਹਾਂ? ਅਡੈਪਟ ਇੱਦਾਂ ਕਰ ਸਕਦੇ ਹਾਂ ਕਿ ਕੁੜੀਆਂ ਮੁੰਡੇ ਕਾਲਜਾਂ ਦੇ ਵਿੱਚ ਇਹ ਕੰਮ ਅਗਰ ਨਾ ਕਰਨ, ਅਗਰ ਇਹ ਵਿਆਹਾਂ ਦਾ ਬਣ ਜਾਵੇ ਰਿਸ਼ਤੇ ਨੂੰ ਹੋਰ ਮਜ਼ਬੂਤ ਕਰਨ ਦੇ ਲਈ, ਤਾਂ ਜ਼ਿਆਦਾ ਵਧੀਆ ਹੋਵੇਗਾ। ਇਹ ਉਸੇ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਸਾਡੇ ਕਲਚਰ ਦੇ ਵਿੱਚ ਮਦਰਸ ਡੇ, ਫਾਦਰਸ ਡੇ ਮਨਾਉਂਦੇ ਨੇ, ਕਿਉਂਕਿ ਉਹ ਵੀ ਜੱਚਦੀ ਨਹੀਂ ਗੱਲ। ਅਸੀਂ ਤਾਂ ਹਮੇਸ਼ਾ ਹੀ ਆਪਣੇ ਮਾਂ ਬਾਪ ਦੇ ਨਾਲ ਰਹਿੰਦੇ ਨੇ, ਸੇਵਾ ਕਰਦੇ ਨੇ, ਸਾਡਾ ਤਾਂ ਕਲਚਰ ਹੈ, ਅਸੀਂ ਇੱਕ ਦਿਨ ਤਾਂ ਕਰਦੇ ਨਹੀਂ। ਅਸੀਂ ਇੱਕ ਦਿਨ ਸਿਸਟਰਸ ਡੇ ਮਨਾਉਂਦੇ ਹਾਂ ਰੱਖੜੀ ਦਾ, ਕਿਉਂਕਿ ਭੈਣ ਸਾਡੀ ਸਾਡੇ ਘਰ ਨਹੀਂ ਹੁੰਦੀ, ਉਹ ਵਿਆਹੀ ਹੁੰਦੀ ਹੈ, ਅਤੇ ਅਸੀਂ ਇੱਕ ਦਿਨ ਮਿੱਥ ਲਿਆ ਆ। ਸੋ ਜਿਹੜੀ ਚੀਜ਼ ਦੂਰ ਹੈ ਅਸੀਂ ਉਹਦਾ ਇੱਕ ਦਿਨ ਮਿੱਥਦੇ ਹਾਂ, ਪਰ ਜਿਹੜੀ ਚੀਜ਼ ਅਸੀਂ ਹਮੇਸ਼ਾ ਹੀ ਮਾਂ ਬਾਪ ਦੀ ਸੇਵਾ ਕਰਦੇ ਹਾਂ, ਉਹ ਮਦਰਸ ਫਾਦਰਸ ਡੇ ਸਾਡੇ 'ਤੇ ਉਹ ਢੁੱਕਦੀਆਂ ਨਹੀਂ ਗੱਲਾਂ। ਇੱਦਾਂ ਹੀ ਜਿਹੜਾ ਵੈਲੰਟਾਈਨ ਡੇ ਆ, ਇਹ ਫੌਜੀਆਂ ਦੇ ਲਈ ਜ਼ਿਆਦਾ ਸੀ ਕਿ ਉਹ ਆਉਂਦੇ ਸੀ, ਰਿਲੇਸ਼ਨ ਬਣਾਉਂਦੇ ਸੀ ਥੋੜ੍ਹੀ ਟਾਈਮ ਲਈ, ਫੇਰ ਫੌਜ ਚਲ ਜਾਂਦੇ ਸੀ। ਸੋ ਉਹ ਹੋਰ ਕਲਚਰ ਨਾਲ ਢੁੱਕਦੀਆਂ, ਅਸੀਂ ਉਹਨੂੰ ਅਡੋਪਟ ਕਰ ਲਿਆ। ਅਸੀਂ ਹਰ ਚੀਜ਼ ਅਡੋਪਟ ਕਰ ਲੈਂਦੇ ਪਰ ਅਡੈਪਟ ਨਹੀਂ ਕਰਦੇ। ਖੈਰ ਇਹ ਜਿਹੜੇ ਦਿਨ ਦਿਹਾੜੇ ਨੇ, ਪਿਆਰ ਭਾਵਨਾ ਦੇ ਗੱਲਾਂ ਹੁੰਦੀਆਂ ਨੇ, ਇਹਨਾਂ ਨੂੰ ਆਪਣੇ ਅਸੀਂ ਜੀਵਨ ਦੇ ਵਿੱਚ ਸਾਰਥਕ ਰੂਪ ਦੇ ਵਿੱਚ, ਪੋਜ਼ਿਟਿਵ ਰੂਪ ਦੇ ਵਿੱਚ, ਕਿਸ ਤਰ੍ਹਾਂ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੇ ਲਈ ਵਰਤ ਸਕਦੇ ਹਾਂ, ਇਹਦਾ ਸਾਨੂੰ ਸਵੈ ਚਿੰਤਨ ਹੀ ਕਰ ਲੈਣਾ ਚਾਹੀਦਾ, ਕਨਵਰਸੇਸ਼ਨ ਕਰਨੀ ਚਾਹੀਦੀ ਹੈ। ਤੁਸੀਂ ਮੇਰੀ ਗੱਲ ਸੁਣ ਰਹੇ ਹੋ, ਤੁਸੀਂ ਆਪਣੀ ਵੀ ਦੱਸੋ, ਅਤੇ ਇਹਦੇ ਵਿੱਚੋਂ ਅਸੀਂ ਆਪਣੇ 'ਤੇ ਕਿਹੜੀ ਚੀਜ਼ ਅਡੈਪਟ ਕਰ ਸਕਦੇ ਹਾਂ ਜਿਹਦੇ ਨਾਲ ਸਾਡਾ ਜੀਵਨ ਸੁਖੀ ਹੋ ਜਾਵੇ, ਰਮਣੀਕ ਹੋ ਜਾਵੇ। ਰਮਣੀਕ ਦਾ ਮਤਲਬ ਪਾਲਾ ਜੀ ਰੋਮੈਂਟਿਕ ਹੀ ਹੁੰਦਾ ਹੈ। ਚਲੋ ਫਿਰ, ਸਾਥ ਬਣਿਆ ਰਹਿਣਾ ਚਾਹੀਦਾ ਇੱਕ ਦੂਜੇ ਦਾ, ਕਿਉਂਕਿ ਫਿਰ ਜ਼ਿੰਦਗੀ ਬਹੁਤ ਵਧੀਆ ਹੋ ਜਾਂਦੀ ਹੈ, ਰੋਸ਼ਨ ਹੋ ਜਾਂਦੀ ਹੈ, ਚੰਗੀ ਲੱਗਦੀ ਹੈ। ਲਓ ਫਿਰ ਤੁਹਾਨੂੰ ਅੱਜ ਇੱਕ ਰੋਮੈਂਟਿਕ ਗੀਤ ਸੁਣਾਉਂਦੇ, ਅੱਜ ਤਾਂ ਬਣਦਾ ਆ, ਬਹੁਤ ਸੋਹਣਾ ਗੀਤ ਹੈ ਲਤਾ ਜੀ ਦਾ, ਆਓ ਆਨੰਦ ਮਾਣਦੇ ਹਾਂ।
ਮਿਲ ਰਹੀ ਨੀਰ
खूबसूरत गीत प्यासा सावन इस फिल्म का नाम सी जिस दे विच लता जी ने बहुत ही खूबसूरत गीत गाए सन ते बहुत सुनेहे आ रहे ने आपां वी पढ़दे हां पर पहला मौसम की जानकारी लै लईए अज केन्स दे विच मीह दे आसार पूरे बने हुए ने 32 डिग्री रहेगा और ब्रिस्बेन दे विच भी हल्का मीह दस्या जा रहा 27 डिग्री कॉफसारवर दे विच मीह पै रहा हल्की हवा भी चल रही है चलेगी भी 26 डिग्री तापमान रहेगा ते सवेर दा वैसे कल रात दा 2 इंच तो उत्ते मीह पै चुका है मेरे मीटर दे मुताबिक ते सिडनी दे विच हल्का मीह 25 डिग्री कैनबरा दे विच हल्के बदल हो सकते हैं 25 डिग्री और इसी तरह 22 डिग्री ठंडा थोड़ा जा मेलबर्न रहेगा एडलेड 27 डिग्री हल्के बदल पर्थ दे विच इसे तरह ही पर 37 डिग्री ते डार्विन दे विच गरज नाल छट्टां 31 डिग्री एलिस स्प्रिंग मीह पै गया ते उत्थे तकरीबन धुप खिड़ी रहेगी सारा दिन सो इसी मौसम की जानकारी आस्ट्रेलिया दे खास खास शहरां दी और श्री दरबार साहब अमृतसर इस वेले संघनी धुंद पई हुई है 12 डिग्री तापमान है और दिनां नूं 22 डिग्री तक पहुँचण की संभावना है जी सो अज अमन धालीवाल सवेरे सवेरे बहुत ही खूबसूरत तस्वीर सांझी कर गए साडे नाल कहिंदे नेड़े तेड़े कितें स्ट्रैथफील्ड दे आ जी नाइस काम मॉर्निंग फ्रॉम सिडनी तो बहुत ही खूबसूरत तस्वीर मैं सांझी करती है लाइव ब्लॉग दे उत्ते तुसीं देख सकते हो वैसे ट्विटर ते हुंदी है तुसीं ट्विटर ते भी हरमन रेडियो नूं फॉलो कर सकते हो वरिंदर इंग्लैंड वाले हाँ जी प्यारे हो की हाल चाल है ठीक ठाक हो सत श्रीकाल बुला रहे हैं कहते पॉडकास्ट से सुनेंगे जी प्रोग्राम सारे सत श्रीकाल जी लक्की खटड़ा जी गुड मॉर्निंग ते हरदीप सिंह सिडनी वाले भी कहते इंजॉय कर रहे हैं दिल वाली तो सारे सत श्रीकाल बुला रहे हैं मनदीप मान एक पंछियों की तस्वीर आराम करद की साढ़े साझी कर रहे हैं साउथ आस्ट्रेलिया तो बहुत बहुत धन्यवाद प्यारे हो अमरीक भाजी की हाल चाल है तो जेड़े कहते गल कर रहे थे ना गाह पाण दी वैलेंटाइन वाले दिन इन्हू कहिंदे तमच्चड़ प्यार कहिंदे बिल्कुल सही तमच्चड़ ही पै रहा हुंदा जी इदां ही होली वाले दिन पै रहा हुंदा होली घट ते तमच्चड़ ज़्यादा हुंदा ते पाला बैंस जी कहिंदे आनंद लवांगे जी प्रोग्राम दा हाल चाल पुछ रहे ने मेरा ठीक ठाक है प्यारे तुसीं सुणाओ ते जसप्रीत सिंह भी जुड़े ने न्यूजीलैंड तो सत श्री अकाल गुरनाम सिंह भुल्लर मलडूरा तो साढ़े नाल जुड़े ने ते उम्मीद रखते हैं जी सारे तुसी तंदुरुस्त होंगे मलडूरा दे विच खुशियां खेड़ियां च होंगे ते साढ़े सत्कारयोग अजमेर सिंह जी कैनबरा तो जुड़े ने कहिंदे ने सच वर्ग सचियार बनना ही गुरबाणी का मुख सुनेहा है तो ही मोही मोही तो ही अंतर कैसा जल तरंग जैसा कहिंदे फर्क कित्थे पैंदा आ फर्क इत्थे पैंदा कि पाप करंता ही वक करदा है जदों असीं पाप करन लग जांदे ना तो ही मोई दे विच फिर फर्क पै जांदा है करतार नूं पतित पावन गया है क्योंकि वह भुल है भुल नहीं करदा बहुत बहुत धन्यवाद जी तुहाडा ते साडे नाल जस सिंह हुणी जुड़े सी सत श्री अकाल बुला रहे ने ते सुखविंदर सौंध भाजी प्रोग्राम च पहलां तो ही शामिल ने ते उह वी सत श्री अकाल बुला रहे ने जगवीर सेखों भी मैलबर्न तो प्रोग्राम दे विच आ रहे ने फुल दे नाल हाजरी लवा रहे ने ठीक है प्यारे हो हाँ जी ते साढ़े नाल ऑस्ट्रेलिया तो समीर पॉल जुड़े सी कुछ समा पहलां ते उन्हें सत श्री अकाल बुलाई है ते कल दा प्रोग्राम बहुत वधिया सी वीर जी कि पंजाब दीआं किसान जथेबंदी हुण फेल नहीं हो गई जिथे कि हरियाणा ते यूपी दीआं किसान जथेबंदियां हुण मोर्चे ते मोहरे लग रही ने ना ये जिहड़े क्वेश्चन है ना आलन दुपट्टा साहब नूं आपां उन्हां नूं पुछांगे ते उह कहिंदे ने कि किते जानकारी कढ के लिआओ जिस तरह के जिहड़े कि झात पवे कि पंजाब भारत दे मूल निवासी कौन सी जिद्दां ओरिजिनल आस्ट्रेलिया दे ते बाकी सत श्री अकाल बुला रहे ने हाँ जी बिल्कुल आपां इह सारीआं जानकारीआं तुहानूं आने वाले प्रोग्रामां च देवांगे ते रविंदर धनी भी प्रोग्राम च शामिल होए ने की हाल है प्यारे हो ठीक ठाक हो सिडनी तो मनप्रीत मान प्रोग्राम दे विच शामिल हो गए ने वो भी सत श्री अकाल बुला रहे ने इकबाल बैनीवाल भी प्रोग्राम च शामिल हो गए ने इकबाल सिंह जी हाँ जी प्यारे हो आओ बंडा वर्ग तो क्या बात है बड़ी देर बाद सुनेहा भेजा ठीक है जी मलकीत सिंह कैनबरा तो भी आ गए ने सत श्री अकाल बुला रहे ने बहुत बहुत धन्यवाद जी ते गौरव शर्मा विनीपैग तो बहुत सोहना सुनेहा भेजा मैं हिंदी च है देखो यार मेरी हिंदी कितने तिलक ना जाए पत्नी के हाथों का गर्म गर्म खाना खाने के बाद पति का चेहरा जब संतुष्ट होकर गुलाब की तरह खिलता है बस यही रोज डे है जब पति पत्नी एक दूसरे को जिंदगी भर सुख दुख के साथ देने की बात करते हैं, बस वही प्रपोज डे है। रास्ते पर किसी अनाथ बच्चे को चॉकलेट खिलाओ और उसके हंसते हुए चेहरे पे खुशी देखो, बस वही चॉकलेट डे है। बच्चों के लिए टेडी क्यों खरीदें, बल्कि खुद उनके साथ उनके दोस्त बनकर खेलें, बस वही टेडी डे है। माता पिता और सास ससुर को कभी वृद्ध आश्रम नहीं जाने देंगे, यह वचन ही प्रॉमिस डे है। परिवार में सभी के सभी सदस्य एक दूसरे के काम को सराहें और एक दूसरे को गले लगाकर प्रोत्साहित हो जाएं, तो वही हग डे है। छुट्टी के दिन परिवार के साथ हंसते खेलते दिन बताएं, बस यही फैमिली वैलेंटाइन डे है। बहुत सोहना सुनेहा जी, बहुत बहुत धन्यवाद थोड़ा। तो राजनदीप कैनवर वाले भी हाजरी लवा रहे ने। तो देखो गल इदा है भी मेरा दिल करता एक अद्धा गीत होर ला दा, पर वो गीत जिहड़ा मैं कढ़िया जसवीर जसी दा हैगा थोड़ा जिहा लंबा, हुण मैं की करां। ज्ञानी संतोख सिंह जी उन्हां दे भी आपां अज विचार सुनने आ, उन्हां नूं भी लैणा प्रोग्राम च। तो इदा करदा कि मैं ना गीत छड्ड ही दिंदा आ, तो फिर आपां गल्लां बातां ही कर लैंदे आ ज्ञानी जी दे, क्योंकि कई वारी साडे स्रोते कहिंदे गीत घट लाया करो, तां करके ना हुण 5 मिनट खराब हो जाने गीत दे विच ही। पर ज्ञानी जी नूं फिर तुहानूं पता हफ्ते बाद कितें सुनन दा मौका मिलदा। सो इदा करदे आ, एक छोटी जी ब्रेक ही लै लैंदे आ, ते उस तो बाद फिर आपां ज्ञानी जी नूं प्रोग्राम च शामिल करदे आ।
दिल नाल दिल मिले ताइयों गल बनदी आ, यार वल यार दा ध्यान होना चाहीदा। गल हुई हुंदी जिहदे विच कोई गल होवे, गल्लां विचों गल दा ज्ञान होना चाहीदा। मैं हाँ दोस्तों अमनदीप सिद्धू, मसलियां दे निकलदे ने हरमन रेडियो ते हल, आपां रल मिल करांगे दिल वाली गल। की ने दुनिया भर दीआं खबरां, की है मौसम दा हाल, किस देश ने कीती नुक्ताचीनी, किस हीरो नूं हो गया प्यार, किसने मारिया कित्ते धरना, कीदी बन गई सरकार, विच मिठे मिठे गीत होणगे ते सजणां दा सत्कार, फिर तीर सिद्धे होणगे मुश्किलां दे वल, वीकेंड ते सुबह करांगे आपां जदों दिल वाली गल।
जी प्यारे, प्रोग्राम दे विच स्वागत है, ते प्रोग्राम चल रहा दिल वाली गल। मेरे ना ज्ञानी जी शामिल हो रहे ने, फोन ते उत्ते लिंक लग रहा है, ते बड़ी छेती तुहाडे नाल सांझी करांगे गलबात। पर स्वागत है एक बारी फिर देश विदेश तो जित्थों भी तुसी साडे नाल जुड़दे हो। मनदीप सिंह जी प्रोग्राम दे विच शामिल हो गए ने, ते हाँ जी वो एक सब्जियां वाला सवाल पुछ रहे ने, आपां करदे आं गलबात। इत्ते भगवंत सिंह भट्टी भी प्रोग्राम च शामिल हो गए ने न्यू जर्सी तो, ते सत श्री अकाल बुला रहे ने, कहिंदे गुड इनफॉर्मेशन फॉर वैलेंटाइन, सो कीप इट अप। ज्ञानी जी आ गए ने प्रोग्राम दे विच। ताया जी सत श्री अकाल, गुड मॉर्निंग, हैप्पी वैलेंटाइन डे।
हाँ जी वाहेगुरु जी खालसा वाहेगुरु जी की फतेह। आ वालां दा डे की इह है, वालां दा डे की कहा तुसीं?
ਇਹ ਵੇਲਣ ਵੇਲਣ ਟਾਈਮ ਡੇ, ਜੇ ਵੇਲਣੇ ਵੱਜਦੇ ਹੁੰਦੇ ਜਦੋਂ ਉਹਦਾ ਡੇ ਕਿਹਾ ਮੈਂ, ਵੈਲਨਟਾਈਨ ਡੇ। ਤਾਇਆ ਜੀ ਤੁਸੀਂ ਵੀ ਮਨਾਇਆ ਕਦੇ ਫਿਰ, ਤੁਸੀਂ ਵੀ ਮਨਾਇਆ ਕਦੇ ਵੈਲਨਟਾਈਨ
ਡੇ?
ਵੈਲਨਟਾਈਨ ਡੇ
ਨਹੀਂ ਸਰ, ਮੈਨੂੰ ਤੇ ਪਤਾ ਹੀ ਨੀ, ਮੈਂ ਤੇ ਤੁਹਾਡੇ ਕੋਲ ਹੀ ਸੁਣ ਰਿਹਾ ਵਾ। ਹੁਣ ਇਹ ਕਿੰਨੀ ਸਦੀ ਦੀਆਂ ਗੱਲਾਂ ਨੇ, ਅਸੀਂ ਹੁਣ ਮੈਂ 20ਵੀਂ ਸਦੀ ਦਾ ਬੰਦਾ ਆ ਤੇ ਸੋਚ ਮੇਰੀ 18ਵੀਂ ਸਦੀ ਚ ਘੁੰਮਦੀ ਰਹਿੰਦੀ ਆ, ਤੇ ਇਹ ਜੰਗ ਪੜਾਂਗੇ ਜੇ,
ਇਹ ਦੂਜੀ ਸਦੀ
ਨਵੇਂ ਯੁੱਗ ਦੇ ਜੰਗ ਪੜਾਂਗੇ ਜੇ। ਹਾਂਜੀ ਬੋਲੋ ਬੋਲੋ।
ਮੈਂ ਕਿਹਾ ਦੂਜੀ ਸਦੀ ਦੇ ਸੰਤ ਹੋਏ ਨੇ, ਤੀਜੀ ਸਦੀ ਦੇ ਸੰਤ, ਸੰਤ ਵੈਲਨਟਾਈਨ, ਤੇ ਉਹਦੇ ਬਾਰੇ ਪ੍ਰੋਗਰਾਮ ਚ ਸ਼ੁਰੂ ਚ ਦੱਸਿਆ ਸੀ ਕਿ ਉਹ ਅਸਲ ਚ ਉਦੋਂ ਨਾ ਜਿਹੜੇ ਕ੍ਰਿਸਚੀਅਨ ਫੌਜੀ ਸੀਗੇ, ਲੜਦੇ ਸੀਗੇ ਰੋਮਨ ਅੰਪਾਇਰ ਦੇ ਨਾਲ, ਉਹਨਾਂ ਦੇ ਵਿਆਹ ਇਲੀਗਲ ਕਰਤੇ ਸੀ ਰੋਮਨ ਸਰਕਾਰ ਨੇ, ਵੀ ਵਿਆਹ ਨਹੀਂ ਕਰਾ ਸਕਦੇ ਕ੍ਰਿਸਚੀਅਨ। ਤਾਂ ਇਹ ਫਿਰ ਫੌਜੀ, ਹਾਂ ਇਹ ਫਿਰ ਸੈਂਟ ਵੈਲਨਟਾਈਨ ਡੇ ਸੀ, ਪਾਦਰੀ ਵੀ ਸੀਗੇ ਤੇ ਸੰਤ ਵੀ ਸੀ, ਤੇ ਇਹ ਨਾ ਵਿਆਹ ਕਰਦੇ ਹੁੰਦੇ ਸੀਗੇ ਫੌਜੀਆਂ ਦੇ, ਤੇ ਤਾਂ ਕਰਕੇ ਇਹਨਾਂ ਨੂੰ ਪਿਆਰ ਦਾ ਪ੍ਰਤੀਕ ਮੰਨਿਆ ਗਿਆ, ਫਿਰ ਇਸੇ ਕਰਕੇ ਇਹਨਾਂ ਨੂੰ ਫਿਰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ, ਸ਼ਹੀਦ ਕਰਤਾ ਗਿਆ, ਕਿਉਂਕਿ ਕਾਨੂੰਨ ਦੀ ਉਲੰਘਣਾ ਕਰਦੇ ਸੀਗੇ, ਤਾਂ ਕਰਕੇ ਫਿਰ
ਰੋਮਨ ਰੋਮਨ ਅੰਪਾਇਰ ਨੇ ਬਹੁਤ ਸਮੇਂ ਤੱਕ ਈਸਾਈਆਂ ਦਾ ਕਤਲ ਕਰਦੇ ਰਹੇ, ਜਿਉਂਦਿਆਂ ਨੂੰ ਅੱਗਾਂ ਚ ਸਾੜ ਦੇ ਰਹੇ ਆ।
ਬਿਲਕੁਲ
ਫਿਰ ਤੇ ਹੁਣ ਮੈਨੂੰ ਨਾਂ ਨੀ ਯਾਦ ਆਉਣਾ ਕਿਹੜਾ ਰੋਮਨ ਐਮਪਰਰ ਸੀਗਾ, ਉਹਨੇ ਉਹ ਫਿਰ ਕ੍ਰਿਸਚੀਅਨ ਬਣ ਗਿਆ ਤੇ ਫਿਰ ਮਤਲਬ ਇਹਨਾਂ ਤੇ ਸ਼ਾਂਤੀ ਹੋਈ। ਜਿੰਨਾ ਚਿਰ ਉਹ ਮਤਲਬ ਰੋਮਨ ਐਮਪਰਰ ਬਾਦਸ਼ਾਹ ਜਿਹੜਾ ਸੀ ਉਹ ਆਪ ਨੀ ਕ੍ਰਿਸਚੀਅਨ ਬਣਿਆ, ਉਹਨਾਂ ਚਿਰ ਇਹਨਾਂ ਤੇ ਸਦੀਆਂ ਤੱਕ ਜ਼ੁਲਮ ਹੁੰਦਾ ਰਿਹਾ ਈਸਾਈਆਂ ਦੇ ਉੱਪਰ।
ਬਿਲਕੁਲ ਬਿਲਕੁਲ।
ਤੇ ਉਹ ਹਰ ਹਰ ਨਵੀਂ ਚੀਜ਼ ਜਿਹੜੀ ਹੁੰਦੀ ਆ ਨਵੀਂ ਦਾ ਪੁਰਾਣੀ ਵਿਰੋਧ ਕਰਦੀ ਕਰਦੀ ਹੁੰਦੀ ਆ। ਪੁਰਾਣੇ ਸਮਿਆਂ ਦੇ ਵਿੱਚ ਸਿੱਧਾ ਹੀ ਤਲਵਾਰਾਂ ਨਾਲ ਨੇਜਿਆਂ ਨਾਲ ਵਿਰੋਧ ਹੁੰਦਾ ਸੀ, ਫਿਜ਼ੀਕਲ ਖਤਮ ਕਰ। ਅੱਜ ਕੱਲ ਕਲਮ ਦੇ ਨਾਲ ਤੇ ਵਿਚਾਰਾਂ ਨਾਲ ਤੇ ਵੋਟਾਂ ਨਾਲ ਵਿਰੋਧ ਹੁੰਦਾ ਹੈ। ਹਾਂਜੀ ਤੇ
ਹਾਂਜੀ ਤਾਂ ਜੀ ਸਿਡਨੀ ਸਾਰੇ ਠੀਕ ਠਾਕ ਹੋ ਤੁਸੀਂ? ਪਰਿਵਾਰ ਸਾਰਾ ਠੀਕ ਠਾਕ ਹੈ ਵਧੀਆ?
ਮਹਾਰਾਜ ਦੀ ਕਿਰਪਾ। ਕੱਲ ਕੱਲ ਬੜਾ ਮੀਂਹ ਵਰਦਾ ਰਿਹਾ, ਪਰਸੋਂ ਰਾਤੀ ਸ਼ੁਰੂ ਹੋਇਆ ਸੀ ਤੇ ਐਨ ਜਲ ਥਲ ਹੋਇਆ, ਚਾਰ ਚਪੇਰੇ ਬੜਾ, ਸਾਰੇ ਜੀਆ ਜੰਤ ਬਰਸਪਤੀ ਬੜੀ ਮੌਲੀ ਹੋਈ ਆ ਮੀਂਹ ਤੇ। ਉਹਦੇ ਮੀਂਹ ਪਿਆ, ਪਰਮੇਸ਼ਰ ਪਾਇਆ, ਜੀ ਜਨ ਸਭ ਸੁਖੀ ਵਿਸਾਇਆ, ਗਿਆ ਕਲੇਸ਼ ਭਇਆ, ਦੁੱਖ ਨਾਠਾ, ਹਰ ਹਰ ਨਾਮ ਸੰਭਾਲੀ ਜੀਓ। ਮੀਂਹ ਤੇ ਹਮੇਸ਼ਾ ਹੀ ਨਾਨਕ ਸਾਵਣ ਜੇ ਵਸੈ, ਸਾਵਣ ਮਤਲਬ ਮੀਂਹ, ਨਾਨਕ ਸਾਵਣ ਜੇ ਵਸੈ ਕਿਉਂ ਉਮਾਹਾਂ ਹੋਏ। ਨਾਗਾਂ ਮਿਰਗਾਂ ਮੱਛੀਆਂ ਰਸੀਆਂ ਘਰ ਧਨ ਹੋਏ, ਇਹ ਚੌਹਾਂ ਨੂੰ ਖੁਸ਼ੀ ਹੁੰਦੀ ਹੈ ਮੀਂਹ ਵਰਨ ਤੇ, ਕਿਹਨਾਂ ਨੂੰ? ਸੱਪਾਂ ਨੂੰ, ਮੱਛੀਆਂ ਨੂੰ, ਤੇ ਆਪਣਾ ਸਮਝ ਲਓ ਵੀ ਅਮੀਰ ਲੋਕ ਜਿਹੜੇ ਐਸ਼ੋ ਇਸ਼ਰਤ ਕਰਨ ਵਾਲੇ ਆ। ਤੇ ਨਾਗਾਂ ਮਿਰਗਾਂ ਮੱਛੀਆਂ ਰਸੀਆਂ ਘਰ ਧਨ ਹੋਏ। ਹਾਂਜੀ ਤੇ ਉਹ ਦੂਜਾ ਕੀ ਉਹਨੂੰ ਕਹਿੰਦੇ ਨੇ, ਨਾਨਕ ਸਾਵਣ ਜੇ ਵਸੈ ਕਿਉਂ ਵਿਛੋੜਾ ਹੋਏ। ਕਿਹੜੇ ਕਿਹੜੇ ਕਿਉਂ? ਗਾਈ ਪੁੱਤਾਂ ਮਤਲਬ ਬਲਦਾਂ ਨੂੰ, ਗਾਈ ਪੁੱਤਾਂ, ਨਿਰਧਨਾ, ਪੰਛੀ, ਚਾਕਰ ਜੋਏ। ਤੇ ਗਾਈ ਪੁੱਤ ਮਤਲਬ ਵੀ ਬਲਦ ਬੱਚੇ, ਉਹਨਾਂ ਨੂੰ ਬੱਚਿਆਂ ਨੂੰ ਗਾਈਆਂ ਬਾਹਰ ਚੁਗਣ ਚਲੀਆਂ ਜਾਂਦੀਆਂ ਤੇ ਸਾਰੀ ਦਿਹਾੜੀ ਉਹ ਬੱਚੇ ਜਿਹੜੇ ਆ ਮਾਵਾਂ ਤੋਂ ਵਿਛੜੇ ਰਹਿੰਦੇ ਆ। ਹਾਂਜੀ ਉਹਨਾਂ ਨੂੰ ਵਿਛੋੜਾ ਪੈਂਦਾ। ਫਿਰ ਜਿਹੜੇ ਰਲ ਕੇ ਜੰਗਾਂ ਯੁੱਧਾਂ ਤੇ ਫੌਜੀ ਜਾਂਦੇ ਸੀ, ਰਾਹ ਹੀ ਪੈ ਜਾਂਦੇ, ਉਹਨਾਂ ਨੂੰ ਘਰੇ ਬਹਿਣਾ ਪੈ ਜਾਂਦਾ। ਹਾਂਜੀ ਨਾਨਕ ਸਿੰਘ ਚੋਂ ਵਿਛੋੜਾ ਹੋਏ। ਗਾਈ ਪੁੱਤਾਂ ਨਿਰਧਨਾ, ਤੇ ਜਿਹਨਾਂ ਗਰੀਬ ਲੋਕਾਂ ਨੇ ਰੋਜ਼ ਦੀ ਰੋਜ਼ ਮਜ਼ਦੂਰੀ ਕਰਕੇ ਘਰ ਰਾਸ਼ਨ ਪਾਣੀ ਲਿਆਉਣਾ, ਉਹ ਮੀਂਹ ਦੇ ਵਿੱਚ ਮਜ਼ਦੂਰੀ ਹੋ ਨਹੀਂ ਸਕਦੀ, ਉਹਨਾਂ ਨੂੰ ਪੈਸੇ ਨਹੀਂ ਮਿਲਦੇ ਤੇ ਉਹਨਾਂ ਦੇ ਰੋਟੀ ਪੱਕਣੀ ਔਖੀ ਹੋ ਜਾਂਦੀ। ਗਾਈ ਪੁੱਤਾਂ ਨਿਰਧਨਾ, ਪੰਥੀ, ਚਾਕਰ ਜੋਏ। ਪੰਥੀ ਰਾਹ ਚੱਲਣ ਵਾਲੇ, ਤੇ ਚਾਕਰ ਨੌਕਰ, ਉਦੋਂ ਨੌਕਰ ਹੀ ਫੌਜ ਵਾਲੇ ਹੀ ਹੁੰਦੇ ਸੀ ਨਾ, ਉਹ ਰਲ ਕੇ ਉਹਨ ਮੁਹਿੰਮਾਂ ਤੇ ਜਾਂਦੇ ਸੀ, ਲੁੱਟ ਮਾਰ ਕਰਦੇ ਸੀ, ਤੇ ਆਪਣਾ ਉਹਨਾਂ ਨੂੰ ਵੀ ਘਰੋ ਘਰੀ ਬਹਿਣਾ ਪੈ ਰਿਹਾ। ਤੇ ਜੇ ਘਰੋ ਘਰੀ ਬੈਠਿਆ ਹੋਊਗਾ ਫੌਜੀ ਤੇ ਉਹਨੂੰ ਅੱਜ ਦਾ ਤੇ ਮੌਕਾ ਹੈ ਨੀ, ਉਦੋਂ ਤੇ ਉਹਨੂੰ ਲੁੱਟ ਮਾਰ ਚੋਂ ਹਿੱਸਾ ਮਿਲਦਾ ਹੁੰਦਾ ਸੀ, ਜੋ ਲੁੱਟ ਕੇ ਖੋ ਕੇ ਖਾ ਲਵੇ
ਜੀ। ਤਾਂ ਜੀ ਬਹੁਤ ਬਹੁਤ ਸੋਹਣਾ ਤੁਸੀਂ ਐਕਸਪਲੇਨ ਕਰਦੇ ਹੋ, ਬਹੁਤ ਚੰਗਾ ਲੱਗਦਾ, ਬਹੁਤ ਸਾਰੇ ਸਰੋਤੇ ਸਮਝਦੇ ਨੇ ਔਰ ਪੁੱਛਦੇ ਵੀ ਨਹੀਂ ਇਹਦੇ ਬਾਰੇ। ਤਾਂ ਜੀ ਆਪਾਂ ਤੋਂ ਕੁਛ ਸੁਨੇਹੇ ਲੈ ਲਈਏ, ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ। ਪਰਮਜੀਤ ਸਿੰਘ ਧਾਲੀਵਾਲ, ਉਹਨਾਂ ਨੇ ਗੁਲਾਬ ਦਾ ਫੁੱਲ ਭੇਜਿਆ ਅਤੇ ਉਹ ਵੀ ਆਪਾਂ ਸ਼ੇਅਰ ਕਰਤਾ। ਅਤੇ ਜੀ ਐਸ ਚਾਹਲ ਹੁਣੀ ਬੜੀ ਦੇਰ ਬਾਅਦ ਆਏ ਨੇ ਪ੍ਰੋਗਰਾਮ 'ਚ, ਫਤਿਹ ਬੁਲਾ ਰਹੇ ਨੇ, ਤਿੰਨ ਚਾਰ ਖਬਰਾਂ ਸਾਡੇ ਨਾਲ ਸਾਂਝੀਆਂ ਕਰ ਰਹੇ ਜਿਹੜੇ ਆਪਾਂ ਬਿੱਟਾ ਸਾਹਿਬ ਦੇ ਗੱਲਬਾਤ ਦੇ ਦੌਰਾਨ ਆਪਾਂ ਕਰਾਂਗੇ, ਕਿਉਂਕਿ ਉਹ ਕੋਵਿਡ ਦੇ ਨਾਲ ਵੀ ਰਿਲੇਟਡ ਨੇ, ਵੀਜ਼ਿਆਂ ਦੇ ਨਾਲ ਵੀ ਰਿਲੇਟਡ ਨੇ। ਇੱਕ ਮਨਦੀਪ ਸਿੰਘ ਹੁਣਾਂ ਨੇ ਟਮਾਟਰਾਂ ਦੀ ਗੱਲ ਕੀਤੀ। ਤਾਂ ਜੀ ਤੁਸੀਂ ਵੀ ਖੇਤੀਬਾੜੀ ਕਰਦੇ ਹੋ ਆਪਣੇ ਗਾਰਡਨ 'ਚ, ਅਤੇ ਟਮਾਟਰ ਦੇ ਪਲਾਂਟ 'ਤੇ ਕਹਿੰਦੇ ਪੱਤਿਆਂ 'ਤੇ ਡੋਟ ਹੈ ਕਾਲੇ ਅਤੇ ਰਫ ਦਿਸ ਰਹੇ ਨੇ, ਯੈਲੋਇਸ਼ ਕਲਰ। ਹਾਂਜੀ ਅਤੇ ਇਹ ਅਸਲ ਦੇ ਵਿੱਚ ਕੀ ਆ, ਕਿਉਂਕਿ ਹੁਣ ਮੀਂਹ ਜ਼ਿਆਦਾ ਪੈਂਦੇ ਨੇ, ਰਸਟ ਵੀ ਲੱਗਦਾ, ਫੰਗਸ ਵੀ ਲੱਗਦੀ ਹੈ। ਅਤੇ ਤੁਸੀਂ ਬਨਿੰਗਸ ਤੋਂ, ਮੈਂ ਤੁਹਾਨੂੰ ਲਿੰਕ ਭੇਜ ਦਾਂਗਾ ਪ੍ਰੋਗਰਾਮ ਤੋਂ ਬਾਅਦ, ਉਹ ਇੰਡੀਆ ਤਾਂ ਸਵਾਹ ਸੁੱਟਦੇ ਹੁੰਦੇ ਸੀ ਉੱਪਰ ਫੰਗਸ ਲੱਗਣ ਤੋਂ, ਜਾਂ ਈਕੋ ਆਇਲ ਹੈ ਉਹਦਾ ਸਪਰੇਅ ਕਰ ਦਿਓ, ਈਕੋ ਆਇਲ ਮਿਲ ਜਾਂਦਾ ਆ, ਉਹ ਤੇਲ ਹੁੰਦਾ ਆ ਉਹਦਾ ਸਪਰੇਅ ਕਰ ਦਿਓ। ਸੋ ਇਸ ਤਰ੍ਹਾਂ ਹੁਣ ਗਾਰਡਨ ਨੂੰ ਦੇ ਵਿੱਚ ਬਿਮਾਰੀਆਂ, ਕੀਟ ਪਤੰਗੇ ਬਹੁਤ ਹੋਣੇ ਆ, ਉਹ ਸਾਰੇ ਹੀ ਹੁਣ ਕੰਟਰੋਲ ਕਰਨੇ ਪੈਣੇ, ਨਹੀਂ ਤਾਂ ਸਾਰਾ ਹੀ ਖਰਾਬ ਹੋ ਜਾਂਦਾ। ਤਾਂ ਜੀ ਇੱਕ ਸਵਾਲ ਹੈ ਇਕਬਾਲ ਬੈਣੀਵਾਲ ਉਹਨਾਂ ਨੇ ਭੇਜਿਆ, ਕਹਿੰਦੇ ਰੋਮਨ ਅੰਪਾਇਰ ਇਹ ਕ੍ਰਿਸਚੀਅਨਿਟੀ ਤੋਂ ਪਹਿਲਾਂ ਕਿਹੜਾ ਰਿਲੀਜਨ ਸੀ ਜੀ ਰੋਮਨ ਅੰਪਾਇਰ ਦਾ?
ਗੁਡ ਪੁਆਇੰਟ। ਦੇਖੋ ਦੇਖੋ ਕ੍ਰਿਸਚੀਅਨ ਜਿਹੜੇ ਆ ਉਹ ਜੀਸਸ ਜੀਸਸ ਕ੍ਰਾਈਸਟ ਵਾਸ ਬੋਰਨ ਇਨ ਜਿਊ ਫੈਮਿਲੀ, ਜਿਹਦਾ ਮਤਲਬ ਉਦੋਂ ਉਹਨਾਂ ਦਾ ਯਹੂਦੀਆਂ ਦਾ ਧਰਮ ਹੋਊਗਾ ਕੋਈ ਅੰਦਾਜ਼ੇ ਨਾਲ ਆਪਾਂ ਕਹਿ ਸਕਦੇ ਹਾਂ।
ਨਹੀਂ ਨਹੀਂ ਯਹੂਦੀ ਸੀਗਾ ਜਿਹੜਾ, ਇਹ ਸਾਰੇ ਜਿਹੜੇ ਨਾ ਇਹ ਐਕਚੁਅਲੀ ਇਹ ਵੀ ਟ੍ਰਾਈਬ ਸੀਗੇ, ਜਿੱਦਾਂ ਹੁਣ ਆਪਾਂ ਹਿੰਦੂ ਕਹਿ ਦਿੰਦੇ, ਹਿੰਦੁਸਤਾਨ ਕਹਿ ਦਿੰਦੇ ਹਾਂ। ਹਿੰਦੂ ਅਸਲ 'ਚ ਖਿੱਤੇ ਦਾ ਨਾਮ ਹੈ, ਨਾ ਕਿ ਧਰਮ ਦਾ ਨਾਮ ਹੈ। ਉਹਦੇ ਵਿੱਚ
ਸਿੰਧ
ਦਰਿਆ ਤੋਂ ਪਿਆ,
ਸਿੰਧ ਦਰਿਆ ਤੋਂ।
ਹਾਂਜੀ, ਇਸੇ ਤਰ੍ਹਾਂ ਜਿਹੜਾ ਇਹ ਮਿਡਲ ਈਸਟ ਹੈ ਨਾ, ਇਹਦੇ ਵਿੱਚ ਵੀ ਆਪਣੇ ਆਪਣੇ ਲੋਕਲ, ਹੁਣ ਤਾਂ ਜਾਣੀ ਕਿ ਇਹਨੂੰ ਕਹਿ ਲਓ ਗਲੋਬਲ ਧਰਮ ਬਣਨ ਦੀ ਕੋਸ਼ਿਸ਼ ਹੋ ਗਈ ਨਾ ਮੀਡੀਅਮ ਕਰਕੇ, ਪਰ ਹਰ ਖਿੱਤੇ ਦੇ ਵਿੱਚ ਆਪਣੀਆਂ ਆਪਣੀਆਂ ਮਨੌਤਾਂ, ਆਪਣੇ ਆਪਣੇ ਰਿਵਾਜ਼, ਆਪਣੇ ਆਪਣੇ ਧਰਮ ਹੁੰਦੇ ਸੀ। ਅਤੇ ਉਹਦੇ ਵਿੱਚੋਂ ਜੂਡਾਇਜ਼ਮ ਰੱਖ ਲਓ, ਇਹਨੂੰ ਯਹੂਦੀ ਵੀ ਕਹਿੰਦੇ ਆ, ਫਿਰ ਹੋਰ ਹਰ ਸੰਤ ਦਾ ਆਪਣੀ ਆਪਣੀ ਵੱਖਰੀ ਰਵਾਇਤ ਹੁੰਦੀ ਸੀਗੀ। ਸੋ ਕ੍ਰਿਸਚੈਨਿਟੀ ਜਿਹੜੀ ਆ ਉਹ ਤਾਂ ਫਿਰ ਚਲੋ ਜਦੋਂ ਇਹ ਫੈਲੇ ਆ ਹੁਣ ਗਲੋਬਲ ਤਾਂ ਉਹ ਜ਼ਿਆਦਾ ਪ੍ਰਚਲਿਤ, ਇਹਦੇ ਵਿੱਚ ਵੀ ਇਵੈਂਜਲਿਜ਼ਮ ਆ ਗਿਆ ਆ, ਜਾਂ ਹੋਰ ਕਿੰਨੇ ਇਹਦੇ ਵਿੱਚ ਹੈ ਨਾ ਵੱਖਰੇ ਵੱਖਰੇ ਆਏ ਹੋਏ ਨੇ। ਖੈਰ ਤਾਇਆ ਜੀ, ਆਪਾਂ ਗੱਲ ਕਰਦੇ ਹਾਂ, ਪਿਛਲੇ ਹਫ਼ਤੇ ਨਾ ਸੋਸ਼ਲ ਮੀਡੀਆ 'ਤੇ ਕਾਫ਼ੀ ਪੋਸਟਾਂ ਪਾਈਆਂ ਘੱਲੂਘਾਰੇ ਦੇ ਮੁਤਲਕ, ਹੈ ਨਾ, ਅਤੇ ਮੈਂ ਵੈਸੇ ਘੱਲੂਘਾਰਿਆਂ ਦੀ ਹਿਸਟਰੀ ਇੰਨੀ ਜ਼ਿਆਦਾ ਪੜ੍ਹੀ ਨਹੀਂ, ਵੈਸੇ ਹੀ ਢਾਡੀਆਂ ਤੋਂ ਹੀ ਸੁਣੀ ਆ, ਗੁਰੂ ਘਰਾਂ ਦੇ ਵਿੱਚ ਮੈਂ ਪੜ੍ਹੀ ਨਹੀਂ, ਆਪ ਨਹੀਂ ਜ਼ਿਆਦਾ ਡਿਟੇਲ 'ਚ ਪੜ੍ਹੀ। 1984 ਨੂੰ ਤੀਜਾ ਘੱਲੂਘਾਰਾ ਕਹਿੰਦੇ ਆ, ਅਤੇ ਪਹਿਲਾਂ ਦੋ ਹੋਏ ਨੇ ਵੱਡੇ, ਮਤਲਬ ਦੋ ਘੱਲੂਘਾਰੇ ਜ਼ਿਆਦਾ ਪ੍ਰਚਲਿਤ ਨੇ। ਉਹਨਾਂ ਦੇ ਵਿੱਚ ਮੇਰਾ ਖਿਆਲ ਵੱਡਾ ਘੱਲੂਘਾਰਾ ਆਪਾਂ ਪਿਛਲੇ ਹਫ਼ਤੇ ਉਹਦੀ ਤਰੀਕ ਸੀ ਨਾ ਜਿਹੜੀ ਆਪਾਂ ਮਨਾਈ, ਮੇਰੇ ਮਨ ਦੀ ਗੱਲ ਸੀਗੀ, ਦਿਲ ਵਾਲੀ ਗੱਲ ਸੀਗੀ ਵੀ ਜਦੋਂ ਤੁਸੀਂ ਆਓਗੇ ਆਪਾਂ ਪੁੱਛਾਂਗੇ, ਤੁਸੀਂ ਸਾਨੂੰ ਇਹਦੇ ਬਾਰੇ ਥੋੜ੍ਹਾ ਜਿਹਾ 15 ਮਿੰਟਾਂ 'ਚ ਜੇ ਦੱਸ ਸਕੋ ਵੀ ਇਹ ਕਿੱਥੇ ਹੋਇਆ, ਕਦੋਂ ਹੋਇਆ, ਕੀ ਹਾਲਾਤ ਸਨ ਅਤੇ ਇਹਦੇ ਕੀ ਨਤੀਜੇ ਨਿਕਲੇ, ਤਾਂ ਬੜੀ ਮਿਹਰਬਾਨੀ ਹੋਏਗੀ ਜੀ।
ਉਹ ਇਹ ਹੈ ਵੀ ਇਹ ਤਾਂ ਸੂਰਜ ਚੜ੍ਹਨ ਤੋਂ ਪਹਿਲਾਂ ਤੋਂ ਸ਼ੁਰੂ ਹੋ ਕੇ ਤੇ ਸੂਰਜ ਡੁੱਬਣ ਤੱਕ ਇਹ ਲਗਭਗ 10 ਘੰਟੇ ਚੱਲਿਆ ਆ ਇਹ ਜੰਗ।
ਅੱਛਾ ਜੀ,
ਇਹ ਮਤਲਬ ਹੁਣ 15 ਮਿੰਟਾਂ ਦੇ ਵਿੱਚ ਤਾਂ ਐਵੇਂ ਪੰਛੀ ਝਾਤ ਹੀ ਪਾਉਣ ਵਾਲੀ ਗੱਲ ਆ, ਕਿਉਂਕਿ 1761 ਜਿਹੜੇ ਸੀ ਨਾ ਮਰਾਠੇ ਦੱਖਣ ਤੋਂ ਇਹ ਪੰਜਾਬ ਤੱਕ ਇਹਨਾਂ ਦੀ ਤਾਕਤ ਹੋ ਗਈ ਸੀ, ਜੇਹਲਮ ਦਰਿਆ ਤੱਕ ਕਹਿੰਦੇ ਇਹਨਾਂ ਦੇ ਘੋੜੇ ਪਾਣੀ ਪੀਂਦੇ ਹੁੰਦੇ ਸੀਗੇ, ਤੇ ਇਹ ਬੜੀ ਵੱਡੀ ਤਾਕਤ ਮੁਗਲ, ਕਿਉਂਕਿ ਮੁਗਲ ਘੱਟ ਰਹੇ ਸੀਗੇ ਤੇ ਖਾਸ ਕਰਕੇ 1739 ਵਿੱਚ ਨਾਦਰ ਸ਼ਾਹ ਦਾ ਹਮਲੇ ਦੇ ਨਾਲ ਤਾਂ ਬਿਲਕੁਲ ਹੀ ਇਹ ਮਤਲਬ ਥੱਲੇ ਨੂੰ ਜਾਣੇ ਸ਼ੁਰੂ ਹੋ ਗਏ ਸੀਗੇ, ਤੇ ਉਧਰੋਂ ਦੱਖਣ ਫਿਰ ਇਧਰੋਂ ਨਾਦਰ ਸ਼ਾਹ, ਉਸ ਤੋਂ ਬਾਅਦ ਉਹਦਾ ਉੱਤਰਾਧਿਕਾਰੀ ਬਣਿਆ ਅਹਿਮਦ ਸ਼ਾਹ ਅਬਦਾਲੀ, ਉਹ ਕਈ ਹਮਲਿਆਂ ਦੇ ਵਿੱਚ ਦਿੱਲੀ ਤੱਕ ਲੁੱਟ ਕੇ ਵਾਪਸ ਮੁੜ ਜਾਂਦਾ ਰਿਹਾ, ਔਰ ਪੰਜਾਬ ਨੂੰ ਉਹਨੇ ਅਨੈਕਸ ਕਰ ਲਿਆ ਸੀ, ਉਹਦਾ ਹਿੱਸਾ ਬਣ ਗਿਆ, ਬਣਾ ਲਿਆ ਸੀ ਉਹਨੇ ਅਫਗਾਨਿਸਤਾਨ ਦਾ ਪੰਜਾਬ। ਪੰਜਾਬ ਦਾ ਸਮਝ ਲਓ ਵੀ ਇਹ ਸਿੱਖਾਂ ਨੇ ਲੜ ਭਿੜ ਕੇ ਇੱਕ ਤੋਹਫੇ ਦੇ ਰੂਪ ਦੇ ਵਿੱਚ ਹਿੰਦੁਸਤਾਨ ਨੂੰ ਦਿੱਤਾ ਹੋਇਆ, ਸਮਝ ਲਓ ਪ੍ਰੋਫੈਸਰ ਸਤਵੀਰ ਸਿੰਘ ਦੇ ਸ਼ਬਦਾਂ ਦੇ ਵਿੱਚ। ਅੱਛਾ, ਉਹ 1761 ਦੇ ਵਿੱਚ ਜਿਹੜਾ ਉਹਨੇ ਹਮਲਾ ਕੀਤਾ ਉਹਦੀ ਟੱਕਰ ਹੋਈ ਹੈ ਮਰਾਠਿਆਂ ਨਾਲ। ਮਰਾਠੇ ਬਹੁਤ ਗਿਣਤੀ ਵਿੱਚ ਸੀਗੇ ਤੇ ਆਪਣਾ ਕੁਰਕਸ਼ੇਤਰ ਦੇ ਵਿੱਚ ਉਹਨਾਂ ਨੇ ਡੇਰੇ ਲਾਏ ਹੋਏ ਸੀ, ਤੇ ਉਹਨਾਂ ਨੂੰ ਆਪਣੀ ਜਿੱਤ ਦਾ ਇੰਨਾ ਯਕੀਨ ਸੀ ਕਿ ਉਹ ਆਪਣੇ ਟੱਬਰ ਪਰਿਵਾਰ ਵੀ ਨਾਲ ਲੈ ਕੇ ਆਏ ਹੋਏ ਸੀ ਵੀ ਅਹਿਮਦ ਸ਼ਾਹ ਅਬਦਾਲੀ ਤੇ ਜਿੱਤ ਪ੍ਰਾਪਤ ਕਰਨ ਤੋਂ ਪਹਿਲਾਂ ਕੁਰਕਸ਼ੇਤਰ ਦੇ ਬ੍ਰਹਮ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਮੁੜਾਂਗੇ।
ਅੱਛਾ,
ਪਰ ਅਹਿਮਦ ਸ਼ਾਹ ਅਬਦਾਲੀ ਦੇ ਹਮਲਾਵਰ ਦੀਆਂ ਫੌਜਾਂ ਦੇ ਕੁਦਰਤੀ ਘੱਟ ਗਿਣਤੀ ਚ ਹੋਣੀਆਂ ਸੀ, ਮਰਾਠੇ ਦੀ ਬਹੁਤ ਭਾਰੀ ਗਿਣਤੀ ਸੀ, ਤੇ ਕੋਈ ਮਤਲਬ ਰਾਤ ਨੂੰ ਇੱਕ ਬੜੀ ਜਿਹੀ ਨਿੱਕੀ ਜਿਹੀ ਘਟਨਾ ਆ ਹਰ ਕੌਮ ਨੂੰ ਹਰ ਪਰਿਵਾਰ ਨੂੰ ਇਹ ਚੇਤੇ ਰੱਖਣ ਵਾਲੀ ਗੱਲ ਆ, ਸਿੱਖਿਆ ਵਾਲੀ। ਤੇ ਗੱਲ ਵੀ ਇਹ ਆ ਵੀ ਪਰਿਵਾਰ ਤੇ ਸਰਕਾਰ ਨੂੰ ਚਲਾਉਣ ਦਾ ਇੱਕੋ ਜਿਹਾ ਢੰਗ ਹੁੰਦਾ ਆ, ਜੋ ਬ੍ਰਹਿਮੰਡੇ ਸੋਈ ਪਿੰਡੇ, ਤੇ ਉਹ ਰਾਤ ਨੂੰ ਆਪਣੇ ਜਰਨੈਲਾਂ ਦੇ ਨਾਲ ਮੁਆਇਨਾ ਕਰ ਰਿਹਾ ਸੀ ਕੈਂਪ ਦਾ ਅਹਿਮਦ ਸ਼ਾਹ ਅਬਦਾਲੀ, ਤੇ ਉਹਨੂੰ ਜਦੋਂ ਮਰਾਠਿਆਂ ਦੇ ਕੈਂਪ ਵੱਲ ਵੇਖਿਆ ਵੱਖ ਵੱਖ ਥਾਵਾਂ ਤੇ ਅੱਗ ਬਲਦੀ ਨਜ਼ਰ ਆਈ, ਤੇ ਉਹ ਪੁੱਛਦਾ ਵਜ਼ੀਰ ਨੂੰ ਵੀ ਆਪਣੇ ਆਹ ਕੀ ਅੱਗੇ ਨਾ, ਕਹਿੰਦਾ ਜੀ ਇਹਨਾਂ ਦੇ ਵਿੱਚ ਕਈ ਜਾਤਾਂ ਹੁੰਦੀਆਂ ਨੇ, ਕੋਈ ਉੱਚੀ ਜਾਤ ਕੋਈ ਨੀਵੀਂ ਜਾਤ, ਤੇ ਉਹ ਆਪਣਾ ਆਪਣਾ ਲੰਗਰ ਰੋਟੀ ਜਿਹੜੀ ਆ ਵੱਖਰੀ ਵੱਖਰੀ ਰਸੋਈਆਂ ਚ ਪਕਾਉਂਦੇ ਆ।
ਅੱਛਾ,
ਤੇ ਉਹ ਗੱਲ ਗੱਲ ਮੋਰਲ ਵਾਲੀ ਆ। ਹਾਂਜੀ, ਉਹ ਕਹਿੰਦਾ ਹੈ ਅਸੀਂ ਇੱਕ ਖੁਦਾ ਨੂੰ ਮੰਨਣ ਵਾਲੇ ਇੱਕ ਚੌਂਕੇ ਵਿੱਚ ਖਾਣ ਵਾਲੇ, ਸਾਡੇ ਮੁਕਾਬਲੇ ਤੇ ਜਿਹੜੇ ਰੋਟੀ ਨੀ ਇੱਕ ਚੌਂਕੇ 'ਚ ਬਹਿ ਕੇ ਖਾ ਸਕਦੇ ਉਹ ਸਾਡਾ ਮੁਕਾਬਲਾ ਕਿਵੇਂ ਕਰਨਗੇ। ਚਲੋ ਨਤੀਜੇ ਵਜੋਂ ਮਰਾਠਿਆਂ ਨੂੰ ਲੱਕ ਤੋੜਵੀਂ ਹਾਰ ਹੋਈ, ਉਹਨਾਂ ਦਾ ਮਾਲ ਅਸਬਾਬ ਉਹਨਾਂ ਦਾ ਅਮਨੀਸ਼ਨ ਉਹਨਾਂ ਦੇ ਪਰਿਵਾਰਾਂ ਨੂੰ ਬੰਦੀ ਬਣਾ ਕੇ, ਤੇ ਅਹਿਮਦ ਸ਼ਾਹ ਅਬਦਾਲੀ ਜਦੋਂ ਕੁਰਕਸ਼ੇਤਰ ਤੋਂ ਵਾਪਸ ਮੁੜ ਰਿਹਾ ਸੀ ਅਫਗਾਨਿਸਤਾਨ ਨੂੰ, ਢੇਰ ਸਿੱਖ ਉਦੋਂ ਬਹੁਤ ਘੱਟ ਗਿਣਤੀ ਸੀ। ਜੱਸਾ ਸਿੰਘ ਅਹਲੂਵਾਲੀਆ ਪੈਰਾਮਾਊਂਟ ਲੀਡਰ ਸੀ, ਮਿਸਲਾਂ ਹੌਲੀ ਹੌਲੀ ਬਣ ਚੁੱਕੀਆਂ ਹੋਈਆਂ ਸਨ, ਹਰ ਮਿਸਲ ਦਾ ਆਪਣਾ ਆਪਣਾ ਜਥੇਦਾਰ ਹੁੰਦਾ ਸੀ, ਪਰ ਪੈਰਾਮਾਊਂਟ ਸੁਪਰੀਮ ਕਮਾਂਡਰ ਜਿਹੜਾ ਦਲ ਖਾਲਸਾ ਦਾ ਉਹ ਜੱਸਾ ਸਿੰਘ ਅਹਲੂਵਾਲੀਆ ਨੂੰ ਮੰਨਿਆ ਜਾਂਦਾ ਸੀ। ਅਹਲੂਵਾਲੀਆ ਮਿਸਲ ਦਾ ਵੀ ਆਗੂ ਸੀ। ਉਹਨਾਂ ਨੇ ਅਹਿਮਦ ਸ਼ਾਹ ਅਬਦਾਲੀ ਨੂੰ ਲੁੱਟਣ ਦਾ ਤਰੀਕਾ ਹੁੰਦਾ ਸੀ ਉਹੀ ਨਾ, 18ਵੀਂ ਸਦੀ ਤੋਂ ਸਿੱਖਾਂ ਦੇ 12 ਵੱਜ ਗਏ, ਲੋਕਾਂ ਨੇ ਮਖੌਲ ਬਣਾ ਲਿਆ, ਤੇ ਜਿਹਨਾਂ ਸਿੱਖਾਂ ਨੂੰ ਇਤਿਹਾਸ ਦਾ ਨਹੀਂ ਪਤਾ ਉਹ ਗੁੱਸਾ ਕਰਦੇ ਨੇ, ਇਹ ਤੇ ਬੜਾ ਇਤਿਹਾਸਕ ਵਾਕਿਆ ਹੈ। ਤੋ ਅੱਧੀ ਰਾਤ ਨੂੰ ਫਿਰ ਜਦੋਂ ਦਰਿਆਵਾਂ ਦੇ ਝੱਲ ਦੇ ਵਿੱਚ ਫੌਜਾਂ ਇੱਕ ਪਾਸੇ ਹੋ ਜਾਣੀਆਂ, ਸਵਾਲ ਇੱਕ ਪਾਸੇ, ਉਦੋਂ ਫਿਰ ਸਿੱਖ ਛਾਪਾ ਮਾਰਦੇ ਹੁੰਦੇ ਸਨ ਤੇ ਬਹੁਤ ਸਾਰਾ ਹਰ ਦਰਿਆ ਦੇ ਕਿਨਾਰਿਆਂ ਦੇ ਉੱਪਰ ਝੱਲਾਂ ਵਿੱਚੋਂ ਨਿਕਲ ਕੇ ਸਿੱਖ, ਅਹਿਮਦ ਸ਼ਾਹ ਅਬਦਾਲੀ ਜਿਹੜਾ ਮਰਾਠਿਆਂ ਨੂੰ ਲੁੱਟ ਕੇ ਮੁੜ ਰਿਹਾ ਸੀ ਉਹਨੂੰ ਗਾਂ ਸਿੱਖ ਲੁੱਟਦੇ ਸਨ, ਤੇ ਇਤਿਹਾਸ ਅਨੁਸਾਰ 2200 ਬੀਬੀਆਂ ਵੀ ਜਿਹੜੀਆਂ ਬੰਦੀਆਂ ਬਣਾਈਆਂ ਸੀ ਉਹ ਵੀ ਸਿੱਖਾਂ ਨੇ ਛੁਡਾ ਕੇ ਤੇ ਦੱਖਣ ਵਜੇ ਮਰਾਠਿਆਂ ਦੇ ਘਰੋਂ ਘਰੀ ਨਾਲ ਸਿੱਖ ਜਾ ਕੇ ਛੱਡ ਕੇ ਆਏ ਸੀਗੇ। ਔਰ ਇਹ ਗੁੱਸਾ ਸੀ ਅਹਿਮਦ ਸ਼ਾਹ ਅਬਦਾਲੀ ਨੂੰ ਸਿੱਖਾਂ ਤੇ, ਉਦੋਂ ਤੇ ਉਹ ਮੁੜ ਗਿਆ, ਫਿਰ ਉਹਨੇ ਪੂਰੀ ਤਿਆਰੀ ਕਰਕੇ ਆਉਣਾ ਸੀ। ਇਧਰੋਂ ਸਿੱਖਾਂ ਦਾ ਇਹ ਹੁੰਦਾ ਸੀ ਕਿ ਵੀ ਜਿਹੜੇ ਉੱਥੋਂ ਦੇ ਹਾਕਮ ਨੇ, ਪੰਜਾਬ ਦੇ ਹਿੰਦੂ ਨੇ ਮੁਸਲਮਾਨ ਨੇ, ਜਿਹੜੇ ਅਹਿਮਦ ਸ਼ਾਹ ਅਬਦਾਲੀ ਨੂੰ ਪਹਿਲਾਂ ਮੁਗਲਾਂ ਨੂੰ ਸਹਿਯੋਗ ਕਰਦੇ ਸਨ ਸਿੱਖਾਂ ਦੇ ਖਿਲਾਫ, ਅਹਿਮਦ ਸ਼ਾਹ ਅਬਦਾਲੀ ਨੂੰ ਕਰਨ ਲੱਗ ਪਏ, ਫਿਰ ਜਦੋਂ ਇਸ ਤਰ੍ਹਾਂ ਹਮਲਾ ਕਰਕੇ ਮੁੜਦਾ ਹੁੰਦਾ ਤੇ ਸਿੱਖ ਤੇ ਉਹਨਾਂ ਨੂੰ ਸੋਧਣਾ ਸ਼ੁਰੂ ਕਰਦੇ ਹੁੰਦੇ ਸੀ। ਸਿੱਖਾਂ ਤੋਂ ਬ੍ਰੇਕ ਅਵੇ ਗਰੁੱਪ ਸੀਗਾ ਜੰਡਿਆਲਾ ਗੁਰੂ ਵਾਲੇ, ਜੰਡਿਆਲਾ ਇੱਕ ਤੁਹਾਡੇ ਦੁਆਬੇ ਚ ਆਏ, ਜੰਡਿਆਲਾ ਬੰਡਾਲਾ ਤਰਨ ਤਾਰਨ ਜ਼ਿਲ੍ਹੇ ਚ ਨੇ ਅੰਮ੍ਰਿਤਸਰ ਚ। ਉਹ ਜੰਡਿਆਲਾ ਗੁਰੂ ਦਾ ਮਹੰਤ ਸੀ ਆਕਲ ਦਾਸ, ਉਹਨੇ ਅਹਿਮਦ ਸ਼ਾਹ ਅਬਦਾਲੀ ਦੀ ਸਪੋਰਟ ਕਰਦਾ ਸੀ ਸਿੱਖਾਂ ਦੇ ਖਿਲਾਫ, ਸਿੱਖਾਂ ਦਾ ਹੀ ਬ੍ਰੇਕ ਅਵੇ ਗਰੁੱਪ ਸੀ। ਉਹਨੂੰ ਜੰਡਿਆਲੇ ਨੂੰ ਜਾ ਕੇ ਘੇਰਿਆ ਸਿੱਖਾਂ ਨੇ ਵੀ ਇਹਨੂੰ ਸਜ਼ਾ ਦਿੱਤੀ ਜਾਵੇ, ਤੇ ਉਹਨੇ ਫਿਰ ਸਾਂਢਣੀ ਕਹਿੰਦੇ ਨੇ ਊਠਣੀ ਨੂੰ, ਊਠਣੀ ਦੇ ਸਵਾਰ ਭੇਜਿਆ ਵੀ ਮੈਨੂੰ ਨੱਥੇ ਵਾਲੀ ਆ, ਤੇ ਅਹਿਮਦ ਸ਼ਾਹ ਅਬਦਾਲੀ ਫਿਰ ਚੜ ਕੇ ਆਇਆ ਤੇ ਨਾਲੇ ਸਿੱਖਾਂ ਨੂੰ ਸਬਕ ਸਿਖਾਉਣਾ ਸੀ ਨਾਲੇ ਆਪਣੇ ਹਮਾਇਤੀ ਦੀ ਰੱਖਿਆ ਕਰਨੀ। ਜਦੋਂ ਸਿੱਖਾਂ ਨੂੰ ਖਬਰ ਮਿਲੀ ਤੇ ਸਿੱਖਾਂ ਨੇ ਉਹਦਾ ਘੇਰਾ ਚੁੱਕੇ, ਤੇ ਸਿੱਖ ਮਾਲਵੇ ਵੱਲ ਨੂੰ ਆਉਂਦੇ ਹੁੰਦੇ ਸੀਗੇ, ਮਾਲਵੇ ਦੇ ਬਾਬਾ ਅੱਲਾ ਸਿੰਘ ਹੋਰ ਸਿੱਖ ਸਰਦਾਰ ਫਿਰ ਇਹਨਾਂ ਦੀਆਂ ਜ਼ਖਮੀਆਂ ਦੀ ਇਹਨਾਂ ਦੀ ਲੋੜ ਸਹਾਇਤਾ ਇਹਨਾਂ ਦੀ ਕਰਦੇ ਹੁੰਦੇ ਸੀ। ਤੇ ਇਹਨਾਂ ਨੇ ਫਿਰ ਕਿਉਂਕਿ ਜ਼ਾਲਮ ਜਦੋਂ ਯੋਧਾ ਭੱਜ ਪਏ ਤੇ ਪਰਿਵਾਰਾਂ ਤੇ ਜ਼ੁਲਮ ਕਰਦੇ, ਇਹ ਸ਼ੁਰੂ ਤੋਂ ਹੀ ਚੱਲਦਾ ਆ ਰਿਹਾ। ਹੁਣ ਵੀ ਆਪਣੀਆਂ ਅੱਖਾਂ ਦੇ ਸਾਹਮਣੇ ਬੇਅੰਤ ਸਿੰਘ ਤੇ KPS ਗਿੱਲ ਦੇ ਵੇਲੇ ਜੁਝਾਰੂ ਉਪਜ ਭਗੌੜੇ ਨੌਜਵਾਨਾਂ ਦੀਆਂ ਮਾਵਾਂ ਭੈਣਾਂ ਪਤਨੀਆਂ ਧੀਆਂ ਨੂੰ ਥਾਣਿਆਂ ਦੇ ਵਿੱਚ ਪੱਤ ਰੋਲੀ ਜਾਂਦੀ ਸੀ ਉਹਨਾਂ ਦੀ। ਅੱਜ ਵੀ ਇੱਕ ਉਹ ਬੀਬੀ ਜਿਹੜੀ ਆ ਉਹ ਹਰਿਆਣੇ ਦੀ ਜੇਲ੍ਹ ਦੇ ਵਿੱਚ ਕਰਨਾਲ ਦੀ ਕਿੱਥੇ, ਹਾਂਜੀ। ਤੇ ਮੇਰਾ ਮਤਲਬ ਹੈ ਵੀ ਇਹ ਜ਼ੁਲਮ ਜਿਹੜਾ ਹਾਕਮ ਕਰਦੇ ਆ ਰਹੇ ਆ, ਤੇ ਸਿੱਖਾਂ ਨੇ ਆਪਣੇ ਜੋ ਸੀ ਸਾਰਾ ਕਬੀਲਾ, ਬੱਚੇ ਪਤਨੀਆਂ ਧੀਆਂ ਬਜ਼ੁਰਗ ਬਿਮਾਰ ਇਹਨਾਂ ਨੂੰ ਘੇਰੇ ਵਿੱਚ ਲੈ ਕੇ ਵੀ ਇਹਨਾਂ ਨੂੰ ਬਾਬੇ ਆਲਾ ਸਿੰਘ ਕੋ ਛੱਡ ਆਈਏ ਬਰਨਾਲੇ, ਤੇ ਫਿਰ ਖਾਲੀ ਹੋ ਕੇ ਅਹਿਮਦ ਸ਼ਾਹ ਅਬਦਾਲੀ ਦਾ ਟਾਕਰਾ ਕਰਦੇ ਆ। ਤੇ ਇਹਨਾਂ ਨੂੰ ਯਕੀਨ ਨੀ ਸੀ ਵੀ ਅਹਿਮਦ ਸ਼ਾਹ ਅਬਦਾਲੀ ਏਡੀ ਛੇਤੀ ਆਵੇਗਾ, ਇੱਕ ਉਹ ਪਰਹੀੜੇ ਕੋਲ ਜਾਂ ਮਲੇਰ ਕੋਟਲੇ ਦੇ ਏਰੀਏ ਦੇ ਵਿੱਚ ਅਜੇ ਪਹੁੰਚਿਆ ਸੀ ਸਾਰਾ ਆਪਣਾ ਬਹੀਰ ਪਰਿਵਾਰਾਂ ਸਣੇ ਸਿੱਖ, ਤੇ ਚੜ੍ਹਦਿਓ ਅਵਤਾਰ ਸਿੰਘ ਅਜ਼ਾਦ ਨੇ ਕਵਿਤਾ ਬੜੀ ਲੰਮੀ ਲਿਖੀ ਹੈ, ਚੜ੍ਹਦਿਓ ਚੜ੍ਹੀ ਨਾ ਸੋਏ ਨੇ ਟਿੱਕੀ ਪਏ ਅਫਗਾਨ ਨੇ ਏਕਾ ਏਕੀ, ਸਿੰਘਾਂ ਨਾਲ ਬੰਦੂਕਾਂ ਭਰੀਆਂ ਸ਼ੇਰਾਂ ਨਾਲ ਤਲਵਾਰਾਂ ਫੜੀਆਂ, ਕੁੱਝ ਕੁ ਹੋਏ ਕੁੱਝ ਨੇ ਭਾਲੇ ਸੰਭਾਲੇ, ਕੁੱਝ ਕੁ ਹੋਏ ਬਹੀਰ ਦੁਆਲੇ। ਹਾਂਜੀ, ਇਹ ਕੋਪਰ ਹੀੜੇ ਦੇ ਮੈਦਾਨ ਤੋਂ ਅਹਿਮਦ ਸ਼ਾਹ ਅਬਦਾਲੀ ਨੇ ਅਚਾਨਕ ਹਮਲਾ ਕੀਤਾ
ਜੀ।
ਉਹ ਤੇ ਉਧਰੋਂ ਜੈਨ ਖਾਂ ਸਰਹੰਦ ਵਾਲਾ, ਉਧਰੋਂ ਲਖਮੀ ਰਾਓ, ਕਈ ਕੁਝ ਜਿਹੜੇ ਸੀ ਮਲੇਰ ਕੋਟਲੀਆ ਨਵਾਬ, ਇਹ ਸਾਰੇ ਚਾਰ ਚਫੇਰੋਂ ਸਿੱਖਾਂ ਨੂੰ ਪੈ ਗਏ। ਤੇ ਕਾਰਨ ਇਹ ਸੀ ਵੀ ਇਹਨਾਂ ਨੂੰ ਭੱਜਣ ਨਹੀਂ ਦੇਣਾ ਸਿੱਖਾਂ ਨੂੰ, ਘੇਰ ਕੇ ਮਾਰਨਾ ਆ, ਟੱਬਰਾਂ ਸਣ ਇਹਨਾਂ ਦਾ ਮਰਾਠਿਆਂ ਵਾਂਗੂ ਹੀ ਇਹਨਾਂ ਦਾ ਲੱਕ ਤੋੜਨਾ, ਬੀਜ ਨਾਸ ਕਰਨਾ। ਤੋ ਸਿੰਘਾਂ ਵਾਸਤੇ ਸੀ ਇੱਕ ਹਮਲਾਵਰ ਚਾਰ ਚਫੇਰਿਓ ਉਹਨਾਂ ਦਾ ਟਾਕਰਾ ਕਰਨਾ, ਇੱਕ ਪਰਿਵਾਰ ਨੂੰ ਬਚਾਉਣਾ। ਤੇ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਤੇ ਵੀ ਉਹ ਘੇਰਾ ਤੋੜ ਕੇ ਤੇ ਆਪਣਾ ਪਰਿਵਾਰਾਂ ਵੱਲ ਵੱਧ ਰਹੇ ਸਨ, ਤੇ ਕਈ ਵਾਰੀ ਵੱਧ ਵੀ ਜਾਂਦੇ ਸਨ ਤੇ ਜਾ ਕੇ ਕਤਲਾਮ ਕਰਦੇ ਸਿੱਖਾਂ ਨੂੰ। ਫਿਰ ਖਬਰਾਂ ਵੀ ਆਪਣੇ ਵੀ ਵਿੱਚ ਬੰਦੇ ਆ ਗਏ ਆ, ਬੱਚੇ ਬਾਲ ਬੁੱਢੀਆਂ ਆ ਗਏ ਆ, ਦੁਸ਼ਮਣ ਵੀ ਆ, ਤੇ ਕਿਹਨੂੰ ਮਾਰੀਏ ਤੇ ਕਿਹਨੂੰ ਛੱਡੀਏ। ਬਹੁਤ ਇਸ ਤਰ੍ਹਾਂ ਬੜਾ ਹੀ ਭਿਆਨਕ ਲੜਦੇ ਭਿੜਦੇ ਸਿੰਘ ਜਿਹੜੇ ਸੀ ਬਰਨਾਲੇ ਵੱਲ ਨੂੰ ਅੱਗੇ ਵੱਲ ਨੂੰ ਵੱਧ ਗਏ ਆ ਤੇ ਪਿੰਡਾਂ ਵਾਲੇ ਵੀ ਅੱਗੋਂ ਸਗੋਂ ਲੁੱਟਣ ਲਈ ਪੈ ਜਾਇਆ ਕਰਦੇ ਸਨ। ਪਿੰਡ ਮੁਲਖਈਆ ਮੁਸਲਮਾਨ ਸੀ ਨਾ, ਮਲਾਵਰ ਵੀ ਮੁਸਲਮਾਨ ਤੇ ਉਹਦੇ ਇਲਾਕੇ ਦੇ ਰਹਿਣ ਵਾਲੇ ਵੀ ਪਿੰਡਾਂ ਦੇ ਮੁਸਲਮਾਨ। ਤੋ ਇਸ ਇਹਨਾਂ ਵਿਪਤਾ ਦੇ ਵਿੱਚ ਅਖੀਰ ਫਿਰ ਸੂਰਜ ਡੁੱਬਣ ਤੱਕ ਸਿੰਘ ਜਿਹੜੇ ਸੀਗੇ ਇਹ ਦੋਨੋਂ ਹੀ ਫੌਜਾਂ ਜਿਹੜੀਆਂ ਸੀ ਉਹ ਢਾਬ ਆਈ ਹੈ ਵੱਡੀ, ਕਿਉਂਕਿ ਉਹ ਢਾਬਾਂ ਚੋਂ ਹੀ ਪਾਣੀ ਪੀਣਾ ਹੁੰਦਾ ਸੀ ਤੇ ਸਵੇਰ ਦੇ ਉਹ ਵੀ ਰਾਤ ਤੋਂ ਭੱਜੇ ਹੋਏ ਆ ਕੇ ਤੇ ਉਹ ਵੀ ਲੜ ਰਹੇ ਸੀ 10-11 ਘੰਟਿਆਂ ਤੋਂ ਸਿੱਖ ਵੀ ਲੜ ਰਹੇ ਸੀ। ਤੋ ਫਿਰ ਇਤਿਹਾਸ ਸਾਨੂੰ ਦੱਸਦਾ ਆ
ਜੀ
ਕਿ ਇੱਕ ਪਾਸਿਓਂ ਸਿੱਖ ਫੌਜਾਂ ਨੇ ਪਾਣੀ ਪੀਤਾ, ਦੂਜੇ ਪਾਸਿਓਂ ਹਮਲਾਵਰ ਫੌਜਾਂ ਨੇ ਉਸੇ ਕੇ ਢਾਬ ਤੋਂ ਪਾਣੀ ਪੀਤਾ। ਜਿੱਤ ਹਾਰ ਦਾ ਫੈਸਲਾ ਕੀਤਿਆਂ ਤੋਂ ਬਿਨਾਂ ਅਹਿਮਦ ਸ਼ਾਹ ਅਬਦਾਲੀ ਤੇ ਉਸਦੇ ਬਾਕੀ ਸਾਥੀ ਜਿਹੜੇ ਸੀ ਉਸ ਢਾਬ ਤੋਂ ਹੀ ਪਾਣੀ ਪੀ ਕੇ ਵਾਪਸ ਮੁੜ ਗਏ ਤੇ ਸਿੰਘ ਜਿਹੜੇ ਸੀ ਵੀ ਉਹ ਮਾਲਵੇ ਦੇ ਵਿੱਚ ਫਿਰ ਸਿੰਘਾਂ ਨੇ ਉਹਨਾਂ ਦੀ ਸਿੱਖੋਂ ਜਿਹੜੀ ਸਿੱਖ ਜਨਤਾ ਸੀ ਉਹਨਾਂ ਨੇ ਪਰਬ ਸੰਭਾਲਿਆ, ਜ਼ਖਮੀਆਂ ਦੀ ਮਲਮ ਪੱਟੀ ਕੀਤੀ ਤੇ ਜਿੱਥੇ ਜਿੱਥੇ ਕੋਈ ਕਿਸੇ ਦਾ ਸਿਰ ਸਿਰ ਸਮਾਇਆ, ਜਿੱਥੇ ਕੋਈ ਵਾਕਚੀਤ ਸੀ, ਜਿੱਥੇ ਕੋਈ ਜਾਣ ਪਛਾਣ ਸੀ, ਜਿੱਥੇ ਕੋਈ ਕਿਸੇ ਦੀ ਰਿਸ਼ਤੇਦਾਰੀ ਸੀ, ਉਹਨਾਂ ਉਹਨਾਂ ਪਿੰਡਾਂ ਉਹਨਾਂ ਉਹਨਾਂ ਥਾਵਾਂ ਦੇ ਵਿੱਚ ਜਾ ਕੇ ਸਿੰਘਾਂ ਨੇ ਜਿਹੜੀ ਸੀ ਉਹ ਪਨਾਹ ਲਈ। ਤੇ ਇਹਦੇ ਵਿੱਚ ਕਹਿੰਦੇ ਉਹਨੇ ਕਿਹਾ ਇਹ ਹੋਇਆ ਵਰਡ ਘੱਲੂ ਵਰਡ ਘੱਲੂ ਘਾਰਾ ਰਜ ਵਗਿਆ ਜਿਸ ਵਈ ਤੋਂ ਧਾਰਾ, 30,000 ਸਿੰਘ ਸਦਕੇ ਹੋਏ ਲੈ ਸ਼ਹੀਦੀ ਸਨਮੁਖ ਮੋਏ। ਤੇ ਭਾਈ ਰਤਨ ਸਿੰਘ ਭੰਗੂ ਨੇ ਜਿਹਦੇ ਪਿਤਾ ਤੇ ਚਾਚਾ ਇਹਦੇ ਵਿੱਚ ਸ਼ਾਮਿਲ ਸਨ
ਜੀ,
ਇਹ ਭਾਈ ਮਹਿਤਾਬ ਸਿੰਘ ਜਿਹੜੇ ਜਿਹਨੇ ਮੱਸੇ ਰੰਗੜ ਦਾ ਸਿਰ ਵੱਢਿਆ ਸੀ ਉਹਦਾ ਪੁੱਤ ਸੀ ਰਾਏ ਸਿੰਘ। ਚਲੋ ਉਹ ਕਿਵੇਂ ਹੋਇਆ ਰਾਏ ਸਿੰਘ ਕਿਵੇਂ ਬਚਿਆ ਇਹ ਵੱਖਰੀ ਇਤਿਹਾਸ ਹੈ ਲੰਮਾ। ਉਹਦਾ ਪੁੱਤਰ ਸੀ ਭਾਈ ਰਤਨ ਸਿੰਘ ਭੰਗੂ ਜਿਹਨੇ ਪ੍ਰਾਚੀਨ ਪੰਥ ਪ੍ਰਕਾਸ਼ ਦੋ ਨੇ ਲਿਖਿਆ, ਇੱਕ ਗਿਆਨੀ ਗਿਆਨ ਸਿੰਘ ਨੇ ਪੰਥ ਪ੍ਰਕਾਸ਼ ਲਿਖਿਆ, ਪਹਿਲਾਂ ਸਭ ਤੋਂ ਰਤਨ ਸਿੰਘ ਭੰਗੂ ਨੇ ਲਿਖਿਆ। ਇਹ ਭਾਈ ਮਹਿਤਾਬ ਸਿੰਘ ਦਾ ਪੋਤਰਾ ਸੀ ਤੇ ਇਹਨੇ ਇਸ ਗ੍ਰੰਥ ਨੂੰ ਪ੍ਰਾਚੀਨ ਪੰਥ ਪ੍ਰਕਾਸ਼ ਕਿਹਾ ਜਾਂਦਾ, ਮੇਰੇ ਕੋਲ ਦੋਵੇਂ ਹੈਗੇ ਆ। ਤੇ ਉਹ ਉਹਨੇ ਲਿਖਿਆ ਵੀ ਕੋਈ ਕਹੇ ਸਿੰਘ 1,00,000 ਸਾਰਾ, 50 ਗਯੋ ਬਾਕੀ ਸਭ ਗਯੋ ਮਾਰਾ, ਪਿਤਾ ਹਮਾਰੇ 30 ਬਤਾਏ, ਹਾਂਜੀ ਲੈ ਸ਼ਹੀਦੀ ਸਨਮੁਖ ਧਾਏ। ਤੇ ਉਹ ਭਾਈ ਰਾਏ ਸਿੰਘ ਕਹਿੰਦੇ ਨੇ ਵੀ ਕੋਈ ਤਾਂ ਦੰਦ ਕਥਾ ਕਰਦਾ ਵੀ 1,00,000 ਗਿਣਤੀ ਸੀ ਵਿੱਚੇ ਬੱਚੇ ਬੁੱਢੀਆਂ ਤੇ ਪਰਿਵਾਰਾਂ ਦੀ ਸਮੇਤ, ਤੇ ਕਹਿੰਦੇ ਵੀ ਅੱਧਾ ਬਚਿਆ ਤੇ ਅੱਧਾ ਸ਼ਹੀਦ ਹੋ ਗਿਆ।
ਅੱਛਾ,
ਪਰ ਕਹਿੰਦਾ ਸਾਡੇ ਪਿਤਾ ਨੇ ਕਿਹਾ ਵੀ 30,000 ਸਦਕੇ ਉਹ ਸ਼ਹੀਦ ਹੋਏ ਨੇ। ਸੋ ਉਸ ਵੇਲੇ ਕੋਈ ਪੱਤਰਕਾਰ ਤੇ ਅੱਜ ਕੱਲ ਹੈ ਨੀ ਸੀ ਵੀ ਗਿਣਤੀ ਕਿਵੇਂ ਕਰਨੀ, ਅੰਦਾਜ਼ਾ ਹੀ ਹੁੰਦਾ ਤੇ ਉਹ 30,000 ਹੋਏ ਜਾਂ 25,000 ਹੋਏ ਜਾਂ 35,000 ਹੋਏ। ਤੇ ਇਹਦੇ ਵਿੱਚ ਘੱਲੂ ਇਸ ਕਿਉਂਕਿ ਵਹੀਰ ਵਿੱਚ ਫੇਰੇ ਸਨ ਤੇ ਕਈ ਇਤਿਹਾਸਕਾਰਾਂ ਨੇ ਜੇ ਸਰਦਾਰ ਕਪੂਰ ਸਿੰਘ ਵੀ ਸ਼ਾਮਿਲ ਨੇ ਵੀ ਉਸ ਵੇਲੇ ਕਰਤਾਰਪੁਰ ਵਾਲਾ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤੇ ਦਮਦਮੇ ਸਾਹਿਬ ਜਿਹੜਾ ਗੁਰੂ ਗੋਬਿੰਦ ਸਿੰਘ ਨੇ ਭਾਈ ਮਨੀ ਸਿੰਘ ਤੋਂ ਲਿਖਵਾਇਆ, ਦੋਨੋਂ ਸਰੂਪ ਉੱਥੇ ਸਨ ਤੇ ਉਹ ਗੱਡਿਆਂ ਉੱਪਰ ਬਿਰਾਜਮਾਨ ਸਨ ਤੇ ਉਹਨਾਂ ਦੀ ਰਾਖੀ ਮਝੈਲ ਕਰ ਰਹੇ ਸਨ। ਤੇ ਉਹ ਲੜਦੇ ਲੜਦੇ ਜਦੋਂ ਉਹਨਾਂ ਦੀਆਂ ਤਲਵਾਰਾਂ ਤੇ ਸਾਰਾ ਕੋਈ ਟੁੱਟ ਗਿਆ ਤੇ ਗੱਡੇ ਦੇ ਜਿਹੜੇ ਵਾਂਸ ਹੁੰਦੇ ਆ ਨਾ ਉਹ ਵੀ ਖਿੱਚ ਕੇ ਡਾਂਗਾਂ ਵਾਂਗੂ ਵਰਤ ਕੇ ਤੇ ਉਹ ਲੜਦੇ ਹੋਏ ਜਿਹੜੇ ਸੀ ਉਹ ਰਾਖੇ ਉਹ ਸ਼ਹੀਦ ਹੋ ਗਏ। ਤੇ ਉਹ ਕੁਝ ਲੋਕਾਂ ਦਾ ਵਿਚਾਰ ਹੈ ਕਿ ਅਸਲੀ ਹੱਥ ਲਿਖਤ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸ਼ਾਇਦ ਉਸ ਵੇਲੇ ਅਲੋਪ ਹੋ ਗਏ ਹੋਣ ਤੇ ਬਾਕੀ ਉਸ ਵੇਲੇ ਤੱਕ ਬਹੁਤ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਿਹੜੇ ਸੀ ਸ਼ਰਧਾਲੂਆਂ ਨੇ ਵਿਦਵਾਨਾਂ ਨੇ ਲਿਖਤੀ ਤੌਰ ਤੇ 4 ਸਰੂਪ ਤਾਂ ਬਾਬਾ ਭਾਈ ਦੀਪ ਸਿੰਘ ਜੀ ਨੇ ਹੀ ਲਿਖ ਕੇ 4 ਤਖਤਾਂ ਦੇ ਉੱਪਰ ਭੇਜੇ ਸਨ ਹੱਥ ਨਾਲ ਲਿਖ ਕੇ। ਫਿਰ ਉਹ ਵਿਚਾਰ ਤੋਂ ਇਹ ਗਾਂ ਅਗਲੀ ਗੱਲ ਇਹ ਹੈ
ਹੁਣ
ਹੋਇਆ ਫਰਵਰੀ ਦੇ ਵਿੱਚ ਲਗਭਗ ਅੱਧੀ ਕੌਮ
ਹੈਲੋ ਇਕਬਾਲ ਸਿੰਘ ਹੁਣੀ ਕਹਿ ਰਹੇ ਨੇ ਕਹਿੰਦੇ ਭਾਜੀ ਮੇਰਾ ਪਿੰਡ ਘੱਲੂਘਾਰੇ ਵਾਲੇ ਸਥਾਨ ਦੇ ਕੋਲ ਹੀ ਹੈ ਤੇ ਸਾਡੇ ਇਲਾਕੇ ਦੇ ਵਿੱਚ ਪ੍ਰਚਲਿਤ ਹੈ ਕਿ ਉੱਥੇ 35,000 ਸਿੰਘ ਸ਼ਹੀਦ ਹੋਇਆ ਸੀ ਉਸ ਵੇਲੇ ਦੀ ਜਿਹੜੀ
ਦੰਦ। ਤੁਹਾਡੀ ਆਵਾਜ਼ ਨਹੀਂ ਮੈਨੂੰ ਸੁਣ ਰਹੀ।
ਹਾਂਜੀ ਹਾਂਜੀ ਅੱਛਾ ਕੈਰੀ ਓਨ ਤੁਸੀਂ ਜਾਰੀ ਰੱਖੋ ਜੀ।
ਹਾਂਜੀ ਮੇਰੀ ਆਵਾਜ਼ ਸੁਣਦੀ ਤੁਹਾਨੂੰ?
ਹਾਂਜੀ ਹਾਂਜੀ ਤਾਂ ਜੀ ਸੁਣ ਰਹੀ ਆ ਰਹੀ ਤੁਹਾਡੀ ਆਵਾਜ਼।
ਤੁਹਾਡੀ ਆਵਾਜ਼ ਮੈਨੂੰ ਬਹੁਤ ਮੱਧਮ ਸੁਣਦੀ ਆ, ਵੇਖੇ ਉਹ ਕੋਈ ਨੁਸ਼ਕ ਨਾ ਪੈ ਗਿਆ ਹੋਵੇ। ਅੱਛਾ ਤੇ ਉਹ ਉਹ ਗੱਲ ਚੱਲ ਰਹੀ ਤੇ ਨਾ ਵਿੱਚ ਫਿਰ ਲੜੀ ਟੁੱਟ ਜਾਂਦੀ ਆ ਤੇ ਤੁਸੀਂ ਇਹ ਦੇਖੋ ਵੀ ਅਹਿਮਦ ਸ਼ਾਹ ਅਲੀ ਮੁੜਦਾ ਹੋਇਆ ਲਾਹੌਰ ਨੂੰ, ਫਿਰ ਉਹ ਬਰੂਦ ਦੇ ਕੁੱਪੇ ਰੱਖ ਕੇ ਤੇ ਹਰਿਮੰਦਰ ਸਾਹਿਬ ਨੂੰ ਨੀਹਾਂ ਤੋਂ ਤਬਾਹ ਕਰ ਗਿਆ ਸੀ। ਹੈਲੋ
ਜੀ ਜੀ ਜੀ
ਹੈਲੋ ਹੈਲੋ
ਹਾਂਜੀ 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 ਕੈਰੀ ਓਨ।
ਮੇਰੀ ਆਵਾਜ਼ ਚ ਸੁਣ ਰਹੀ ਹੈ ਨਾ ਤੁਹਾਨੂੰ? ਤੁਹਾਡੀ ਆਵਾਜ਼ ਨੀ ਮੈਨੂੰ ਪੂਰੀ ਸੁਣਦੀ
ਤੇ
ਹਾਂ ਹੁਣ 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 ਤੁਹਾਨੂੰ ਸੁਣ ਲੱਗੀ ਆ ਮੇਰੀ ਤੁਹਾਡੀ ਆਵਾਜ਼ ਮੈਨੂੰ। ਅੱਛਾ, ਉਹ ਹਰਿਮੰਦਰ ਸਾਹਿਬ ਨੂੰ ਉਡਾ ਗਿਆ ਸੀ ਤੇ ਸਰੋਵਰ ਨੂੰ ਪੂਰ ਗਿਆ ਸੀ, ਤੇ ਗਾਈਆਂ ਦੇ ਡੰਗਰਾਂ ਦੇ ਜਿਹੜੇ ਸੀ ਕਲੰਗ ਵੀ ਵਿੱਚ ਸੁੱਟ ਗਿਆ ਆਪਣੇ ਵੱਲੋਂ ਅਪਵਿੱਤਰ ਕਰਨ ਲਈ। ਤੇ ਅਕਤੂਬਰ ਦੇ ਮਹੀਨੇ ਚ ਦੇਖੋ, 5 ਫਰਵਰੀ 9 ਮਹੀਨਿਆਂ ਦੇ ਵਿੱਚ ਹੀ, ਪੌਣੇ ਸਾਲ ਦੇ ਅੰਦਰ ਅੰਦਰ ਹੀ ਸਿੰਘਾਂ ਨੇ ਜਿਹੜੇ ਘੱਲੂਘਾਰੇ ਦੇ ਵਿੱਚ, ਸਭ ਤੋਂ ਉਹਨੂੰ ਵੱਡਾ ਘੱਲੂਘਾਰਾ ਕਿਹਾ ਜਾਂਦਾ ਕਿਉਂਕਿ ਇੱਕੇ ਦਿਨ ਦੇ ਵਿੱਚ 30,000 ਦੇ ਕਰੀਬ ਸਿੰਘ ਸ਼ਹੀਦ ਹੋ ਗਏ ਸੀ, ਪਰਿਵਾਰਾਂ ਸਣੇ ਬੱਚੇ ਬੁੱਝੀਆਂ ਸਾਰਾ ਮਿਲਾ ਕੇ। ਉਹਨਾਂ ਨੇ ਅਕਤੂਬਰ ਮਹੀਨੇ ਵਿੱਚ ਅਹਿਮਦ ਸ਼ਾਹ ਅਬਦਾਲੀ ਨਾਲ ਲੜ ਕੇ ਅੰਮ੍ਰਿਤਸਰ ਨੂੰ ਆਜ਼ਾਦ ਕਰਵਾਇਆ, ਤੇ ਜਿਹੜੇ ਜੰਗੀ ਕੈਦੀ ਅਫਗਾਨੀ ਬਣਾਏ ਉਹਨਾਂ ਦੇ ਪਾਸੋਂ ਹੀ ਨਾਲ ਲਵਾ ਕੇ ਜਿਹੜਾ ਸੀ ਸਰੋਵਰ ਦੇ ਵਿੱਚੋਂ ਮਿੱਟੀ ਪਟਾ ਕੇ ਸਰੋਵਰ ਨੂੰ ਸਾਫ਼ ਕਰਵਾਇਆ ਤੇ ਦੀਵਾਲੀ ਅੰਮ੍ਰਿਤਸਰ ਮਨਾਈ। ਅਹਿਮਦ ਸ਼ਾਹ ਅਬਦਾਲੀ ਲਾਹੌਰ ਬੈਠਾ ਰਿਹਾ, ਉਹ ਉਹਦੀ ਜ਼ਰੂਰਤ ਨਹੀਂ ਪਈ, ਲਾਹੌਰ ਤੋਂ ਹੀ ਉਹ ਵਾਪਸ ਅਫਗਾਨਿਸਤਾਨ ਨੂੰ ਕਾਬਲ ਨੂੰ ਜਿਹੜਾ ਸੀ ਮੁੜ ਗਿਆ। ਤੇ ਉਸ ਤੋਂ ਬਾਅਦ ਵੀ ਉਹਦਾ ਪੁੱਤਰ ਸ਼ਾਹਜਮਾਨ ਵੀ, ਅਖੀਰਲਾ ਹਮਲਾ ਜਿਹੜਾ ਫਿਰ ਉਹਨਾਂ ਨੇ ਕੀਤਾ ਸ਼ਾਹਜਮਾਨ ਲਾਹੌਰ ਦੇ ਵਿੱਚ ਆਪਣਾ ਕਿ ਸੰਮਨ ਬੁਰਜ ਬੈਠਾ ਹੈ, ਉੱਥੇ ਆਪਾਂ ਕਹੀਏ ਲੈ ਸ਼ਾਹ ਆਪਣਾ ਫਿਰ ਚੱਲੀਏ ਵਿੱਚੋਂ ਰਹਿ ਗਈ ਗੱਲ ਨਾ, ਸਵਾਲ ਆਇਆ ਸੀਗਾ। ਤੇ ਉਹ ਉਸ ਵੇਲੇ ਚੜ੍ਹਤ ਸਿੰਘ ਜਿਹੜਾ ਦਾਦਾ ਸੀ ਭਾਈ ਮਹਾਰਾਜਾ ਰਣਜੀਤ ਸਿੰਘ ਦਾ, ਉਹਨੇ ਵਿਚਾਰ ਰੱਖਿਆ ਸੁਪਰੀਮ ਕਮਾਂਡਰ ਭਾਈ ਆਪਣਾ ਜੈਸਾ ਸਿੰਘ ਆਹਲੂਵਾਲੀਆ ਦੇ ਸਾਹਮਣੇ, ਤੇ ਆਪਾਂ ਹਾਲਾਤ ਬੜੇ ਖਤਰਨਾਕ ਨੇ ਤੇ ਆਪਾਂ ਆਪਣੀ ਆਪਣੀ ਮਿਸਲ ਨੂੰ ਬਚਾਈਏ, ਮਿਸਲ ਦੇ ਜ਼ਿੰਮੇਵਾਰੀ ਲਈਏ ਤੇ ਜਿਹੜਾ ਵੀ ਕੋਈ ਬਚ ਸਕਦਾ ਆ ਉਹਨੂੰ ਬਚਾਈਏ, ਇਉਂ ਇਕੱਠੇ ਹੋ ਕੇ ਜ਼ੋਰ ਪੈ ਰਿਹਾ ਦੁਸ਼ਮਣ ਦਾ, ਅਸੀਂ ਮੁਕਾਬਲਾ ਨਹੀਂ ਕਰ ਸਕਦੇ। ਤੇ ਭਾਈ ਜੈਸਾ ਸਿੰਘ ਨੇ ਕਿਹਾ ਮਿਸਲ ਵੰਡ ਤੁਮ ਕਬੂ ਨਾ ਪਾਵੋ, ਰਲ ਮਿਲ ਲੜ ਭੇੜ ਪੰਥ ਬਚਾਓ। ਇਸ ਵੇਲੇ ਮਿਸਲਾਂ ਦੀ ਗੱਲ ਨਹੀਂ, ਸਾਰੇ ਪੰਥ ਦੀ ਗੱਲ ਆ, ਰਲ ਮਿਲ ਕੇ ਆਪਾਂ ਪੰਥ ਨੂੰ ਬਚਾਉਣਾ ਆ। ਤੇ ਇਸ ਹਾਲਾਤ ਦੇ ਵਿੱਚ ਜੱਸਾ ਸਿੰਘ ਦਾ ਜਿਹੜਾ ਸਾਈਸ ਸੇਵਾਦਾਰ ਸੀ ਨਾਲ, ਉਹਨੇ ਜੱਸਾ ਸਿੰਘ ਦੇ ਘੋੜੇ ਨੂੰ ਚਾਬਕ ਮਾਰਿਆ ਵੀ ਛੇਤੀ ਚੱਲੇ, ਤੇ ਉਹਨੂੰ ਘੂਰਿਆ ਜੱਸਾ ਸਿੰਘ ਨੇ, ਕਹਿੰਦਾ ਵੀ ਤੂੰ ਇਉਂ ਕਰਨਾ ਮੇਰਾ ਮੇਰਾ ਮਖੌਲ ਉਡਾਉਣਾ, ਕਿਉਂਕਿ ਲੋਕ ਸਿੰਘ ਕਰੇ ਹੈ ਠੱਠਾ ਰੰਗ ਦੁੜਾਏ। ਜੱਸਾ ਸਿੰਘ ਨੱਠਾ ਜਿਹੜਾ ਸਾਰੇ ਖਾਲਸਾ ਪੰਥ ਦਾ ਜਥੇਦਾਰ ਆ, ਉਹ ਆਪਣਾ ਘੋੜਾ ਦੁੜਾ ਕੇ ਭੱਜ ਗਿਆ ਦੁਸ਼ਮਣ ਦੇ ਸਾਹਮਣੇ, ਖਬਰਦਾਰ ਜੀ ਅੱਗੇ ਤੋਂ ਮੇਰੇ ਘੋੜੇ ਨੂੰ ਜਿਹੜੀ ਸੀ ਤੂੰ ਚਾਬਕ ਮਾਰੀ। ਇਹੋ ਜਿਹੇ ਹਾਲਾਤ ਦੇ ਵਿੱਚ ਇਹ ਘੱਲੂਘਾਰਾ ਹੋਇਆ, ਜਿਹਨੂੰ ਫਿਰ ਇਸ ਤੋਂ ਪਹਿਲਾਂ ਜਿਹੜਾ ਸੀ ਘੱਲੂਘਾਰਾ ਕਾਨੂੰ ਆਣ ਦੇ ਛੰਦ ਜਿਹੜਾ ਗੁਰਦਾਸਪੁਰ ਦੇ ਵਿੱਚ ਹੋਇਆ ਉਹਨੂੰ ਛੋਟਾ ਘੱਲੂਘਾਰਾ ਕਿਹਾ ਜਾਂਦਾ ਹੈ। ਤੇ ਆ 20ਵੀਂ ਸਦੀ ਦੇ ਨਵੰਬਰ ਤੇ ਜੂਨ ਵਾਲੇ ਘੱਲੂਘਾਰੇ, ਤੇ ਇਹ ਤਾਂ ਭਾਈ ਚਲੋ ਇਹ ਇਹਨਾਂ ਦੇ ਬਾਰੇ ਫਿਰ ਕਿਤੇ ਗੱਲ ਕਰਾਂਗੇ। ਤੇ ਸਿੰਘਾਂ ਉੱਥੋਂ ਆਪਾਂ ਚੱਲੀਏ ਫਿਰ ਸੱਸਾ ਸਿੰਘ ਦਾ ਆਪਣਾ ਕੀ ਚੜ੍ਹਤ ਸਿੰਘ ਦਾ ਪੋਤਰਾ ਫਿਰ ਮਹਾਰਾਜਾ ਰਣਜੀਤ ਸਿੰਘ, ਉਦੋਂ ਵੀ ਅਜੇ ਲਾਹੌਰ ਤੇ ਕਬਜ਼ਾ ਨਹੀਂ ਸੀ ਹੋਇਆ ਕਿਉਂਕਿ ਇਹ ਲੜਦੇ ਭਿੜਦੇ ਸਿੰਘ ਇਸ ਤਰ੍ਹਾਂ ਹੀ ਰਹੇ ਹੈ ਨਾ, ਪਹਿਲਾਂ ਮੁਗਲਾਂ ਦੇ ਨਾਲ ਤੇ ਫਿਰ ਇਹਦੇ ਨਾਲ, ਇਹਨਾਂ ਦੀ ਸਹਾਇਤਾ ਨਾਲ ਹੀ ਅਦੀਨਾ ਬੇਗ ਲਾਹੌਰ ਦਾ ਸੂਬੇਦਾਰ ਬਣਿਆ, ਫਿਰ ਉਹਦੇ ਨਾਲ ਫਿਰ ਅਹਿਮਦ ਸ਼ਾਹ ਅਬਦਾਲੀ ਨਾਲ, ਪਹਿਲਾਂ ਨਾਦਰ ਸ਼ਾਹ ਦੇ ਨਾਲ ਉਹਦੇ ਉਹਦਾ ਜਿਹੜਾ ਪ੍ਰੀਡਿਸੈਸਰ ਸੀ, ਤੇ ਅਖੀਰੀ ਫਿਰ ਜਿਹੜਾ 18ਵੀਂ ਸਦੀ ਦਾ ਦੂਜਾ ਅੱਧ ਸੀ ਨਾ, ਪਹਿਲੇ ਅੱਧ ਤੇ ਸ਼ਹੀਦੀਆਂ ਹੀ ਦਿੰਦੇ ਰਹੇ, ਦੂਜਾ ਅੱਧ ਫਿਰ 60-64 ਦੇ ਵਿੱਚ ਹੋਇਆ, ਯਾਨੀ 65 ਤੋਂ ਫਿਰ ਲਾਹੌਰ ਦੇ ਉੱਪਰ ਭੰਗੀ ਮਿਸਲ ਨੇ ਸਿੰਘਾਂ ਨੇ ਕਬਜ਼ਾ ਕਰ ਲਿਆ ਸੀ। ਫਿਰ ਇਹ ਸ਼ਾਹਜਮਾਨ ਆਇਆ, ਇਹ ਲਾਹੌਰ ਸੰਮਨ ਬੁਰਜ ਬੈਠਾ ਹੀ, ਰਾਤ ਨੂੰ ਕੁਝ ਸਾਥੀਆਂ ਦੇ ਨਾਲ ਜੰਗਲ ਚੋਂ ਨਿਕਲਿਆ। ਹਰੀ ਸਿੰਘ ਜਵਾਨ ਸੀ ਜਿਹੜਾ ਆਪਣਾ ਕੀ ਨਹੀਂ ਆਪਣਾ ਮਹਾਰਾਜਾ ਰਣਜੀਤ ਸਿੰਘ, ਤੇ ਜਾ ਕੇ ਸੰਮਨ ਬੁਰਜ ਦੇ ਨੇੜੇ ਖਲੋ ਕੇ ਚੈਲੰਜ ਕੀਤਾ ਉਹਨੂੰ। ਉਹ ਸ਼ਾਹਜਮਾਨ ਦੇ ਪੋਤਰੇ ਕਹਿਨੂੰ ਚੜ੍ਹ ਸਿੰਘ ਦਾ ਪੋਤਰਾ ਵੰਗਾਰ ਰਿਹਾ, ਨਿਕਲ ਬਾਹਰ, ਜੇ ਮਰਦ ਦਾ ਬੱਚਿਆਂ ਦੇ ਦੋ ਹੱਥ ਕਰਕੇ ਵੇਖ, ਅੰਦਰੋਂ ਕੋਈ ਆਵਾਜ਼ ਨਹੀਂ ਆਈ। ਕੁਝ ਪਲ ਰੋਕੇ ਬੰਦੂਕਾਂ ਦੇ ਫਾਇਰ ਸੰਮਨ ਬੁਰਜ ਨੂੰ ਕਰਕੇ ਤੇ ਘੋੜਿਆਂ ਤੇ ਆਏ ਸੀ, ਫਿਰ ਉਸ ਤਰ੍ਹਾਂ ਹੀ ਇਹ ਚਲੇ ਗਏ। ਉਸ ਤੋਂ ਬਾਅਦ ਫੇਰ ਸ਼ਾਹ ਜਮਾਨ ਜਾਂ ਉਸ ਦਾ ਕੋਈ ਵੰਸ਼ਜ ਉੱਤਰ ਅਧਿਕਾਰੀ ਪੰਜਾਬ ਵੱਲ ਮੂੰਹ ਨਹੀਂ ਕਰ ਸਕਿਆ ਤੇ 1700 ਆਪਣਾ 99 ਦੇ ਵਿੱਚ ਫਿਰ ਲਾਹੌਰ ਦੇ ਲੋਕਾਂ ਦੇ ਹਿੰਦੂ ਮੁਸਲਮਾਨ ਸਾਰਿਆਂ ਨੇ ਸੱਦ ਕੇ ਰਣਜੀਤ ਸਿੰਘ ਦਾ ਕਬਜ਼ਾ ਕਰਵਾਇਆ ਤੇ ਤੁਹਾਨੂੰ ਅਗਲਾ ਇਤਿਹਾਸ ਪਤਾ ਹੀ ਹੈ, ਜਮੁਨਾ ਤੋਂ ਲੈ ਕੇ ਜਮਰੌਦ ਤੱਕ, ਦਰਾ ਖੈਬਰ ਤੱਕ, ਚੀਨ ਦੇ ਬਾਰਡਰ ਤੋਂ ਲੈ ਕੇ ਸਿੰਧ ਦੇ ਬਾਰਡਰ ਤੱਕ ਵਿਸ਼ਾਲ ਖਾਲਸਾ ਸਲਤਨਤ ਕਾਇਮ ਹੋਈ ਇਸ ਏਰੀਏ ਦੇ ਵਿੱਚ, ਜਿਹੜੀ ਫਿਰ 1849 ਦੇ ਵਿੱਚ ਅੰਗਰੇਜ਼ਾਂ ਨੇ ਸਮਾਪਤ ਕੀਤੀ ਇਸ ਸਿਆਸਤ ਦੇ, ਇਸ ਦੇਸ਼ ਦੇ ਗਦਾਰਾਂ ਬੇਈਮਾਨਾਂ ਦੇ ਗਦਾਰੀਆਂ ਦਾ ਸਦਕਾ।
ਤਾਇਆ ਜੀ ਬਹੁਤ 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 ਧੰਨਵਾਦ, ਬੜੇ ਠਰੰਮੇ ਨਾਲ ਸਾਰੇ ਸੁਣ ਰਹੇ ਨੇ, ਕੁਛ ਸੁਨੇਹੇ ਵੀ ਆ ਰਹੇ ਨੇ ਉਹ ਮੈਂ ਬਾਅਦ 'ਚੋਂ ਪੜਾਂਗਾ, ਅਤੇ ਸਮਾਂ ਹੋ ਗਿਆ ਹੈ ਅਤੇ ਆਪਾਂ ਅਗਲੇ ਹਫ਼ਤੇ ਤੋਂ ਫਿਰ ਕੋਈ ਨਾ ਕੋਈ ਆਪਾਂ ਛੋਟੀ ਜਿਹੀ ਸੀਰੀਜ਼ ਇੱਦਾਂ ਦੀ ਇਤਿਹਾਸਕ ਕੋਈ ਜਿਹਦੇ ਨਾਲ ਸਾਨੂੰ ਨੌਲੇਜ ਮਿਲ ਸਕੇ ਉਹ ਸ਼ੁਰੂ ਕਰਾਂਗੇ। ਸੋ ਤਾਇਆ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ, ਸ਼ੁਕਰਾਨਾ ਜੀ ਬਹੁਤ ਬਹੁਤ।
ਉਹ ਗੱਲ ਆ ਵੀ ਨੌਲੇਜ ਤਾਂ ਠੀਕ ਹੈ, ਨੌਲੇਜ ਵਿੱਚ ਮੇਰੀ ਨਾ ਕਨੌਲਜ ਆ ਵੜਦੀ ਹੈ।
ਚਲੋ ਤੁਸੀਂ ਮਨਾਓ ਵੈਲੈਂਟਾਈਨ ਡੇ ਅੱਜ, ਪਰੌਂਠੇ ਪਰੌਂਠੇ ਖਾਓ ਤਾਏ ਜੀ ਤੋਂ ਬਣਵਾ ਕੇ।
ਓਕੇ ਜੀ, ਥੈਂਕ ਯੂ, ਚੰਗਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸੋ ਪਿਆਰਿਓ ਗਿਆਨੀ ਜੀ ਅਕਸਰ ਦੀ ਤਰ੍ਹਾਂ ਬਾ ਕਮਾਲ, ਤੇ ਗੱਲ ਇਹੋ ਚੱਲ ਰਹੀ ਹੈ ਕਿ ਆਪਾਂ ਬਿੱਟਾ ਸਾਹਿਬ ਨੂੰ ਵੀ ਨਾਲ ਪ੍ਰੋਗਰਾਮ ਦੇ ਵਿੱਚ ਲੈਣਾ ਹੈ ਅਤੇ ਗੱਲਾਂ ਬਾਤਾਂ ਆਪਾਂ ਕਰਨੀਆਂ ਹੈ। ਸੋ ਪ੍ਰੋਗਰਾਮ ਦੇ ਵਿੱਚ ਹੋਰ ਸਰੋਤੇ ਸਾਡੇ ਨਾਲ ਜੁੜੇ ਸਨ, ਇਕਬਾਲ ਭੈਣੀਵਾਲ ਉਹਨਾਂ ਨੇ ਸੁਨੇਹਾ ਭੇਜਿਆ, ਕਿਰਪਾਲ ਸਿੰਘ ਚੀਮਾ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਨਿਊਯਾਰਕ ਤੋਂ, ਅਤੇ ਜੀ ਐੱਸ ਚਾਹਲ ਫਿਲਮ ਦਾ ਇੱਕ ਜ਼ਿਕਰ ਕਰ ਰਹੇ ਨੇ, ਇਹ ਜਿਹੜੀ ਫਿਲਮ ਹੈ ਪਾਣੀਪਤ, ਕਹਿੰਦੇ ਬਹੁਤ ਵਧੀਆ ਫਿਲਮ ਹੈ, ਦੇਖੀ ਨਹੀਂ ਜੀ ਮੈਂ ਪਰ ਦੇਖਾਂਗਾ। ਅਰਵਿੰਦਰ ਸਿੰਘ ਸਿਡਨੀ ਵਾਲੇ ਸਾਡੇ ਨਾਲ ਜੁੜੇ ਨੇ, ਅਤੇ ਮੈਲਬਨ ਵਾਲੇ ਸੋਰੀ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਮਨਿੰਦਰ ਸਿੰਘ ਸਾਡੇ ਨਾਲ, ਹਾਂਜੀ ਬ੍ਰਿਸਬਨ ਵਾਲੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ ਅਤੇ ਫਤਿਹ ਦੀ ਸਾਂਝ ਬੁਲਾ ਰਹੇ ਨੇ। ਸੋ ਪਿਆਰੇ ਉਹ ਬਿੱਟਾ ਸਾਹਿਬ ਆਉਂਦੇ ਹੀ ਹੋਣਗੇ, ਆਪਾਂ ਪ੍ਰੋਗਰਾਮ 'ਚ ਉਹਨਾਂ ਨੂੰ ਲੈਂਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ, ਉਸ ਤੋਂ ਪਾਰ ਫਿਰ ਆਪਾਂ ਗੱਲਾਂ ਬਾਤਾਂ ਕਰਾਂਗੇ ਭਾਰਤ ਦੀਆਂ, ਇੰਡੀਆ ਦੀਆਂ, ਹੋਰ ਆਸਟ੍ਰੇਲੀਆ ਦੀਆਂ ਵੀ ਗੱਲਾਂ ਕੁਛ ਕਰਾਂਗੇ। ਸੋ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। Migration Agent Registration Number 0851410।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਪਿਆਰੇ ਪ੍ਰੋਗਰਾਮ ਦਿਲ ਵਾਲੀ ਗੱਲ ਚੱਲ ਰਿਹਾ ਤੇ ਸਾਡਾ ਸੰਪਰਕ ਬਣ ਰਿਹਾ ਜਸਵਿੰਦਰ ਸਿੰਘ ਬਿੱਟਾ ਨਾਲ, ਤੁਸੀਂ ਹਰਮਨ ਰੇਡੀਓ ਨਾਲ ਜੁੜੇ ਹੋਏ ਹੋ ਔਰ ਦਿਲ ਵਾਲੀ ਗੱਲ ਪ੍ਰੋਗਰਾਮ ਚੱਲ ਰਿਹਾ। ਸਾਡੇ ਨਾਲ ਰਮਨਦੀਪ ਅਟਵਾਲ ਜੀ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਪ੍ਰੋਗਰਾਮ ਗੋਇੰਗ ਗੁੱਡ, ਅਤੇ ਮੈਂ ਕੋਸ਼ਿਸ਼ ਕਰਦਾ ਕਿ ਬਿੱਟਾ ਸਾਹਿਬ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਂ। ਸਤਿ ਸ਼੍ਰੀ ਅਕਾਲ ਬਿੱਟਾ ਸਾਹਿਬ ਜੀ, ਆਇਆਂ ਨੂੰ
ਜੀ ਬਹੁਤ ਮਿਹਰਬਾਨੀ, ਸ਼ੁਕਰੀਆ, ਧੰਨਵਾਦ ਤੁਹਾਡਾ
ਜੀ। ਤੇ ਵੱਡਾ ਤੜਕਾ ਹਿੰਦੁਸਤਾਨ ਦੇ ਵਿੱਚ, ਭਾਰਤ ਦੇ ਵਿੱਚ, ਤੇ ਉੱਪਰੋਂ ਠੰਡ ਦੇ ਦਿਨ ਨੇ, ਤੇ ਬੜਾ ਧੰਨਵਾਦ ਕਰਦੇ ਹਾਂ ਤੁਹਾਡਾ ਕਿ ਤੁਸੀਂ ਉੱਠ ਕੇ ਸਾਡੇ ਨਾਲ ਜੁੜਦੇ ਹੋ। ਅਕਸਰ ਬਾਰਡਰ ਤੇ ਹੀ ਹੁੰਦੇ ਹੋ ਤੇ ਅੱਜ ਕੱਲ ਵਾਪਸ ਹੋ ਜਾਂ ਉੱਥੇ ਹੀ ਹੋ ਦਿੱਲੀ?
ਨਹੀਂ ਬਿਲਕੁਲ ਜੀ, ਨਹੀਂ ਬਿਲਕੁਲ ਨਹੀਂ ਵਾਪਸ।
ਅੱਛਾ,
ਮੈਂ ਦਿੱਲੀ ਹਾਂ ਜੀ।
ਜੀ,
ਔਰ ਦੇਰ ਰਾਤ ਮੈਂ ਤਿਹਾੜ ਜੇਲ ਦੇ ਬਾਹਰ ਸੀ।
ਅੱਛਾ ਜੀ,
ਕਿਉਂਕਿ ਕੱਲ ਜੀਤ ਸਿੰਘ ਔਰ ਗੁਰਮੁਖ ਸਿੰਘ
ਜੀ
ਜਿਹੜੇ ਸਾਬਕਾ ਫੌਜੀ ਸਨ
ਜੀ,
ਇਹਨਾਂ ਦੀ ਪਰਸੋਂ ਜਮਾਨਤ ਹੋ ਗਈ ਸੀ।
ਅੱਛਾ ਜੀ,
ਯਾਨੀ ਪਰਸੋਂ ਉਹਨਾਂ ਦੇ ਕਾਗਜ਼ ਪੱਤਰ ਸਾਰੇ ਪੂਰੇ ਹੋ ਗਏ ਸੀ, ਲੇਕਿਨ ਜਮਾਨਤ ਆ ਜਿਹੜੀ ਉਹ ਰਾਤ ਬੜੀ ਦੇਰ ਰਾਤ ਹੋਈ ਹੈ।
ਅੱਛਾ ਜੀ,
ਉਹਦਾ ਕਾਰਨ ਕੀ ਬਣਿਆ? ਉਹਦਾ ਕਾਰਨ ਇਹ ਬਣਿਆ ਕਿ ਪਹਿਲਾਂ ਈਮੇਲ ਜਾਂਦੀ ਹੁੰਦੀ ਹੈ 5 ਵਜੇ, ਉਹ ਈਮੇਲ ਇਹਨਾਂ ਦੀ ਲੇਟ ਗਈ
ਜੀ,
ਔਰ ਉਹ ਈਮੇਲ ਲੇਟ ਹੋਣ ਕਰਕੇ ਉਹਨਾਂ ਦੀ ਰਿਹਾਈ ਹੈ ਜਿਹੜੀ ਹੈ ਉਹ ਰਾਤ ਹੋਈ ਹੈ, ਮਤਲਬ ਜਿਹੜੀ ਹੁਣ ਤਰੀਕ ਸਾਡੀ ਲੰਘ ਗਈ।
ਬਿੱਟਾ ਸਾਹਿਬ, ਇਹ ਜਿਹੜੇ ਸਾਬਕਾ ਫੌਜੀ ਸਨ, ਇਹ ਮੋਰਚੇ ਤੋਂ ਗ੍ਰਿਫਤਾਰ ਕੀਤੇ ਸਨ?
ਬਿਲਕੁਲ ਵੀ ਨਹੀਂ, ਬਿਲਕੁਲ ਵੀ ਨਹੀਂ, ਬਿਲਕੁਲ ਵੀ ਨਹੀਂ। ਇਹ ਬੜੀ ਬਦ ਕਿਸਮ ਦੀ ਗੱਲ ਹੈ।
ਅੱਛਾ,
ਉਹਨਾਂ ਦੀ ਅੱਖਾਂ ਦੇ ਵਿੱਚ ਜਿਹੜੀ ਗੱਲ ਸੀ, ਏਡੀ ਦਰਦਨਾਕ ਉਹਨਾਂ ਦੀ ਸਥਿਤੀ ਸੀ। ਬਰਾੜੀ ਦੇ ਮੈਦਾਨ ਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ।
ਅੱਛਾ,
ਗੁਰਮੁਖ ਸਿੰਘ ਔਰ ਸਰਦਾਰ ਜੀਤ ਸਿੰਘ।
ਅੱਛਾ,
ਔਰ ਜਿਹੜੇ ਗੁਰਮੁਖ ਸਿੰਘ ਨੇ, ਬੜੀ ਉਹਨਾਂ ਦੀ ਕਹਾਣੀ, ਉਹ ਕਹਿੰਦੇ ਕਿ ਅਸੀਂ ਤਾਂ ਬਰਾੜੀ ਦੇ ਮੈਦਾਨ ਦੇ ਵਿੱਚ ਬੈਠੇ ਸੀ, ਤੇ ਜਿਹੜੇ ਵਿਅਕਤੀਆਂ ਨੂੰ ਅਸੀਂ ਲੰਗਰ ਖਵਾਉਂਦੇ ਸੀ, ਜਿਹੜੇ ਪੁਲਿਸ ਵਾਲਿਆਂ ਨੂੰ, ਉਹਨਾਂ ਨੇ ਹੀ ਸਾਨੂੰ ਗ੍ਰਿਫਤਾਰ ਕੀਤਾ। ਗ੍ਰਿਫਤਾਰ ਕਰਨ ਤੋਂ ਬਾਅਦ ਉਹਨਾਂ ਨੇ ਸਾਨੂੰ ਉੱਥੇ ਲੈ ਕੇ ਗਏ ਆਪਣੇ ਥਾਣੇ ਦੇ ਵਿੱਚ।
ਅੱਛਾ,
ਉੱਥੇ ਕਹਿੰਦੇ ਕਿ ਮੰਦੀ ਭਾਸ਼ਾ ਬੋਲੀ, ਇੰਨੀਆਂ ਗਾਲਾਂ ਗੰਦੀਆਂ ਕੱਢੀਆਂ।
ਅੱਛਾ,
ਔਰ ਠੁੱਡੇ ਮਾਰੇ ਉਹਨਾਂ ਦੇ, 80 ਸਾਲਾਂ ਦੇ ਬਜ਼ੁਰਗ ਸੀ ਉਹ।
ਅੱਛਾ ਜੀ,
ਔਰ ਉਹ ਸਪੋਰਟਸਮੈਨ ਵੀ ਸੀ ਗੁਰਮੁਖ ਸਿੰਘ
ਜੀ,
ਔਰ ਬੜੇ ਚੜ੍ਹਦੀ ਕਲਾ ਵਾਲੇ ਸਿੰਘ ਸੀ ਗੁਰਮੁਖ ਸਿੰਘ ਜੀ।
ਜੀ,
ਉਹ ਕਹਿੰਦੇ ਸਾਨੂੰ ਬਹੁਤ ਮਾੜੀ ਭਾਸ਼ਾ ਬੋਲੀ ਉਹਨਾਂ ਨੇ, ਤੇ ਆਖਿਆ ਕਿ ਉਹਨਾਂ ਨੇ ਦੱਸਿਆ ਵੀ, ਉਹਨਾਂ ਨੇ ਆਖਿਆ ਕਿ ਜਦੋਂ ਪਾਕਿਸਤਾਨ ਦੀ ਜਿਹੜੀ ਜੰਗ ਲੱਗੀ ਹੈ, ਉਹਨਾਂ ਜੰਗ ਦੇ ਵਿੱਚ ਮੈਨੂੰ ਜਿਹੜੀ ਗਲੈਂਟਰੀ ਅਵਾਰਡ ਵੀ ਮਿਲਿਆ ਸੀਗਾ
ਜੀ।
ਉਸ ਤੋਂ ਬਾਅਦ ਉਹਨਾਂ ਨੇ ਆਖਿਆ ਮੈਂ ਫੌਜ ਦੇ ਵਿੱਚ ਜਿਹੜੀ ਸੇਵਾ ਨਿਭਾਈ ਹੈ, ਮੈਨੂੰ ਬੜਾ ਵੱਡਾ ਮਾਣ ਮਿਲਿਆ ਸੀਗਾ, ਪਰ ਜੈ ਜਵਾਨ ਜੈ ਕਿਸਾਨ ਦਾ ਨਾਰਾ ਉਹ ਕਹਿੰਦੇ ਅੱਜ ਇਹਨਾਂ ਨੇ ਫਿੱਕਾ ਪਾ ਦਿੱਤਾ। ਔਰ ਜੀਤ ਸਿੰਘ ਸੀ ਜਿਹੜੇ, ਜੀਤ ਸਿੰਘ ਦਾ ਵੀ ਇਹ ਹਾਲ ਸੀ, ਜੀਤ ਸਿੰਘ ਤੋਂ ਬੋਲਿਆ ਨੀ ਸੀ ਜਾ ਰਿਹਾ, ਅੱਖਾਂ ਦੇ ਵਿੱਚ ਹੰਝੂ ਸੀ। ਉਹਨਾਂ ਨੂੰ ਦੇਖ ਕੇ ਤਾਂ ਮੇਰਾ ਵੀ ਗੱਜ ਭਰਿਆ ਆ ਉੱਥੇ ਖੜੇ ਦਾ। ਉਹ ਕਹਿੰਦੇ ਕਿ ਸਾਨੂੰ, ਅਸੀਂ ਕਦੇ ਜ਼ਿੰਦਗੀ ਚ ਨੀ ਸੋਚਿਆ ਸੀਗਾ, ਜੰਗ ਤਾਂ ਉਹਨਾਂ ਨੇ ਨਹੀਂ ਲੜੀ, ਜੀਤ ਸਿੰਘ ਨੇ, ਗੁਰਮੁਖ ਸਿੰਘ ਨੇ ਲੜੀ ਸੀ। ਔਰ ਜਿਹੜਾ ਹਾਲ ਉਹਨਾਂ ਨੇ ਕੀਤਾ ਜਦੋਂ ਪੁਲਿਸ ਵਾਲੇ ਉਹਨਾਂ ਨੂੰ ਫੜ ਕੇ ਲੈ ਕੇ ਜਾਂਦੇ ਆ ਜਾਂ ਉੱਥੋਂ ਬਰਾੜੀ ਦੇ ਮੈਦਾਨ ਚੋਂ ਗ੍ਰਿਫਤਾਰ ਕਰਦੇ, ਕਹਿੰਦੇ ਉਹ ਸਾਡੇ ਕੋਲੇ 15 ਦਿਨ ਲੰਗਰ ਉਹੀ ਛਕਦੇ ਰਹੇ, ਉਹੀ ਪੁਲਿਸ ਵਾਲੇ, ਤੇ ਉਹੀ ਪੁਲਿਸ ਵਾਲਿਆਂ ਨੇ ਉਹਨਾਂ ਦੇ ਵੱਖੀਆਂ ਚ ਤੁਹਾਡੇ ਉਹਨਾਂ ਦਾ ਗੁੱਟ ਤੋੜ ਦਿੱਤਾ, ਔਰ ਬਹੁਤ ਮਾੜੀ ਹਾਲਤ ਕੀਤੀ ਉਹਨਾਂ ਦੀ।
ਨਹੀਂ, ਉਹ ਕਹਿੰਦੇ ਸੀਗੇ ਗ੍ਰਿਫਤਾਰੀ ਵੈਸੇ ਹੀ ਗ੍ਰਿਫਤਾਰੀ ਕਰ ਲਈ ਉੱਤੋਂ ਲੰਗਰ ਛਕਾਉਂਦਿਆਂ ਨੂੰ।
ਨਹੀਂ ਜੀ, ਜਿਹੜੀ 26 ਜਨਵਰੀ ਨੂੰ ਘਟਨਾ ਵਾਪਰਦੀ ਹੈ ਨਾ ਜੀ,
ਹਾਂਜੀ ਹਾਂਜੀ,
26 ਜਨਵਰੀ ਨੂੰ ਜਦੋਂ ਲਾਲ ਕਿਲੇ ਦੀ ਘਟਨਾ ਵਾਪਰਦੀ ਹੈ, ਤਾਂ ਲਾਲ ਕਿਲੇ ਦੀ ਘਟਨਾ ਵਾਪਰਨ ਤੋਂ ਬਾਅਦ ਜਿਹੜੇ ਵੀ ਬੰਦੇ ਪੁਲਿਸ ਨੂੰ ਦਿਸੇ, ਚਾਹੇ ਉਹ ਦਿੱਲੀ ਵੈਸੇ ਹੀ ਆਏ ਸੀ, ਚਾਹੇ ਉਹ ਦਿੱਲੀ ਸੰਘਰਸ਼ ਚ ਆਏ ਸੀ
ਜੀ,
ਉਹ ਕਹਿੰਦੇ ਆ ਕਿ ਉਹਨਾਂ ਨੇ ਮਿਥ ਕੇ ਬੰਦੇ ਗ੍ਰਿਫਤਾਰ ਕੀਤੇ ਵੀ ਇਹਨਾਂ ਨੂੰ ਫੜ ਲਓ, ਇਹਨਾਂ ਨੂੰ ਫੜ ਲਓ। ਔਰ ਉਹਨਾਂ ਨੇ ਟਾਰਗੇਟ ਕੀਤਾ ਕਿ ਜੇ ਪੰਜਾਬ ਦੇ ਨੇ ਜਾਂ ਜਿਹੜੇ ਉੱਤਰ ਪ੍ਰਦੇਸ਼ ਦੇ ਨੇ ਜਾਂ ਜਿਹੜੇ ਹੋਰ ਸੂਬਿਆਂ ਦੇ ਨੇ, ਦਿੱਲੀ ਵਾਲਿਆਂ ਨੂੰ ਨੀ ਉਹਨਾਂ ਨੇ ਗ੍ਰਿਫਤਾਰ ਕੀਤਾ। ਔਰ ਹੁਣ ਜਦੋਂ ਉਹਨਾਂ ਦੀ ਕੱਲ ਰਿਹਾਈ ਹੋਈ ਹੈ ਰਾਤ, ਉਹਨਾਂ ਨੇ ਆਖਿਆ ਕਿ ਜੇਲ੍ਹ ਦੇ ਵਿੱਚ, ਬੈਰਕਾਂ ਦੇ ਵਿੱਚ ਬਹੁਤ ਕਪੈਸਿਟੀ ਤੋਂ ਵੱਧ ਬੰਦੇ ਬੰਦ ਨੇ, ਔਰ ਉੱਥੇ ਬੜੀ ਮਾੜੀ ਹਾਲਤ ਹੈਗੀ ਹੈ, ਟੋਇਲਟਸ ਵਗੈਰਾ ਦੀ ਉਹਨਾਂ ਨੂੰ ਨਹਾਉਣ ਧੋਣ ਦੀ ਬਹੁਤ ਮਾੜੀ ਹਾਲਤ ਹੈਗੀ ਹੈ, ਇਹਦੇ ਵੱਲ ਵੀ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ। ਔਰ ਖਾਣ ਦੀ ਉਹਨਾਂ ਨੇ ਫੂਡ ਦੀ ਵੀ ਬਹੁਤ ਮਾੜੀ ਗੱਲ ਕੀਤੀ ਵੀ ਫੂਡ ਵੀ ਬਹੁਤ ਬਹੁਤਾ ਚੰਗਾ ਨਹੀਂ ਦਿੱਤਾ ਜਾ, ਜਾਣ ਬੁੱਝ ਕੇ ਜਲੀਲ ਕੀਤਾ ਜਾ ਰਿਹਾ, ਟਾਰਗੇਟ ਕੀਤਾ ਜਾ ਰਿਹਾ ਕਿ ਕਿਸਾਨੀ ਸੰਘਰਸ਼ ਹੈ ਜਿਹੜਾ ਇਹਨੂੰ ਖਤਮ ਕਰਵਾਇਆ ਜਾਵੇ ਕਿਸੇ ਨਾ ਕਿਸੇ ਤਰੀਕੇ ਨਾਲ। ਔਰ ਉਹਨਾਂ ਨੇ ਸਾਫ਼ ਤੌਰ ਤੇ ਆਖਿਆ, ਉਹ ਕਹਿੰਦੇ ਹੁਣ ਤਾਂ ਅਸੀਂ ਜਾਵਾਂਗੇ ਪਿੰਡ ਇੱਕ ਵਾਰੀ ਤਾਂ, ਪਰ ਪਿੰਡੋਂ ਅਸੀਂ ਦੁਬਾਰਾ ਆਵਾਂਗੇ, ਕਿਉਂਕਿ ਉਹਨਾਂ ਕੋਲੇ ਨਾ ਕੱਪੜੇ ਹੈ ਨਾ ਉਹਨਾਂ ਕੋਲੇ ਜਿਹੜਾ ਸਮਾਨ ਸੀਗਾ, ਕੋਈ ਰਹਿਣ ਸਹਿਣ ਦਾ, ਕੋਈ ਦਾਤਣ ਬਰੱਸ਼ ਜਾਂ ਜੋ ਵੀ ਉਹਨਾਂ ਦੀ ਕੋਈ ਦਵਾਈ ਬੂਟੀ। ਉਹ ਕਹਿੰਦੇ ਹੁਣ ਅਸੀਂ ਆਉਂ ਇੱਥੇ, ਇਹ ਨੀ ਇਹ ਇਹ ਨਾ ਸਰਕਾਰ ਸਮਝ ਲਏ ਕਿ ਕਿਤੇ ਇਸ ਤਰ੍ਹਾਂ ਦਾ ਅਸੀਂ ਦਬਾਅ ਪਾ ਕੇ, ਇਸ ਤਰ੍ਹਾਂ ਦੇ ਅਸੀਂ ਠੁੱਡੇ ਮਾਰ ਕੇ, ਇਸ ਤਰ੍ਹਾਂ ਜਲੀਲ ਕਰਕੇ ਸਾਨੂੰ ਇਹ, ਅਸੀਂ ਇਸ ਸੰਘਰਸ਼ ਨੂੰ ਥੱਲੇ ਨੀ ਡਿੱਗਣ ਦੇਣਾ।
ਬਿੱਟਾ ਸਾਹਿਬ ਇਹ ਤਾਂ ਫਿਰ ਉਹੀ ਗੱਲ ਹੋ ਗਈ ਕਿ ਸੱਪ ਨੂੰ ਜਿੰਨਾ ਮਰਜ਼ੀ ਦੁੱਧ ਪਵਾ ਲਓ ਪਿਲਾ ਲਓ ਤੇ ਉਹ ਫਿਰ ਡੰਗ ਤਾਂ ਮਾਰਨੇ ਮਰਨਾ, ਪਰ ਕੀ ਕਰ ਸਕਦੇ ਆ? ਸਾਡੇ ਜਿਹੜੇ ਸਿੱਖ ਸਿਧਾਂਤ ਨੇ, ਲੰਗਰ ਦਾ ਸਿਧਾਂਤ ਹੈ, ਉਹ ਇਹਨਾਂ ਚੀਜ਼ਾਂ ਨੂੰ ਵਰਜਿਤ ਕਰਦਾ ਕਿ ਤੁਸੀਂ ਇਸ ਤਰ੍ਹਾਂ ਨਹੀਂ ਕਰ, ਰੋਕ ਨਹੀਂ ਸਕਦੇ ਪੁਲਿਸ ਵਾਲੇ, ਤੁਸੀਂ ਲੰਗਰ 'ਚ ਵਿਤਕਰਾ ਨਹੀਂ ਕਰ ਸਕਦੇ। ਹੁਣ ਜੇ ਕਿਸੇ ਨੇ ਅਕਿਰਤ ਘਣਤਾ ਕਰਨੀ ਹੈ ਤੇ ਇਹਦੇ ਵਿੱਚ ਬਿੱਟਾ ਸਾਹਿਬ ਫਿਰ ਇਹਨਾਂ ਦੋ ਸਿੰਘਾਂ ਦਾ ਤਾਂ ਕੋਈ ਕਸੂਰ ਨਹੀਂ, ਇਹ ਤਾਂ ਆਪਣਾ ਕਾਰਜ ਕਰ ਰਹੇ ਸੀ, ਇਹ ਤਾਂ ਹੁਣ ਦੂਸਰੇ ਬੰਦੇ ਨੂੰ ਚਾਹੀਦਾ ਨਾ, ਵੀ ਲੰਗਰ ਛਕਣ ਵਾਲੇ ਨੂੰ ਚਾਹੀਦਾ ਵੀ ਉਹ ਕਮ ਸੇ ਕਮ ਦੇਖਤਾ ਲੈਣ ਵੀ ਉਹ ਕਿਹਨਾਂ ਨੂੰ ਗ੍ਰਿਫਤਾਰ ਕਰ ਰਹੇ ਆ ਜਾਂ ਕਿਉਂ ਕਰ ਰਹੇ ਆ। ਮਤਲਬ
ਸਾਰਿਆਂ ਨੂੰ ਮਾੜਾ ਨਹੀਂ ਕਰ ਸਕਦੇ, ਲੰਗਰ ਦੀ ਪ੍ਰਸਾਰੀ ਬੰਦ ਨਹੀਂ ਕਰ ਸਕਦੇ, ਪਰ ਕੁਛ ਮਾੜੀ ਬਿਰਤੀ ਦੇ ਲੋਕ ਮੇਰੇ ਵਰਗੇ ਹੁੰਦੇ ਆ ਜਿਹੜੇ ਕਿਰਤਕਾਰ ਹੁੰਦੇ, ਉਹੀ ਕਹਿ ਸਕਦਾ। ਔਰ ਦੂਜੀ ਵੱਡੀ ਗੱਲ ਹੈ ਕਿ ਜਦੋਂ ਸੰਯੁਕਤ ਕਿਸਾਨ ਮੋਰਚਾ, ਉਸਨੇ ਵੀ ਪੈਰਵਾਈ ਜਿਹੜੀ ਇਹਦੀ ਲੇਟ ਕੀਤੀ, ਮੈਨੂੰ ਕਹਿਣ ਦੇ ਵਿੱਚ ਹਿਲਕ ਨਹੀਂ ਗਈ। ਔਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲੀਗਲ ਟੀਮ ਉਸੇ ਦਿਨ ਕਾਇਮ ਕਰ ਦਿੱਤੀ। ਮੈਨੂੰ ਬਹੁਤ ਸਾਰੇ ਬੰਦੇ ਮਿਲ ਰਹੇ ਨੇ ਦਿੱਲੀ ਦੇ ਵਿੱਚ ਜਿਹੜੇ ਕਹਿੰਦੇ ਆ ਕਿ ਸਾਨੂੰ ਤਾਂ ਅਸੀਂ ਗੱਡੀ, ਮੰਨ ਲਓ ਗੱਡੀ ਵੇਚ ਦਿੱਤੀ, ਗੱਡੀ ਵੇਚ ਦਿੱਤੀ ਤਾਂ ਉਹ ਨੋਟਿਸ ਆਇਆ, ਪਹਿਲਾਂ ਫੋਨ ਆ ਜਾਂਦਾ ਵੀ ਤੁਸੀਂ ਜੀ ਇੱਕ ਮਿੰਟ ਆਓ, ਉੱਥੇ ਫਲਾਣੇ ਥਾਣੇ ਦੇ ਵਿੱਚ ਗੱਡੀ ਦਾ ਨਾ ਇੱਕ ਸਕਰੈਚ ਜਿਹਾ ਲੱਗਿਆ ਮਾੜਾ ਜਿਹਾ, ਜੋ ਕਲੀਅਰ ਕਰਨਾ ਹੈ, ਕਰਨਾ ਕੁਛ ਨੀ, ਤੁਹਾਨੂੰ ਕੁਛ ਨੀ, ਬਸ ਉਹਦੀ ਤੁਹਾਨੂੰ ਫ੍ਰੀ ਕਰ ਦੇਣਾ। ਮੈਂ ਰਾਤ ਵੀ ਗੱਲ ਪੁੱਛ ਰਿਹਾ ਸੀ ਵਕੀਲਾਂ, ਜਸਦੀਪ ਸਿੰਘ ਢਿੱਲੋਂ ਜਿਹੜੇ ਵਕੀਲ ਐਡਵੋਕੇਟ ਨੇ, ਰਵਿੰਦਰ ਕੌਰ ਮੈਡਮ ਨੇ, ਔਰ ਕਾਹਨ ਸਾਹਿਬ ਹੈਗੇ ਨੇ ਜਿਹੜੇ ਦਿੱਲੀ ਕਮੇਟੀ ਦੇ ਪੈਨਲ ਤੇ ਨੇ, ਜਿਹੜੇ ਲਗਾਤਾਰ ਲੱਗੇ ਹੋਏ ਨੇ ਔਰ 7 ਦਿਨ 24 ਘੰਟੇ ਬੈਠਦੇ, ਸ਼ਨੀਵਾਰ ਐਤਵਾਰ ਨੂੰ ਵੀ ਬੈਠਦੇ ਆ, ਉਹ ਕਹਿੰਦੇ ਆ ਕਿ ਜਿਹੜੇ ਬੰਦੇ ਆਪਾਂ ਕਹਿੰਦੇ ਨਾ ਵੀ ਬੰਦੇ ਲਾਪਤਾ ਹੋ ਗਏ, ਬੰਦੇ ਘਰਾਂ ਨੂੰ ਨੀ ਗਏ, ਅਕਸਰ ਇਹ ਖਬਰਾਂ ਪੜ੍ਹਦੇ ਆ, ਆਪਾਂ ਦੇਖਦੇ ਹਾਂ, ਸੁਣਦੇ, ਤੁਹਾਡੇ ਕੋਲ ਵੀ ਗੱਲ ਪਹੁੰਚੀ ਹੋਣੀ ਆ ਇਹ ਕਿ ਬੰਦੇ ਲਾਪਤਾ ਹੋ ਗਏ, ਕਿ ਬੰਦੇ ਪਹੁੰਚੇ ਨੀ, ਉਹ ਲਾਪਤਾ ਨੀ ਹੋਏ, ਉਹ ਲਾਪਤਾ ਉਹ ਅਮਲਦੀਪ ਜੀ ਉਹ ਪਤਾ ਕੀ ਆ, ਉਹ ਐਂ ਹੋਏ ਆ ਵੀ ਮੰਨ ਲਓ ਮੈਨੂੰ ਕਿਸੇ ਦਾ ਫੋਨ ਆ ਗਿਆ ਕਿਸੇ SHO ਦਾ ਵੀ ਤੁਸੀਂ ਜੀ ਥਾਣੇ ਆਓ ਇੱਕ ਵਾਰੀ, ਤੇ ਮੈਂ ਕਹਿੰਦਾ ਵੀ ਮੇਰਾ ਤਾਂ ਕਸੂਰ ਹੀ ਨੀਗਾ, ਮੈਂ ਆਪਾਂ ਚੱਲਦੇ ਹਾਂ ਥਾਣੇ, ਤੇ ਮੈਂ ਬਿਨਾਂ ਦੱਸਿਆ ਪੁੱਛਿਆ ਬਿਨਾਂ ਕਿਸੇ ਨਾਲ ਗੱਲ ਕੀਤੀਆਂ ਮੈਂ ਥਾਣੇ ਚਲਾ ਗਿਆ। ਥਾਣੇ ਜਾਣ ਤੋਂ ਬਾਅਦ ਮੇਰਾ ਫੋਨ ਵੀ ਰੱਖ ਲਿਆ, ਮੇਰੇ ਤੇ ਪਰਚਾ ਵੀ ਦਰਜ ਕਰ ਦਿੱਤਾ, ਤੇ ਮੈਨੂੰ ਇਹ ਵੀ ਨੀ ਪਤਾ ਲੱਗਿਆ ਨਾ ਹੀ ਮੇਰੀ ਕਿਸੇ ਨਾਲ ਗੱਲ ਕਰਾਈ। ਉਹ ਇਸ ਤਰ੍ਹਾਂ ਬੰਦੇ ਲਾਪਤਾ ਹੈਗੇ ਆ, ਇੱਕ ਤਾਂ ਜਿਹੜੇ ਵੀ ਬੰਦੇ ਨੂੰ ਨੋਟਿਸ ਆਉਂਦਾ, ਕਿਸੇ ਵੀ ਬੰਦੇ ਨੂੰ, ਜੇ ਆਪਣੇ ਕੋਈ ਸੁਣਨ ਵਾਲੇ ਸੱਜਣ ਮਿੱਤਰ ਨੂੰ ਕਿਸੇ ਨੂੰ ਵੀ ਨੋਟਿਸ ਆਉਂਦਾ ਜਾਂ ਉਹਨੂੰ ਟੈਲੀਫੋਨ ਆਉਂਦਾ ਕਿ ਤੁਸੀਂ ਇਸ ਦਿਨ ਇੰਨੇ ਵਜੇ ਇੱਥੇ ਆਓ, ਤਾਂ ਉਹ ਬਿਲਕੁਲ ਨਾ ਜਾਣ ਪਹਿਲਾਂ ਤਾਂ। ਦੇਖੋ ਕਾਨੂੰਨ ਕਾਨੂੰਨ ਹੀ ਹੈਗਾ, ਪਰ ਕਾਨੂੰਨ ਦੀ ਇਹ ਏਡੀ ਵਾਇਲੇਸ਼ਨ ਕਰ ਰਹੇ ਆ, ਉਹਦੇ ਚ 307 ਤਾਂ ਹਰ ਬੰਦੇ ਤੇ ਲਾਈ ਪਈ ਹੈ, 25, 53, 59 ਇਹਦੇ ਚ ਇਹ ਆ ਅਸਲੀ ਦੀ ਧਾਰਾ ਹੈਗੀ ਹੈ, ਇੱਕ ਧਾਰਾ ਇਹਦੇ ਚ ਇਹ ਲਾਈ ਪਈ ਹੈ ਕਿ ਤੁਸੀਂ ਮੇਰੀ ਵਰਦੀ ਪਾੜ ਦਿੱਤੀ, ਤੁਸੀਂ ਦਿਓ ਸਰਕਾਰੀ ਡਿਊਟੀ ਚ ਵਿਘਨ ਪਾਇਆ, ਔਰ ਕਿਸੇ ਵੀ ਪਰਚੇ ਦੇ ਵਿੱਚ ਇਹ ਨਹੀਂ ਕਿ ਫਲਾਣੇ ਬੰਦੇ ਨੇ ਸ਼ਿਕਾਇਤ ਕੀਤੀ ਹੈ ਜਾਂ ਫਲਾਣੇ ਬੰਦੇ ਨੇ, ਸਾਰੇ ਪਰਚੇ ਪੁਲਿਸ ਨੇ ਆਪਦੀ ਆਪਦੇ ਨਾਲ, ਮੰਨ ਲਓ ਮੈਂ SHO ਲੱਗਿਆ ਮਯੂਰ ਵਿਹਾਰ, ਮੈਂ SHO ਲੱਗਿਆ ਨਾਂਗਲੋਈ, ਮੈਂ SHO ਲੱਗਿਆ ਸੁਭਾਸ਼ ਨਗਰ, ਮੈਂ SHO ਲੱਗਿਆ ਇੰਦਰ ਨਗਰ, ਸਾਰੇ ਪਰਚੇ ਜਿਹੜੇ ਹੈਗੇ ਨੇ ਪੁਲਿਸ ਦੇ ਅਫਸਰਾਂ ਦੇ ਸ਼ਿਕਾਇਤ ਤੇ ਹੈਗੇ ਨੇ। ਹਾਂ ਬਿਲਕੁਲ, ਹਰ ਦੇ ਵਿੱਚ ਨਵੀਂ ਧਾਰਾ, ਹਰ ਦੇ ਵਿੱਚ ਨਵੀਂ ਧਾਰਾ। ਮੈਨੂੰ ਇਉਂ ਲੱਗਦਾ ਕਿ ਇਹਨਾਂ ਨੇ ਕੀਤਾ ਇੱਕ ਬੜੀ ਇੰਟਰਸਟਿੰਗ ਗੱਲ ਹੈਗੀ ਹੈ, ਇਹਨਾਂ ਨੇ ਜਿੱਥੇ ਜਿੱਥੇ ਵੀ ਇਹ ਮਾਰਚ ਲੰਘਿਆ ਉੱਥੋਂ ਉੱਥੋਂ ਦੀਆਂ ਲੋਕੇਸ਼ਨਾਂ ਚੱਕ ਲਈਆਂ, ਉਹ ਲੋਕੇਸ਼ਨਾਂ ਚੱਕ ਲਈਆਂ, ਲੋਕੇਸ਼ਨਾਂ ਤੋਂ ਭਾਵ ਹੈ ਕਿ ਡਾਟਾ ਚੱਕ ਲਿਆ ਮੋਬਾਈਲ ਕਨੈਕਸ਼ਨ ਦਾ। ਮੰਨ ਲਓ ਮੈਂ ਗੁਰਦੁਆਰਾ ਬੰਗਲਾ ਸਾਹਿਬ ਦੇ ਵਿੱਚ ਖੜਾ, ਤੁਸੀਂ ਨਾਗਲੋਈ ਚ ਖੜੇ ਹੋ, ਕੋਈ ਹੋਰ ਬੰਦਾ ਮਯੂਰ ਵਿਹਾਰ ਖੜਾ, ਉਹਨਾਂ ਨੇ ਉੱਥੋਂ ਉੱਥੋਂ ਦਾ ਡਾਟਾ ਚੱਕ ਲਿਆ ਮੋਬਾਈਲ ਫੋਨ ਦਾ। ਤੇ ਦੂਜੀ ਗੱਲ, CCTV ਕੈਮਰੇ ਜਿੱਥੇ ਜਿੱਥੇ ਲੱਗੇ ਆ, ਉਹ CCTV ਕੈਮਰਿਆਂ ਦੀਆਂ ਫੁਟੇਜ ਚੱਕ ਲਈਆਂ। ਫੁਟੇਜ ਤੋਂ ਬਾਅਦ ਇਹਨਾਂ ਨੇ ਕੀ ਕੀਤਾ, ਇਹਨਾਂ ਨੇ ਕ੍ਰਾਈਮ ਬ੍ਰਾਂਚ ਨੂੰ ਟੀਮਾਂ ਬਣਾ ਦਿੱਤੀਆਂ, ਔਰ ਵੀਡੀਓ ਫੁਟੇਜ ਦਾ ਜਿਹੜਾ ਡਾਟਾ ਹੈਗਾ ਉਹ ਡੰਪ ਦੇ ਆਧਾਰ ਤੇ 36 ਮੋਬਾਈਲ ਨੰਬਰਾਂ ਦੀ ਕਾਲ ਡਿਟੇਲ ਕਢਾ ਲਈ। ਔਰ ਕਈ ਬੰਦਿਆਂ ਨੇ ਸੋਸ਼ਲ ਮੀਡੀਆ ਤੇ ਫੋਟੋਆਂ ਪਾਈਆਂ ਸੀਗੀਆਂ, ਉਹ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਖਾਤੇ ਚੈੱਕ ਕੀਤੇ, ਉਹਦੀ ਜਾਂਚ ਕਰ ਰਹੀ, ਉਹ ਜਾਂਚ ਇਹ ਕੀਤੀ ਕਿ ਜਿਹਦੇ ਚ ਕਿਸੇ ਦੀਪ ਸਿੱਧੂ ਦੀ ਫੋਟੋ ਹੈ ਜਾਂ ਕੋਈ ਵੀਡੀਓ ਹੈ ਜਾਂ ਕਿਸੇ ਨੇ ਸ਼ੇਅਰ ਕੀਤੀ ਹੈ ਜਾਂ ਐਸੀਆਂ ਵੀਡੀਓ ਨੇ ਜਿਹੜੀਆਂ ਸਾਨੂੰ ਉਸ ਦਿਨ ਦਿਸ ਰਹੀਆਂ ਸੀ, ਕਿਉਂਕਿ ਹਰ ਬੰਦਾ ਹੀ ਸ਼ੇਅਰ ਕਰ ਰਿਹਾ ਸੀਗਾ। ਔਰ ਉਹ ਸਾਰੀਆਂ ਵੀਡੀਓਜ਼ ਨੂੰ ਇਹਨਾਂ ਨੇ ਜਦੋਂ ਪੁਣਛਾਣ ਕੀਤੀ, ਪੁਣਛਾਣ ਤੋਂ ਬਾਅਦ ਮੋਬਾਈਲ ਨੰਬਰਾਂ ਦੀ ਡਿਟੇਲ ਕੱਢੀ, ਮੋਬਾਈਲ ਨੰਬਰਾਂ ਦੀ ਡਿਟੇਲ ਕੱਢਣ ਤੋਂ ਬਾਅਦ ਇਹ ਪਤਾ ਲੱਗ ਗਿਆ ਕਿ ਆਹ ਬੰਦਾ ਮੁਕਤਸਰ ਦਾ, ਜਸਵਿੰਦਰ ਸਿੰਘ ਬਿੱਟਾ ਮੁਕਤਸਰ ਦਾ, ਤੁਸੀਂ ਆਸਟ੍ਰੇਲੀਆ ਦੇ ਹੋ, ਇਹ ਸਾਰੀਆਂ ਇਹਨਾਂ ਨੇ ਇੱਕ ਇਕੱਲੀ ਇਕੱਲੀ ਕਹਿਰੀ ਕਹਿਰੀ ਗੱਲ ਕਰਕੇ ਤੇ ਉਹ ਡਾਟਾ ਜਿਹੜਾ ਹੈਗਾ ਇੱਕ ਦੂਜੇ ਨੂੰ ਇਹ ਭੇਜੀ ਜਾਂਦੇ ਆ ਲਗਾਤਾਰ, ਔਰ ਲਗਾਤਾਰ ਨੋਟਸਾਂ ਦੀ ਗਿਣਤੀ ਜਿਹੜੀ ਹੈ ਵੱਧਦੀ ਜਾ ਰਹੀ ਹੈ, ਔਰ ਇਹ ਮੋਬਾਈਲ ਦੀਆਂ ਵੀਡੀਓ ਜਿਹਨੇ ਅਪਲੋਡ ਕੀਤੀਆਂ ਜਾਂ ਭੇਜੀਆਂ ਜਾਂ ਸ਼ੇਅਰ ਕੀਤੀਆਂ ਜਾਂ ਜਿਹੜੇ ਬੰਦੇ ਉੱਥੇ ਉੱਥੋਂ ਦੀ ਲੰਘੇ, ਔਰ ਦੂਜੀ ਵੱਡੀ ਗੱਲ ਇਹਨਾਂ ਕੀਤੀ ਕਿ ਗੱਡੀਆਂ ਜਦੋਂ ਲੰਘ ਰਹੀਆਂ ਤੇ ਗੱਡੀਆਂ ਦੇ ਇਹਨਾਂ ਨੇ ਨੰਬਰ ਨੋਟ ਕਰ ਲਏ।
ਉਹ ਤਾਂ ਨਹੀਂ, ਉਹ ਤਾਂ ਸੀਸੀਟੀਵੀ ਕੈਮਰੇ ਚ ਵੀ ਆਉਂਦੀਆਂ ਹੋਣਗੀਆਂ ਨੰਬਰ ਪਲੇਟਾਂ ਤਾਂ, ਉਹ ਤਾਂ ਕੋਈ ਐਡੀ ਗੱਲ
ਨਹੀਂ। ਬਿਲਕੁਲ ਨਹੀਂ, ਸੀਸੀਟੀਵੀ ਕੈਮਰੇ ਚ ਤਾਂ ਚਲੋ ਉਹ ਤਾਂ ਹਜੇ ਉਹ ਪ੍ਰੋਸੈਸ ਤਾਂ ਮੈਨੂੰ ਲੱਗਦਾ ਹਜੇ ਲੰਬਾ ਹੈ। ਸੀਸੀਟੀਵੀ ਕੈਮਰੇ ਵਾਲੀਆਂ ਵੀਡੀਓ ਫੁਟੇਜ ਦੇ ਆਧਾਰ ਦੇ ਉੱਤੇ ਤਾਂ ਨੋਟਿਸ ਹਜੇ ਆਉਣੇ ਆ। ਕਈ ਵਾਰੀ ਕੀ ਹੁੰਦਾ ਕਿ ਜਦੋਂ ਵੀ ਕੋਈ ਇਕੱਠ ਹੁੰਦਾ ਜਾਂ ਕੋਈ ਰੈਲੀ ਹੁੰਦੀ ਹੈ ਨਾ ਜੀ, ਤੇ ਪੁਲਿਸ ਵਾਲੇ ਆਉਂਦੇ ਦੋ ਫੋਟੋਗ੍ਰਾਫਰ ਕਿਰਾਏ ਤੇ ਲਾਏ ਹੁੰਦੇ ਆ, ਹਰੇਕ ਗੱਡੀ ਦਾ ਉਹ ਨੰਬਰ ਦੇ ਉੱਤੇ ਨਾ ਕੈਮਰਾ ਮਾਰਦੇ ਆ। ਉਹ ਬਾਅਦ ਦੇ ਵਿੱਚ ਇਹਨਾਂ ਨੇ ਅੱਗੇ ਜਿਹੜੀਆਂ ਹੁਣ 30 ਟੀਮਾਂ ਬਣਾਈਆਂ, ਉਹ ਇਕੱਲੀ ਇਕੱਲੀ ਵੀਡੀਓ ਫੁਟੇਜ ਦੇਖਦੇ ਆ। ਮੰਨ ਲਓ ਮੇਰੀ ਗੱਡੀ ਦਾ ਨੰਬਰ ਪੰਜਾਬ ਦਾ, ਜਦੋਂ ਉਹਨਾਂ ਨੇ ਪਾਇਆ ਡਾਟਾ ਦੇ ਵਿੱਚ, ਉਹ ਕੁਦਰਤੀ ਉਹ ਮੇਰੀ ਵਾਈਫ ਦਾ ਨਾਂ ਤੇ ਆ ਗੱਡੀ, ਤੇ ਉਹ ਮੇਰੀ ਵਾਈਫ ਨੂੰ ਨਹੀਂ ਫੋਨ ਆਇਆ।
ਅੱਛਾ,
ਉਹਨਾਂ ਨੇ ਫਿਰ ਨੰਬਰ ਲੱਭਿਆ ਮੇਰਾ।
ਅੱਛਾ,
ਵੀ ਉਹ ਜੀ ਤੁਸੀਂ ਆਓ ਉੱਥੇ ਤੇ ਤੁਹਾਡੇ ਨਾਲ ਗੱਲ ਕਰੀਏ। ਲੇਡੀਜ਼ ਨੂੰ ਨਹੀਂ ਬੁਲਾਇਆ ਇਹਨਾਂ ਨੇ, ਔਰ ਨਾ ਹੀ ਉਹਨਾਂ ਨੂੰ ਨੋਟਿਸ ਭੇਜਿਆ। ਜਿਹੜਾ ਬੰਦਾ ਇਹਨਾਂ ਦੇ ਬਲੇਚੇ ਚ ਫਸ ਗਿਆ ਉਹਦੇ ਤੇ ਇਹਨਾਂ ਨੇ ਇਸ ਤਰ੍ਹਾਂ ਡੀਲ ਕੀਤਾ, ਕਾਰਵਾਈ ਕੀਤੀ।
ਤੁਸੀਂ ਬਿੱਟਾ ਸਾਹਿਬ ਕਹਿੰਦੇ ਹੋ ਕਿ ਜਾਣਾ ਨਹੀਂ ਚਾਹੀਦਾ, ਜਾਣਾ ਤਾਂ ਫਿਰ ਜਦੋਂ ਉਹਨਾਂ ਨੇ ਫੋਨ ਕੀਤਾ ਆ, ਕੋਈ ਕੇਸ ਪਾਣਗੇ। ਇਹ ਵੀ ਇੱਕ ਆਇਆ ਸੀ ਕਿ ਵਟਸਐਪ ਤੇ ਮੈਸੇਜ ਆ ਰਹੇ ਨੇ, ਵਟਸਐਪ ਤੇ ਤਾਂ ਬਹੁਤ ਸਾਰਾ ਰਬਿਸ਼ ਵੀ ਆਉਂਦਾ ਹੈ। ਮਤਲਬ ਇਹ ਕੋਈ ਸਰਕਾਰੀ ਜਾਂ ਅਫੀਸ਼ੀਅਲ ਤਰੀਕਾ ਥੋੜ੍ਹਾ ਕਿਸੇ ਨੂੰ ਸਮਨ ਭੇਜਣਾ, ਪੁਲਿਸ ਵਾਲੇ ਆਪ ਡਿਲੀਵਰ ਕਰਕੇ ਆਉਣ, ਬਾਈ ਪੋਸਟ ਜਾਣ, ਕੋਈ ਰਜਿਸਟਰੀ ਜਾਣ, ਇਹ ਤਰੀਕੇ ਹੁੰਦੇ ਨੇ। ਵਟਸਐਪ ਤੇ ਤਾਂ ਕੋਈ ਵੀ ਉਹਦੀ ਕੀ ਗਰੰਟੀ ਹੈ ਵੀ ਪੁਲਿਸ ਵਾਲਿਆਂ ਤੋਂ ਹੀ ਆ ਰਿਹਾ ਜਾਂ ਕਿਤੇ ਆ ਰਿਹਾ।
ਹਾਂ ਬਿਲਕੁਲ, ਤੁਹਾਡੀ ਗੱਲ ਸਹੀ ਹੈ। ਕਈ ਵਿਅਕਤੀਆਂ ਦੇ ਦਰਵਾਜ਼ਿਆਂ ਤੇ ਪੁਲਿਸ ਪਹੁੰਚੀ ਹੋਈ ਹੈ, ਜਿਵੇਂ ਰੁਦਰਪੁਰ ਹੈ, ਉੱਤਰਾਖੰਡ ਹੈ। ਇੱਕ ਬੰਦਾ ਕੱਲ ਮੈਨੂੰ ਮਿਲਿਆ, ਗੁਰਵਿੰਦਰ ਸਿੰਘ। ਗੁਰਵਿੰਦਰ ਸਿੰਘ ਦੇ ਸੱਟ ਵੱਜੀ ਆ ਪੈਰ ਤੇ, ਪਲਾਸਟਰ ਲੱਗਿਆ ਹੋਇਆ। ਜਦੋਂ ਉਹ ਤੁਰਦਾ ਹੈ ਤਾਂ ਉਹਨੂੰ ਦੋ ਬੰਦਿਆਂ ਦਾ ਸਹਾਰਾ ਚਾਹੀਦਾ, ਵਾਕਰ ਨਾਲ ਚਾਹੀਦਾ। ਤੇ ਮੈਂ ਉਹਨੂੰ ਪੁੱਛਿਆ ਵੀ, ਕਹਿੰਦਾ ਜੀ ਮੈਨੂੰ ਵੀ ਨੋਟਿਸ ਹੈ। ਕਹਿੰਦਾ ਮੇਰੇ ਤੇ ਟਰੈਕਟਰ ਚੜ ਗਿਆ ਸੀਗਾ, ਮੈਂ ਤੁਰਿਆ ਜਾਂਦਾ ਸੀ। ਟਰੈਕਟਰ ਚੜਨ ਤੋਂ ਬਾਅਦ ਤੇ ਮੈਨੂੰ ਪਾਸੇ ਤੇ ਕਿਸੇ ਨੇ ਬਿਠਾ ਤਾ, ਪਾਸੇ ਤੋਂ ਬਿਠਾਉਣ ਤੋਂ ਬਾਅਦ ਅੱਗੇ ਲੱਗ ਗਿਆ ਜਾਮ, ਤੇ ਇੱਕ ਸੱਜਣ ਸੀ ਡਾਕਟਰ, ਉਹਨੇ ਆਖਿਆ ਵੀ ਤੁਹਾਡੇ ਖੂਨ ਵਗ ਰਿਹਾ ਤੇ ਮੈਂ ਤੁਹਾਨੂੰ ਹੋਸਪਿਟਲ ਦਾਖਲ ਕਰਾਉਣਾ। ਉਹ ਬੰਦੇ ਨੇ ਉਹਨੂੰ ਕਾਰ ਦੇ ਵਿੱਚ ਪਾਇਆ, ਇੱਕ ਹੋਸਪਿਟਲ ਚ ਉਹਨੂੰ ਦਾਖਲ ਕਰਾਇਆ। ਦਾਖਲ ਕਰਾਉਣ ਤੋਂ ਬਾਅਦ ਉਹਦਾ ਫੋਨ ਹੈ ਜਿਹੜਾ, ਉੱਥੋਂ ਪੁਲਿਸ ਵਾਲਾ ਲੈ ਜਾਂਦਾ ਹੋਸਪਿਟਲ ਦੇ ਵਿੱਚੋਂ।
ਅੱਛਾ,
ਔਰ ਜਦੋਂ ਉਹਨੂੰ ਛੁੱਟੀ ਮਿਲ ਜਾਂਦੀ ਹੈ, ਉਹਨੂੰ ਕਹਿੰਦੇ ਵੀ ਤੁਸੀਂ ਘਰੇ ਚਲੇ ਜਾਓ, ਤੇ ਉਹ ਕਹਿੰਦਾ ਜੀ ਮੇਰੇ ਕੋਲ ਤਾਂ ਮੇਰਾ ਫੋਨ ਸੀ, ਮੇਰੇ ਕੋਲ ਤਾਂ ਨੰਬਰ ਹੈ ਨੀ ਘਰਦਿਆਂ ਦੇ ਜਾਂ ਕਿਸੇ ਦਾ, ਕਿਉਂਕਿ ਨੰਬਰ ਬਹੁਤੇ ਆਪਾਂ ਯਾਦ ਨੀ ਰੱਖਦੇ ਤੇ ਉਹ ਕਰਦੇ ਕਰਾਉਂਦੇ। ਉਹਨੇ ਡਾਕਟਰ ਨੂੰ ਬੇਨਤੀ ਕੀਤੀ ਕਿ ਮੇਰਾ ਤਾਂ ਫੋਨ, ਉਹ ਕਹਿੰਦੇ ਕੌਣ ਲੈ ਕੇ ਗਿਆ? ਕਹਿੰਦੇ ਫਲਾਨਾ ਇੱਥੇ ਨਾਲ ਜਿਹੜਾ ASI ਖੜਾ ਸੀਗਾ। ਉਹ ਕਹਿੰਦੇ ਅੱਛਾ, ਉਹ ASI ਨੇ ਫਿਰ ਦੁਬਾਰਾ ਪਤਾ ਕੀਤਾ ਵੀ ਕਿਹੜਾ ਬੰਦਾ ਸੀ, ਉਹਦਾ ਫੋਨ ਮੰਗਾਇਆ। ਫੋਨ ਮੰਗਾਉਣ ਤੋਂ ਬਾਅਦ ਉਹ ਘਰ ਚਲਾ ਗਿਆ।
ਅੱਛਾ,
ਘਰ ਜਾਣ ਤੋਂ ਬਾਅਦ ਪੁਲਿਸ ਉਹਦੇ ਦਰਵਾਜ਼ੇ ਤੇ ਪਹੁੰਚ ਗਈ ਵੀ ਗੁਰਵਿੰਦਰ ਸਿੰਘ ਜੀ ਤੁਹਾਡੇ ਖਿਲਾਫ ਮੁਕਦਮਾ ਦਰਜ ਹੈ ਤੇ ਤੁਸੀਂ ਸਾਡੇ ਨਾਲ ਚੱਲੋ। ਉਹ ਕਹਿੰਦਾ ਜੀ ਮੇਰੇ ਤੋਂ ਸੱਟ ਵੱਜੀ ਆ, ਦੇਖੋ ਮੇਰੀ ਤਾਂ ਪਰਚੀ ਹੈ, ਆਹ ਦੇਖ ਲਓ, ਮੇਰੇ ਤੋਂ ਤੁਰਿਆ ਨੀ ਜਾਂਦਾ। ਉਹ ਥੋੜੇ ਜਿਹੇ ਪੁਲਿਸ ਵਾਲੇ ਚੰਗੇ ਸੀ, ਉਹ ਕਹਿੰਦੇ ਚਲੋ ਤੁਸੀਂ ਆ ਲਓ ਨੋਟਿਸ ਤੇ ਤੁਸੀਂ ਫਲਾਨੇ ਦਿਨ ਐਸ ਕੋਰਟ ਚ ਆ ਜਾਓ। ਉਹ ਬੰਦੇ ਉੱਥੋਂ ਚਲੇ ਗਏ। ਉਦੋਂ ਬਾਅਦ ਕੱਲ ਉਹ ਦਿੱਲੀ ਕਮੇਟੀ ਦੇ ਦਫ਼ਤਰ ਚ ਜਦੋਂ ਬੰਦਾ ਆਇਆ ਉੱਤਰਾਖੰਡ ਤੋਂ, ਮੈਂ ਬੜਾ ਹੈਰਾਨ ਉਹਦੇ ਵੱਲ ਦੇਖ ਕੇ। ਉਹ ਕਹਿੰਦਾ ਜੀ ਸਾਡੇ ਤਾਂ ਦਰਵਾਜ਼ੇ ਤੇ ਪੁਲਿਸ ਪਹੁੰਚ ਗਈ ਤੇ ਸਾਨੂੰ ਤਾਂ ਤੁਸੀਂ ਆਪੇ ਦੇਖ ਲਓ ਵੀ ਮੇਰੇ ਤਾਂ 6:00 ਸੀ, ਜੇ ਮੇਰੇ 6:00 ਨਾ ਵੱਜੀ ਹੁੰਦੀ ਤੇ ਮੈਨੂੰ ਤਾਂ ਪੁਲਿਸ ਨੇ ਚੱਕ ਲੈ ਜਾਣਾ ਸੀ।
ਇੰਟਰਸਟਿੰਗ ਬਿੱਟਾ ਸਾਹਿਬ, ਇਹ ਜਿਹੜੀ ਗੱਲਬਾਤ ਆਪਾਂ ਕਰ ਰਹੇ ਹਾਂ ਵਟਸਐਪ ਦੇ ਨੋਟਿਸ ਦੇਣੇ ਜਾਂ ਇਹ ਜਿੱਦਾਂ ਹੁਣ ਮਤਲਬ ਉਹ ਇਕੱਲੇ ਉਹਨਾਂ ਨੂੰ ਵਕੀਲ ਦੇਖਣਾ ਚਾਹੀਦਾ ਜਾਂ ਜਿਹੜੀ ਟੀਮ ਸੈਟਅਪ ਕੀਤੀ ਉਹਨਾਂ ਨੂੰ ਨੋਟਿਸ ਕਰਨਾ ਚਾਹੀਦਾ ਵੀ ਬਈ ਸਾਡੇ ਕੇਸ ਤੁਸੀਂ ਦੇਖੋ, ਇਹਨਾਂ ਸਾਰਿਆਂ ਨੂੰ ਜੁਆਇੰਟ ਨਹੀਂ ਕਰਨਾ ਚਾਹੀਦਾ?
ਹਾਂ ਬਿਲਕੁਲ, ਇਹ ਤੁਹਾਡੀ ਗੱਲ ਸਹੀ ਹੈ। ਜੁਆਇੰਟ ਦੇ ਵਿੱਚ ਪਹਿਲੀ ਗੱਲ ਤਾਂ ਇਹ ਹੋਈ ਹੈ ਕਿ ਸੰਯੁਕਤ ਕਿਸਾਨ ਮੋਰਚਾ ਨੇ ਥੋੜੀ ਦੇਰੀ ਕੀਤੀ ਹੈ। ਉਹਦੇ ਪਹਿਲਾਂ ਤਾਂ ਸਾਨੂੰ ਇਹ ਨੀ ਪਤਾ ਲੱਗਿਆ ਕਿ ਸੰਯੁਕਤ ਕਿਸਾਨ ਮੋਰਚਾ ਨੇ ਇਹ ਵਕੀਲ ਕੀਤੇ ਆ ਜਾਂ ਨਹੀਂ। ਅਫੜਾ ਦਫੜੀ ਦੇ ਵਿੱਚ ਮੰਨ ਲਓ ਮੈਨੂੰ ਨੋਟਿਸ ਆ ਗਿਆ, ਕਿਸੇ ਹੋਰ ਨੂੰ ਨੋਟਿਸ ਆ ਗਿਆ, ਉਹਨੇ ਥੋੜੀ ਦੇਖਿਆ ਵੀ ਹੁਣ ਕੌਣ ਮਦਦ ਕਰ ਰਿਹਾ। ਉਹ ਤਾਂ ਪਹੁੰਚ ਗਿਆ ਉੱਥੇ, ਉਹ ਉੱਥੇ ਫਸ ਗਿਆ ਉਹਨਾਂ ਦੇ ਇਸ ਕੰਜੇ ਦੇ ਵਿੱਚ। ਫਿਰ ਜਦੋਂ ਇਹ ਨੋਟਿਸ ਆਉਣੇ ਸ਼ੁਰੂ ਹੋ ਗਏ, ਉਦੋਂ ਸਭ ਤੋਂ ਪਹਿਲ ਤਾਂ ਕੀਤੀ ਦਿੱਲੀ ਸਿਖਰ ਪ੍ਰਬੰਧਕ ਕਮੇਟੀ ਨੇ, ਫਿਰ ਉਦੋਂ ਬਾਅਦ ਇੱਥੇ ਜਿਹੜੀਆਂ ਬਾਕੀ ਰਾਜਨੀਤਿਕ ਪਾਰਟੀਆਂ ਉਹਨਾਂ ਨੇ ਵੀ ਕਿਹਾ, ਪੰਜਾਬ ਸਰਕਾਰ ਨੇ ਵੀ ਕਿਹਾ ਕਿ ਅਸੀਂ 50 ਬੰਦਿਆਂ ਦਾ ਪੈਨਲ ਬਣਾਤਾ ਪਰ ਦਫ਼ਤਰ ਕਿਸੇ ਦਾ ਨੀ ਲੱਭਿਆ।
ਅੱਛਾ ਪਤਾ ਕੋਈ ਨਹੀਂ,
ਤੁਸੀਂ ਮੈਨੂੰ ਕਹਿ ਦਿਓ ਹਾਂ ਵੀ ਆਹ ਚਾਰ ਵੀ ਤੁਸੀਂ ਕਹਿੰਦੇ ਵੀ ਆਹ ਚਾਰ ਜਗ੍ਹਾ ਦੇ ਉੱਤੇ ਜੀ ਆਪਣੇ ਬੰਦੇ ਬੈਠੇ ਆ ਤੇ ਤੁਸੀਂ ਇੱਥੇ ਹੀ ਚਲੇ ਜਾਓ। ਫੋਨ ਨੰਬਰ ਸਾਰਿਆਂ ਨੇ ਜਾਰੀ ਕਰ ਦਿੱਤੇ, ਦਿੱਲੀ ਕਮੇਟੀ ਨੇ ਤਾਂ ਇੱਕ ਡਿਟੇਲ ਬਣਾ ਕੇ ਦੱਸ ਦਿੱਤੀ ਕਿ 30,000 ਕੋਰਟ ਦੇ ਵਿੱਚ ਕੌਣ ਬੈਠਾ, ਸੁਪਰੀਮ ਕੋਰਟ ਦੇ ਵਿੱਚ ਕੌਣ ਬੈਠਾ ਹੈ, ਪਟਿਆਲਾ ਹਾਊਸ ਕੋਰਟ ਦੇ ਵਿੱਚ ਕੌਣ ਬੈਠਾ, ਕੜਗਾ ਡੂਮਾ ਕੋਰਟ ਦੇ ਵਿੱਚ ਕੌਣ ਬੈਠਾ, ਸਾਕੇ ਦੇ ਵਿੱਚ ਕੌਣ ਬੈਠਾ, ਔਰ ਥੱਲੇ ਉਹਨਾਂ ਨੇ ਆਪਣੇ ਨੰਬਰ ਕਿਹੜੇ 5 ਐਡਵੋਕੇਟਸ ਦੇ ਜਿਵੇਂ ਜਸਦੀਪ ਸਿੰਘ ਢਿੱਲੋਂ ਹੈ, ਜਸਪ੍ਰੀਤ ਸਿੰਘ ਰਾਏ ਹੈ, ਦਲਜੀਤ ਕੌਰ ਹੈ, ਇੰਦਰਜੀਤ ਸਿੰਘ ਹੈ, ਇਹਨਾਂ ਨੇ ਆਪਣੇ ਟੈਲੀਫੋਨ ਨੰਬਰ ਵੀ ਨਸ਼ਰ ਕਰ ਦਿੱਤੇ ਔਰ ਉਹ ਵਾਇਰਲ ਵੀ ਹੋ ਰਹੇ ਨੇ, ਇੱਕ ਦੂਜੇ ਕੋਲ ਜਾ ਵੀ ਰਹੇ ਨੇ, ਈਮੇਲ ਐਡਰੈਸ ਵੀ ਉਹਨਾਂ ਨੇ ਦਿੱਤਾ ਹੋਇਆ। ਸੋ ਕਹਿਣ ਦਾ ਭਾਵ ਹੈ ਵੀ ਜ਼ਮੀਨੀ ਪੱਧਰ ਦੇ ਉੱਤੇ ਕਿਸੇ ਨੇ ਇਹ ਨਹੀਂ ਦੱਸਿਆ ਵੀ ਪੰਜਾਬ ਸਰਕਾਰ ਦੇ ਵਕੀਲ ਕਿੱਥੇ ਬੈਠਣਗੇ, ਸੰਯੁਕਤ ਕਿਸਾਨ ਮੋਰਚੇ ਦੇ ਵਕੀਲ ਕਿੱਥੇ ਬੈਠਣਗੇ, ਕਿਸੇ ਹੋਰ ਜਥੇਬੰਦੀ ਦੇ ਵਕੀਲ ਕਿੱਥੇ ਬੈਠਣਗੇ। ਜਿਹੜਾ ਦਫ਼ਤਰ ਅਸਟੈਬਲਿਸ਼ ਹੈਗਾ ਉਹ ਪਹਿਲਾਂ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੀ ਹੈ।
ਅੱਛਾ,
ਮੈਂ ਕੋਈ ਉਹ ਇਹਨਾਂ ਦੀ ਕੋਈ ਤਾਰੀਫ ਨਹੀਂ ਕਰਦਾ, ਲੇਕਿਨ ਜਿਹੜਾ ਕੰਮ ਤੁਹਾਡੇ ਜ਼ਮੀਨੀ ਪੱਧਰ ਤੇ ਜਦੋਂ ਲੋੜ ਹੈ, ਮੰਨ ਲਓ ਮੈਨੂੰ ਅੱਜ ਪਾਣੀ ਦੀ ਲੋੜ ਹੈ ਤੇ ਮੈਨੂੰ ਤੁਸੀਂ ਕਹੋ ਵੀ ਆਹ 5 ਥਾਵਾਂ ਤੇ ਪਾਣੀ ਪਿਆ ਤੇ ਮੈਨੂੰ ਦਿਸੇ ਤਾਂ ਇੱਕ ਥਾਂ ਤੇ ਤੇ ਮੈਂ 5 ਥਾਵਾਂ ਤੇ ਭੌਂਕਦਾ ਫਿਰਾਂ।
ਫੋਟੋ
ਖਿਚਾ ਲਈ ਤੇ ਮੈਂ ਕਹਿ ਦਿੱਤਾ ਜੀ ਆਹ ਅਸੀਂ ਕਰ ਰਹੇ ਹਾਂ ਜੀ, ਗੱਲ ਹੀ ਹੋਈ ਨੀ ਜੀ, ਚੱਕ ਰਹੇ ਫੱਟੇ। ਮੈਂ ਰਾਤ ਜਸਦੀਪ ਢਿੱਲੋਂ ਐਡਵੋਕੇਟ ਨੇ, ਬੜੇ ਮਸ਼ਹੂਰ ਇੱਥੇ ਗੁਲਾਬ ਅਰੋੜਾ ਨੇ ਤੇ ਉਹ ਬੜੇ ਚੰਗੇ ਮੁੰਡੇ ਨੇ ਔਰ ਉਹ ਫ੍ਰੀ ਆਫ ਕਾਸਟ, ਉਹ ਮਤਲਬ ਕੋਈ ਸੇਵਾ ਨੀ ਲੈ ਰਹੇ। ਉਹ ਕਹਿੰਦੇ ਜੀ ਜੇ ਮੈਨੂੰ ਕੋਈ ਫੋਨ ਆ ਜਾਵੇ ਇਸ ਤਰ੍ਹਾਂ ਦਾ ਤੇ ਮੈਂ ਖੁਦ ਡਰ ਜਾਊਂਗਾ ਕਿ ਆਮ ਬੰਦੇ ਨੂੰ ਫੋਨ ਆ ਜਾਏ ਤਾਂ ਉਹ ਤਾਂ ਉਹਦਾ ਤਾਂ ਹਾਲ ਕੀ ਹੋਊਗਾ। ਦੂਜੀ ਗੱਲ ਅਮਨਦੀਪ ਜੀ, ਜਿਹੜਾ ਇਹ ਫੋਨ ਆ ਰਹੇ ਨਾ ਜੀ, ਜਿਵੇਂ ਹੁਣ ਰਾਤ ਤੁਸੀਂ ਦੇਖੋ ਵੀ ਐਕਸ ਸਰਵਿਸਮੈਨ ਜਿਹੜੇ ਵਿਚਾਰੇ ਗੁਰਮੁਖ ਸਿੰਘ ਤੇ ਜੀਤ ਸਿੰਘ ਜਿਹਨਾਂ ਦੀ ਹਾਲਤ ਇੰਨੀ ਮਾੜੀ, ਇਹ 10 ਕੇਸ ਨੀ ਇਹ ਹਟਦਾ, ਇਹਨਾਂ ਨੇ ਯੂਆਪਾ ਲਾਉਣੀ ਇਹਨਾਂ ਦੇ ਉਸਦੇ ਸਾਰਿਆਂ ਦੇ ਉੱਤੇ ਔਰ ਇਹਨਾਂ ਨੇ ਜਗਦੀਪ ਸਿੱਧੂ ਦੇ ਨਾਲ ਜਿੰਨੇ ਐਸੋਸੀਏਟ ਰੱਖਣੇ ਆ ਬੰਦੇ ਇਹਨਾਂ ਨੇ, ਇਹਨਾਂ ਨੇ ਯੂਆਪਾ ਲਾ ਕੇ ਇਹਨਾਂ ਨੂੰ ਉਲਝਾਉਣਾ। ਹੁਣ ਪਤਾ ਕੀ ਚੱਲ ਰਿਹਾ, ਹੁਣ ਚੱਲ ਕੀ ਰਿਹਾ, ਇਹਨਾਂ ਦੀ ਕੋਸ਼ਿਸ਼ ਹੈ ਵੀ ਇਹ ਕਿਸਾਨੀ ਸੰਘਰਸ਼ ਨੂੰ ਅਸੀਂ ਪੂਰੀ ਤਰ੍ਹਾਂ ਦਬਾ ਦਈਏ। ਹੁਣ ਹਰ ਬੰਦਾ ਦੌੜ ਦੇ ਵਿੱਚ ਹੈ, ਮੰਨ ਲਓ ਮੈਂ ਇਸੇ ਚੋਂ ਲੱਗਿਆ, ਮੈਨੂੰ ਇਹ ਹੈ ਮੈਂ ਸ਼ਾਮ ਤੱਕ ਨਾ 100 ਬੰਦੇ ਨੂੰ ਨੋਟਿਸ ਦੇ ਦਿਆਂ ਤੇ ਮੈਂ ਆਪਣੇ ਉੱਤੇ ਹਾਇਰ ਅਥਾਰਟੀ ਨੂੰ ਮੈਂ ਰਿਪੋਰਟ ਦੇਵਾਂ ਕਿ ਮੈਂ ਜੀ 100 ਦੇ ਵਿੱਚੋਂ ਨਾ ਜੀ 30 ਬੰਦੇ ਫੜ ਲਏ ਜਾਂ 40 ਬੰਦੇ ਫੜ ਲਏ, ਉਹ ਦੌੜ ਲੱਗੀ ਹੋਈ ਹੈ। ਔਰ ਜਿਹੜੇ ਹੁਣ ਕਿਸੇ ਨੂੰ ਇਹ ਤਾਂ ਪਤਾ ਨੀ ਵੀ ਨੋਟਿਸ ਕਿਹਨੂੰ ਕਿਹਨੂੰ ਜਾ ਰਹੇ ਹੈ। ਹੁਣ ਜਦੋਂ ਉਹ ਲੀਗਲ ਟੀਮ ਕੋਲੇ ਜਾ ਕੇ ਬੈਠੀ ਹੈ, ਉੱਥੇ ਪੁੱਛੀਦਾ ਤੁਸੀਂ ਕਿੱਥੋਂ ਆਏ ਹੋ ਜੀ, ਉਹ ਕਹਿੰਦੇ ਜੀ ਮੈਂ ਤਾਂ ਉੱਤਰਾਖੰਡ ਤੋਂ ਆਇਆ। ਕਿਸੇ ਨੂੰ ਪੁੱਛੇ ਤੁਸੀਂ ਕਿਹਾ ਮੈਂ ਬਾਜਪੁਰ ਤੋਂ ਆਇਆ ਜੀ, ਤੁਸੀਂ ਕਿੱਥੋਂ ਆਏ ਹੋ, ਮੈਂ ਜੀ ਮਾਨਸੇ ਤੋਂ ਆਇਆ, ਤੁਸੀਂ ਕਿੱਥੋਂ ਆਏ ਹੋ, ਸੰਗਰੂਰ ਤੋਂ ਆਏ ਹੋ। ਹੈਪੀ ਸੰਧੂ ਮੈਨੂੰ ਮਿਲਿਆ, ਹੈਪੀ ਸੰਧੂ ਪੰਜਾਬ ਟਰੱਕ ਐਸੋਸੀਏਸ਼ਨ ਦਾ ਪ੍ਰਧਾਨ ਹੈ ਪੰਜਾਬ ਦਾ, ਨਕੋਦਰ ਦਾ ਰਹਿਣ ਵਾਲਾ। ਉਹ ਕਹਿੰਦਾ ਜੀ ਮੈਂ ਤਾਂ ਡਰਾਈਵਰ ਗੱਡੀ, ਮੈਂ ਤਾਂ ਹੈ ਹੀ ਨੀ ਸੀ, ਮੇਰਾ ਡਰਾਈਵਰ ਆਇਆ ਸੀਗਾ ਲਾਲ ਕਿਲੇ ਵਾਲੇ ਪਾਸੇ, ਤਾਂ ਨੇੜੇ ਤੇੜੇ ਵੀ ਨਹੀਂ ਸੀ, ਅਸੀਂ ਤਾਂ ਟਿੱਕਰੀ ਤੋਂ ਗਾਹ ਕਿਤੇ ਆਏ ਨੀ ਗੇ ਤੇ ਉੱਥੇ ਇਹਨਾਂ ਨੇ ਮੰਨ ਲਓ ਟਿੱਕਰੀ ਗੱਡੀਆਂ ਖੜੀਆਂ ਸੀ, ਗਾਜੀਪੁਰ ਬਾਰਡਰ ਗੱਡੀਆਂ ਖੜੀਆਂ ਸੀਗੀਆਂ ਜਾਂ ਸਿੰਘੂ ਖੜੀਆਂ ਸੀ, ਇਹਨਾਂ ਨੇ ਕੀ ਕੀਤਾ, ਉਹ ਸਾਰਿਆਂ ਦੇ ਨੰਬਰ ਟਰੇਸ ਕੀਤੇ ਜਾਂ ਉਹ ਸਕੈਨ ਕੀਤੇ ਜਾਂ ਉਹਨਾਂ ਦੀ ਵੀਡੀਓਗ੍ਰਾਫੀ ਬਣਾਈ ਤੇ ਇਹਨਾਂ ਨੇ ਦੇਖ ਲਿਆ। ਮੰਨ ਲਓ ਹੁਣ ਪੰਜਾਬ ਟਰੱਕ ਐਸੋਸੀਏਸ਼ਨ ਦਾ ਜਿਹੜਾ ਪ੍ਰਧਾਨ ਹੈਗਾ ਪੰਜਾਬ ਦਾ, ਇਹਨਾਂ ਨੇ ਸਕੈਨ ਕੀਤਾ ਹੋਣਾ, ਉਹਨਾਂ ਨੇ ਆਖਣਾ ਕਿ ਇਹ ਬੰਦੇ ਨੂੰ ਟਾਰਗੇਟ ਕਰੋ। ਉਹ ਬੰਦਾ ਪਹਿਲਾਂ ਸਿੱਧਾ ਜਾਣ ਲੱਗਾ, ਉਹ ਕਹਿੰਦਾ ਵੀ ਮੈਂ ਕਿਹਾ ਵੀ ਅਸੀਂ ਤਾਂ ਪੁਲਿਸ ਵਾਲਿਆਂ ਨੂੰ ਰੋਜ਼ ਹੀ ਮਿਲਦੇ ਹਾਂ, ਸਾਡੇ ਤਾਂ ਰੋਜ਼ ਚਲਾਨ ਹੁੰਦੇ ਆ ਤੇ ਉਹ ਕਿਸੇ ਨੇ ਸਮਝਾਇਆ ਉਹਨੂੰ ਵੀ ਤੂੰ ਸਿੱਧਾ ਨਾ ਜਾ। ਉਹ ਬੰਦਾ ਆਇਆ ਔਰ ਉਹਦੇ ਨਾਲ ਹੀ ਉਹ ਟਰਾਂਸਪੋਰਟਰ ਵੀ ਸੀ ਜਿਹਨਾਂ ਨੂੰ ਨੋਟਿਸ NIA ਦੇ ਆਏ ਹੋਏ ਸੀ। ਉਹ ਕੁਦਰਤੀ ਉਹ ਸੰਪਰਕ ਚ ਇੱਕ ਜਿਵੇਂ ਬੰਦਾ ਮੰਨ ਲਓ ਤੁਸੀਂ ਕਿਸੇ ਨੂੰ ਜਾਣਦੇ ਹੋ ਤਾਂ ਉਹਦਾ ਫਲੀਟ ਹੈਗਾ ਦਿੱਲੀ ਜਾਂ ਚੰਡੀਗੜ੍ਹ ਦਾ, ਤੁਸੀਂ ਉਹਨਾਂ ਨੂੰ ਪੁੱਛ ਲਿਆ ਤੇ ਉਹਨਾਂ ਨੇ ਆਖਿਆ ਵੀ ਨਾ ਵੀ ਤੂੰ ਨਾ ਜਾਈ ਇਕੱਲਾ, ਤੂੰ ਸਾਡੇ ਨਾਲ ਚੱਲ। ਕੱਲ ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਦੀ ਵੀ ਇੱਥੇ ਮੀਟਿੰਗ ਹੋਈ ਹੈ, ਉਹਨਾਂ ਨੇ ਵੀ ਵੱਡੇ ਪੱਧਰ ਤੇ ਇਸ ਗੱਲ ਦੀ ਨਿੰਦਾ ਕੀਤੀ ਹੈ ਔਰ ਪੂਰੇ ਭਾਰਤ ਦੇ ਵਿੱਚ ਜਿੰਨੇ ਵੀ ਟਰਾਂਸਪੋਰਟਰ ਨੇ ਵੱਡੇ, ਉਹਨਾਂ ਨੇ ਸਾਫ਼ ਤੌਰ ਤੇ ਆਖਿਆ ਕਿ ਜੇ 15 ਦਿਨਾਂ ਦੇ ਵਿੱਚ ਇਸ ਤਰ੍ਹਾਂ ਸਾਡੇ ਬੰਦਿਆਂ ਨੂੰ ਇਹਨਾਂ ਨੇ ਖੱਜਲ ਖੁਆਰ ਕਰਨਾ ਬੰਦ ਨਾ ਕੀਤਾ ਤੇ ਅਸੀਂ ਧੱਕਾ ਦੀਆਂ ਚਾਬੀਆਂ ਛੱਡ ਦਿਆਂਗੇ, ਚੱਕਾ ਜਾਮ ਕਰਾਂਗੇ। ਔਰ ਦੂਜੀ ਮੈਨੂੰ ਹੈਰਾਨੀ ਦੀ ਗੱਲ ਹੋਈ, ਮੈਂ ਬੜਾ ਦੁੱਖ ਨਾਲ ਇਹ ਗੱਲ ਮੈਨੂੰ ਕਹਿਣੀ ਪਈ ਕਿ ਮਨੀਸ਼ ਤਿਵਾੜੀ ਔਰ ਉਹਨੇ ਅਗਵਾਈ ਕੀਤੀ ਪੰਜਾਬ ਭਵਨ ਦੇ ਵਿੱਚ, ਸਾਰੇ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਇਕੱਠੇ ਕੀਤੇ, ਇਹਨਾਂ ਨੇ ਪ੍ਰਪੋਜ਼ ਕੀ ਕੀਤਾ, ਪ੍ਰਪੋਜ਼ ਕੀਤਾ ਕਿ ਅਸੀਂ ਪ੍ਰਾਈਵੇਟ ਬਿੱਲ ਲੈ ਕੇ ਆਵਾਂਗੇ ਪਾਰਲੀਮੈਂਟ ਦੇ ਵਿੱਚ ਕਿਸਾਨੀ ਮੁੱਦੇ ਦੇ ਉੱਤੇ, ਜਿਹੜੇ ਬੰਦਿਆਂ ਦਾ ਕਿਸਾਨੀ ਪ੍ਰੋਫੈਸ਼ਨ ਹੈਗਾ ਜਿਹੜੇ ਮੈਂਬਰ ਪਾਰਲੀਮੈਂਟਾਂ ਦਾ, ਉਹਨਾਂ ਦੇ ਉਹਨਾਂ ਨੂੰ ਬੁਲਾ ਕੇ ਅਸੀਂ ਪ੍ਰਾਈਵੇਟ ਮੈਂਬਰ ਬਿੱਲ ਲੈ ਕੇ ਆਵਾਂਗੇ ਰਾਜਪਾਲ ਨੂੰ, ਆਪਣੇ ਸਪੀਕਰ ਨੂੰ ਕਵਾਂਗੇ ਇਹ ਬਿੱਲ ਤੁਸੀਂ ਪਾਸ ਕਰੋ। ਇਸ ਤੋਂ ਪਹਿਲਾਂ 15 ਬਿੱਲ ਇਸ ਤਰ੍ਹਾਂ ਦੇ ਪਾਸ ਹੋ ਚੁੱਕੇ ਆ, ਹੁਣ ਤੱਕ ਜੇ ਇਤਿਹਾਸ ਦੇ ਮੁਤਾਬਕ, ਪਾਰਲੀਮੈਂਟ ਦੇ ਇਤਿਹਾਸ ਦੇ ਮੁਤਾਬਕ। ਪਹਿਲੇ ਦਿਨ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ, ਖਬਰਾਂ ਲਵਾੜੀਆਂ, ਮੇਰੇ ਵਰਗਿਆਂ ਨੇ ਖਬਰਾਂ ਲਾ ਦੀਆਂ, ਮੀਡੀਆ ਮਾਈਲੇਜ ਲੈੜੀ ਤੇ ਲੋਕਾਂ ਨੂੰ ਲੱਗਿਆ ਦੇਖੋ ਜੀ ਇਧਰ ਕਿਸਾਨਾਂ ਦੇ ਕਿੱਡੇ ਹਮਦਰਦ ਹੈ। ਤੇ ਦੂਜੇ ਦਿਨ ਹੁਣ ਨਗਰ ਕੌਂਸਲ ਦੀਆਂ ਚੋਣਾਂ ਹੋ ਰਹੀਆਂ, ਕਾਰਪੋਰੇਸ਼ਨ ਦੀਆਂ ਚੋਣਾਂ ਹੋ ਰਹੀਆਂ, ਦੂਜੇ ਦਿਨ ਸਾਰੇ ਪੰਜਾਬ ਭੱਜ ਗਏ ਡਰਾਮਾ ਕਰਕੇ। ਔਰ ਕਿਸੇ ਨੇ ਗ੍ਰਹਿ ਮੰਤਰੀ ਨੂੰ ਇਹ ਨੀ ਕਿਹਾ, ਕਿਸੇ ਨੇ ਇਹ ਗੱਲ ਨੀ ਕਹੀ ਵੀ ਜਿਹੜੇ ਨੋਟਿਸ ਆ ਰਹੇ ਹੈ ਗ੍ਰਹਿ ਮੰਤਰੀ ਸਾਹਿਬ ਇਹਨੂੰ ਰੋਕੋ, ਇਹਨਾਂ ਨੂੰ ਤੁਸੀਂ ਕਿਉਂ ਭੁਚਾਲ ਪਾਇਆ ਹੋਇਆ, ਉਹਨਾਂ ਬੰਦਿਆਂ ਦਾ ਕੀ ਕਸੂਰ ਹੈ ਜਿਹੜੇ ਬੰਦੇ ਇੱਥੇ ਧਰਨੇ ਤੇ ਆ ਗਏ ਔਰ ਕਿਸਾਨ ਜਥੇਬੰਦੀਆਂ ਦੇ ਕਹਿਣ ਤੇ ਉਹਨਾਂ ਨੇ ਵਿਸ਼ਵਾਸ ਕਰ ਲਿਆ। ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਜੀ ਇਹ ਕਿਸਾਨ ਜਥੇਬੰਦੀਆਂ ਦੇ ਕਹਿਣ ਕੀ ਆਏ? ਕਹਿੰਦੇ ਨਹੀਂ ਜੀ, ਆਪ ਮੁਹਾਰੇ ਵੀ ਲੋਕ ਆਏ ਨੇ ਕਿਸਾਨੀ ਅੰਦੋਲਨ ਦੇ ਵਿੱਚ, ਜਿਵੇਂ ਅਸੀਂ ਮੱਸਿਆ ਨਹਾਉਣ ਨੀ ਜਾਂਦੇ, ਅਸੀਂ ਕਹਿੰਦੇ ਮਿੰਨਾ ਮੱਸਿਆ ਨਹਾ ਕੇ ਆਉਣੀ ਆ, ਅਸੀਂ ਤਾਂ ਸਾਡਾ ਤਾਂ ਜਿਉਣਾ ਸਫਲ ਨੀ ਹੋਣਾ। ਬਹੁਤ ਸਾਰੇ ਲੋਕ ਜਿਹੜੇ ਆਪ ਮੁਹਾਰੇ ਇੱਥੇ ਪਹੁੰਚੇ ਔਰ ਉਹਨਾਂ ਨੂੰ ਦਿੱਲੀ ਦਾ ਰਾਹ ਹੀ ਨੀ ਪਤਾ ਸੀਗਾ, ਪੁਲਿਸ ਨੇ ਜਾਣ ਬੁੱਝ ਕੇ ਉਹਨਾਂ ਨੂੰ ਰਾਹ ਵੀ ਦੱਸਿਆ ਵੀ ਇੱਧਰ ਜਾਣਾ, ਇੱਧਰ ਜਾਣਾ, ਇੱਧਰ ਜਾਣਾ। ਬੈਰੀਕੇਡ ਖੋਲ ਦਿੱਤੇ ਗਏ ਸਮੇਂ ਤੋਂ ਪਹਿਲਾਂ ਔਰ ਉਲਝਾ ਦਿੱਤਾ ਗਿਆ ਪੂਰੀ ਤਰ੍ਹਾਂ, ਤੇ ਉਹ ਬੰਦਿਆਂ ਨੇ ਉੱਥੇ ਜਾ ਕੇ ਭਾਵੇਂ ਇੱਕ ਸੂਈ ਵੀ ਨੀ ਕਿਸੇ ਦੇ ਚਬੋਈ, ਪਰ ਉਹਨਾਂ ਨੂੰ ਜਲੀਲ ਕਰਕੇ ਉਹਨਾਂ ਨੂੰ ਇਸ ਤਰ੍ਹਾਂ ਦੇ ਨੋਟਿਸ ਦੇ ਕੇ। ਮੈਨੂੰ ਜੇ ਤੁਸੀਂ ਸਾਰੇ ਦਿੱਲੀ ਦਾ ਡਾਟਾ ਚੱਕ ਲਓ ਤਾਂ ਅੱਜ ਦੀ ਘੜੀ ਮੈਨੂੰ ਇੰਨਾ ਪਤਾ ਹੈ ਕਿ 10,000 ਤੋਂ ਵੱਧ ਬੰਦਿਆਂ ਨੂੰ ਇਸ ਤਰ੍ਹਾਂ ਦੇ ਜਿਹੜੇ ਨੋਟਿਸ ਹੈ ਉਹ ਆ ਰਹੇ ਨੇ ਔਰ ਲਗਾਤਾਰ ਇਹ ਪ੍ਰੈਸ਼ਰ ਜਿਹੜਾ ਹੈਗਾ ਇਹ ਵਧਾਇਆ ਹੋਇਆ ਇਹਨਾਂ ਨੇ ਕਿ ਅਸੀਂ ਇਹ ਜਿਹੜੇ ਸੰਘਰਸ਼ਕਾਰੀ ਲੋਕ ਨੇ ਇਹਨਾਂ ਨੂੰ ਕਿਵੇਂ ਨਾ ਕਿਵੇਂ ਜਬਰ ਜ਼ੁਲਮ ਦੇ ਨਾਲ ਇਹਨਾਂ ਨੂੰ ਦਬਾ ਲਈਏ ਕਿਸੇ ਤਰੀਕੇ।
ਬਿੱਟਾ ਸਾਹਿਬ, ਮੇਰੀ ਆਬਜ਼ਰਵੇਸ਼ਨ ਇਹ ਹੈ ਕਿ ਇਹ ਵੀ ਇੱਕ ਸਿਰੇ ਦੀ ਬੇਵਕੂਫੀ ਹੈ, ਪਹਿਲੀ ਗੱਲ ਤਾਂ ਇਹ ਆ ਪੁਲਿਸ ਦੀ ਵੀ ਕਿ ਅਸਲ ਦੇ ਵਿੱਚ ਕੀ ਹੈ ਕਿ ਇੱਕ ਤਾਂ ਪ੍ਰਾਈਵੇਸੀ ਦੀ ਉਲੰਘਣਾ ਸ਼ਰੇਆਮ ਹੀ ਕਰ ਰਹੇ ਨੇ, ਦੂਜੀ ਗੱਲ ਇਹ ਹੈ ਕਿ ਚਲੋ ਟੀਮ ਬੈਠੇਗੀ ਉਹ ਵੀ ਸਟਰੋਂਗ ਹੋਏਗੀ, ਉਹ ਆਪਣੇ ਆਪ ਇੱਕ ਫਰੰਟ ਹੋ ਜਾਏਗਾ। ਮੈਨੂੰ ਲੱਗਦਾ ਹੈ ਕਿ ਬਹੁਤੀ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਏਗੀ, ਟੀਮ ਜਿਹੜੀ ਹੈ ਇੰਨਾ ਕੁ ਤਾਂ ਸਰਮਾਇਆ ਕੌਮ ਦੇ ਕੋਲ ਹੈਗਾ ਆ ਜਾਂ ਲੋਕ ਹੈਗੇ ਨੇ ਇੰਡੀਆ ਦੇ ਵਿੱਚ, ਸਾਰੇ ਭਾਰਤ ਦੇ ਵਿੱਚ ਜਿਹੜੇ ਮਤਲਬ ਪੁਲਿਸ ਇਹਨਾਂ ਆਪਣੇ ਜਾਲ ਦੇ ਵਿੱਚ ਆਪ ਹੀ ਉਲਝ ਕੇ ਰਹਿ ਜਾਏਗੀ ਆਉਣ ਵਾਲੇ 10 ਸਾਲਾਂ 'ਚ, ਮੇਰੀ ਓਬਜ਼ਰਵੇਸ਼ਨ ਹੈ। ਕਿਉਂਕਿ ਗ੍ਰਿਫਤਾਰੀਆਂ ਕਰਨੀਆਂ, ਰੱਖਣਾ ਜੇਲ੍ਹਾਂ ਦੇ ਵਿੱਚ ਪਾਉਣੇ, ਹੋਰਨਾਂ ਸਟੇਟਾਂ ਦੇ ਵਿੱਚ, ਇਹ ਗਲੇ ਦੀ ਹੱਡੀ ਬਣ ਜਾਏਗੀ ਪੋਲੀਟੀਸ਼ੀਅਨਾਂ ਦੀ, ਬਣ ਗਈ ਆ, ਐਕਚੁਅਲੀ ਬਣ ਗਈ ਆ ਮੇਰੇ ਹਿਸਾਬ ਨਾਲ। ਇਹ ਜੋ ਸੋਚ ਸਮਝ ਕੇ ਬਦਲਾ ਲਊ ਦੀ ਨੀਤੀ, ਪਹਿਲੀ ਗੱਲ ਤਾਂ ਦਿੱਲੀ ਪੁਲਿਸ ਨੂੰ ਇਹੋ ਜਿਹਾ ਕੰਮ ਕਰਨ ਦੀ ਕੋਈ ਲੋੜ ਹੀ ਨਹੀਂ ਸੀਗੀ ਜਿਹੜੇ ਉਹਨਾਂ ਨੇ ਇਹ ਕੀਤੇ ਆ ਵੀ ਅਸੀਂ ਆਹ ਕਰਨਾ, ਅਸੀਂ ਉਹ ਕਰਨਾ ਆ, ਹੈ ਨਾ। ਹੁਣ 10,000 ਤੁਸੀਂ ਦੱਸਦੇ ਆ ਵੀ ਆਲਮੋਸਟ 10,000 ਕੇਸ ਹੋਣਾ ਹਜੇ ਤਾਂ ਆਉਣਗੇ ਨਾ ਬਾਹਰ। ਇਹ ਜਿਹੜਾ ਇੰਨਾ ਪੇਪਰ ਵਰਕ ਹੈ, ਇੰਨਾ ਉਲਝਾਓ ਹੈ, ਇਹ ਇਹਨਾਂ ਨੂੰ ਬੈਕਫਾਇਰ ਤਾਂ ਹੁਣੇ ਕਰ ਰਿਹਾ, ਲੇਟਰ ਔਨ ਇਹਨਾਂ ਨੂੰ ਕਰਦਾ ਰਹੇਗਾ ਆਉਣ ਵਾਲੇ 5-7 ਸਾਲ, ਮੇਰੀ ਆਪਣੀ ਓਬਜ਼ਰਵੇਸ਼ਨ ਹੈ। ਪਰ ਸਾਨੂੰ ਜਿਹੜਾ ਆ, ਚਲੋ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਸ਼ੁਕਰਾਨਾ ਹੈ ਕਿ ਉਹਨਾਂ ਨੇ ਇਹ ਸਾਰੀ ਟੀਮ ਇੱਕ ਪ੍ਰੋਪਰ ਉਹਨਾਂ ਨੂੰ ਆਫਿਸ ਸੈੱਟ ਕਰਨਾ ਚਾਹੀਦਾ ਔਰ ਸਾਰਿਆਂ ਨੂੰ ਉੱਥੇ ਕੇਸ ਆਪਣੇ ਸਿੰਗਲ ਵਕੀਲ ਰਾਹੀਂ ਜਾਂ ਸਿੰਗਲ ਡੈਸਕ ਰਾਹੀਂ ਹੀ ਮੈਨੇਜ ਕਰਵਾਉਣੇ ਚਾਹੀਦੇ ਆ, ਇਹ ਓਬਜ਼ਰਵੇਸ਼ਨ ਹੈ। ਬਿੱਟਾ ਸਾਹਿਬ, ਗੱਲ ਆਪਾਂ ਥੋੜ੍ਹੀ ਜਿਹੀ ਹੋਰ ਕਰਨੀ, ਗੁਰਿੰਦਰ ਸਿੰਘ ਵਰਜੀਨੀਆ
ਫੁੱਲੀ ਦਫ਼ਤਰ ਜਿਹੜਾ ਸੈਟਅਪ ਕੀਤਾ ਹੋਇਆ, ਕਿਸੇ ਨੂੰ ਕੋਈ 1 ਰੁਪਇਆ ਨੀ ਲਾਉਣ ਦੀ ਲੋੜ, ਸਿਰਫ ਕਾਗਜ਼ ਲੈ ਕੇ ਆਉਣ ਦੀ ਲੋੜ ਹੈ, ਆਪਣਾ ਵੋਟਰ ਕਾਰਡ, ਆਪਣਾ ਆਧਾਰ ਕਾਰਡ, ਜਿਹੜਾ ਨੋਟਿਸ ਆਇਆ ਉਹ ਜਾਂ ਕੋਈ ਹੋਰ ਆਈ ਡੀ ਪਰੂਫ, ਇੱਥੋਂ ਤੱਕ ਕਿ ਜਿਹੜੇ ਮੁਚਲਕੇ ਭਰੇ ਜਾ ਰਹੇ। ਹੁਣ ਕੱਲ ਕੀ ਹੋਇਆ ਸੀਗਾ, ਸਰਦਾਰ ਗੁਰਮੁਖ ਸਿੰਘ ਤੇ ਸਰਦਾਰ ਜੀਤ ਸਿੰਘ ਦੇ ਨਾ 20,000 ਰੁਪਏ ਦੇ ਮੁਚਲਕੇ ਚਾਹੀਦੇ ਸੀ ਉਹਨਾਂ ਨੂੰ, ਉਹ ਦਿੱਲੀ ਕਮੇਟੀ ਨੇ FDਆਂ ਆਪਣੇ ਕੋਲੋਂ ਜਮ੍ਹਾਂ ਕਰਾਈਆਂ ਤੇ ਨਾਲ ਉਹਨਾਂ ਨੇ ਆਪਣੇ ਮੁਲਾਜ਼ਮਾਂ ਦੀਆਂ ਗਵਾਹੀਆਂ ਪਵਾਈਆਂ। ਮੰਨ ਲਓ ਉਹਨਾਂ ਦੇ ਪਰਿਵਾਰਕ ਮੈਂਬਰ ਕਿਸੇ ਦੇ ਲੇਟ ਹੋ ਗਏ ਤੇ ਉਧਰੋਂ ਆਰਡਰ ਬਣਨਾ, ਉਹਨਾਂ ਨੇ ਆਪਣੇ ਦਿੱਲੀ ਕਮੇਟੀ ਦੇ ਜਿਹੜੇ ਜਾਣਕਾਰ ਨੇ ਉਹਨਾਂ ਦੇ ਉੱਤੋਂ ਕਹਿ ਦਿੱਤਾ ਵੀ ਆਹ ਬੰਦੇ ਹੈ। ਔਰ ਜਿਹੜੇ ਬੰਦੇ ਸਾਬਕਾ ਫੌਜੀ ਨੇ ਜਿਹੜੇ ਕਿਸਾਨੀ ਸੰਘਰਸ਼ ਦੇ ਵਿੱਚ ਆਏ ਆ, ਉਹਨਾਂ ਦੀ ਜ਼ਿੰਮੇਵਾਰੀ ਖੁੱਲ ਚੁੱਕੀ ਹੈਗੀ ਹੈ, ਦਫ਼ਤਰ ਪ੍ਰੋਪਰ ਅਸਟੈਬਲਿਸ਼ ਕੀਤਾ। ਪਰ ਇੱਕ ਦਫ਼ਤਰ ਨਾਲ ਨੀ ਸਰਨਾ, ਦਿੱਲੀ ਕਮੇਟੀ ਨੇ ਤਾਂ ਫਰਜ਼ ਨਿਭਾ ਦਿੱਤਾ, ਹੁਣ ਪੰਜਾਬ ਸਰਕਾਰ ਕਿੱਥੇ ਸੁੱਤੀ ਪਈ ਹੈ, ਹੁਣ ਬਾਕੀ ਰਾਜਨੀਤਿਕ ਪਾਰਟੀਆਂ ਕਿੱਥੇ ਸੁੱਤੀਆਂ ਪਈਆਂ, ਜਿਹੜੀਆਂ ਇਹ ਇਸ ਕਹਿੰਦੇ ਆ ਕਿ ਅਸੀਂ ਤਾਂ ਜੀ ਸਾਡਾ ਤਾਂ ਸਾਡੇ ਹੀ ਬੰਦੇ ਹੈ, ਇਹ ਜਿਹੜੇ ਸੰਘਰਸ਼ ਵਾਲੇ ਹੈ ਇਹ ਤਾਂ ਸਾਡੇ ਹੀ ਬੰਦੇ ਹੈ, ਅਸੀਂ ਇਹਨਾਂ ਦੇ ਨਾਲ ਹੈਗੇ ਹੈ, ਉਹ ਸਿਰਫ ਹਵਾ 'ਚ ਹੀ ਆ, ਉਹ ਗੱਲਾਂ 'ਚ, ਉਹ ਪ੍ਰੈਸ ਨੋਟਾਂ ਦੇ ਵਿੱਚ ਹੀ ਹੈ।
ਥੋੜੀ
ਜਿਹੀ ਅਕਲ ਆਈ ਹੈ, ਕੱਲ ਮੈਂ ਦੇਖ ਰਿਹਾ ਸੀ ਉਹ ਕਹਿੰਦੇ ਸੀ NIA ਵਾਲੇ ਜਿਹੜੇ ਨੋਟਿਸ ਆਏ ਨਾ ਜੇ ਅਸੀਂ ਉਹਨਾਂ ਨੂੰ ਫੋਲੋ ਕਰ ਰਹੇ ਆ ਫਲਾਣੇ ਵਕੀਲਾਂ ਦੇ, ਪੰਜਾਬ ਜਿਹੜੇ ਹਰਿਆਣਾ ਹਾਈਕੋਰਟ ਦੇ ਬਹੁਤ ਸਾਰੇ ਵਕੀਲ ਨੇ ਜਿਨ੍ਹਾਂ ਨੇ ਆਪਦੀ ਜਥੇਬੰਦੀ ਬਣਾਈ ਹੋਈ ਹੈ ਉਹ ਵੱਖਰੇ ਤੌਰ ਦੇ ਉੱਤੇ ਉਹ ਬਹੁਤ ਚੰਗਾ ਕੰਮ ਕਰ ਰਹੇ ਨੇ ਔਰ ਉਹ ਆਪਣਾ ਉਹਨਾਂ ਨੇ ਚੰਡੀਗੜ੍ਹ ਆਫਿਸ ਬਣਾਇਆ ਹੋਇਆ ਇਸੇ ਤਰ੍ਹਾਂ ਹੀ ਜਿਹੜੇ ਸੀਨੀਅਰ ਵਕੀਲ ਆ ਰਹੇ ਸਕੀਮਾਂ ਜਾਂ ਕੋਈ ਹੋਰ ਜਿਹੜੇ ਉਹ ਸਾਰੇ ਆਪਸ ਚ ਕੋਰਲੇਸ਼ਨ ਕਰਦੇ ਆ ਜੇ ਕਿਸੇ ਨੂੰ ਪਤਾ ਲੱਗਦਾ ਤਾਂ ਉਹ ਕਹਿੰਦੇ ਵੀ ਹਾਂਜੀ ਅਸੀਂ ਕੋਆਪਰੇਟ ਕਰਦੇ ਆ ਔਰ ਇੱਕ ਦੂਜੇ ਨੂੰ ਰਾਏ ਕਰਕੇ ਕੱਲ ਮੈਂ ATS ਤੁਲਸੀ ਰਾਜਾ ਸਭਾ ਦੇ ਮੈਂਬਰ ਨੂੰ ਸ਼ਾਮ ਨੂੰ ਮਿਲੇ ਕਿਸੇ ਫੰਕਸ਼ਨ ਦੇ ਵਿੱਚ ਤੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਉਹਨਾਂ ਨੂੰ ਗੱਲ ਹੀ ਨੀ ਪਤਾ ਸੀ ਜਾਂ ਹੋ ਸਕਦਾ ਕੋਈ ਹੋਰ ਕਾਰਨ ਹੋਵੇ ਮੈਂ ਪਰਮਾਤਮਾ ਜਾਣਦਾ ਪਰ ਜਦੋਂ ਮੈਂ ਉਹਨਾਂ ਨੂੰ ਗੱਲ ਕੀਤੀ ਮੈਂ ਕਿਹਾ ਜੀ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਕਹਿੰਦੇ ਦੱਸੋ ਮੈਂ ਕਿਹਾ ਜੀ ਇੱਕ ਤਾਂ ਤੁਸੀਂ ਖੇਤੀ ਬਿੱਲਾਂ ਬਾਰੇ ਦੋ ਤਿੰਨ ਆਰਟੀਕਲ ਲਿਖੇ ਸੀ ਕਹਿੰਦੇ ਹਾਂ ਮੈਂ ਲਿਖੀ ਸੀ ਮੈਂ ਉਹਦੇ ਬਾਰੇ ਦੱਸਣਾ ਚਾਹੁੰਦਾ ਤੇ ਫਿਰ ਮੈਂ ਕਿਹਾ ਤੁਸੀਂ ਨਾ ਹੁਣ ਜੀ ਬਹੁਤ ਵੱਡੇ ਵਕੀਲ ਹੋ KTS ਤੁਲਸੀ ਬੜਾ ਵੱਡਾ ਨਾਮ ਹੈਗਾ ਤੇ ਆਹ ਜਿਹੜੇ ਆਹ ਹਜੇ ਭੰਬਲ ਭੂਸਾ ਪਾਇਆ ਹੋਇਆ ਮੈਨੂੰ ਕਹਿੰਦੇ ਵੀ ਇਹ ਪਹਿਲੀ ਪ੍ਰਾਇਓਰਟੀ ਤਾਂ ਇਹ ਹੋਣੀ ਚਾਹੀਦੀ ਵੀ ਉਹਨਾਂ ਦੀ ਜ਼ਮਾਨਤਾਂ ਕਰਾਈਆਂ ਜਾਣੀਆਂ
ਚਾਹੀਦੀਆਂ
ਮੈਂ ਕਿਹਾ ਜੀ ਉਹਦੇ ਲਈ ਤੁਸੀਂ ਕੁਛ ਕਰ ਰਹੇ ਹੋ ਕਹਿੰਦੇ ਮੈਨੂੰ ਤਾਂ ਪਤਾ ਹੀ ਤੇਰੇ ਤੋਂ ਲੱਗਿਆ ਗੱਲ ਦਾ ਮੈਂ ਕਿਹਾ ਜੀ ਵੱਡੀ ਆਸਾਨੀ ਜੀ ਗੱਲ ਚਲੋ ਤੇ ਮੈਨੂੰ ਉਹਨਾਂ ਨੇ ਪਰਸੋਂ ਦਾ ਟਾਈਮ ਦਿੱਤਾ ਸੋਮਵਾਰ ਦਾ ਟਾਈਮ ਦਿੱਤਾ ਯਾਨੀ ਕੱਲ੍ਹ ਦਾ ਅੱਜ ਸਾਡੇ ਦਿਨ ਚੜ ਗਿਆ ਤਾਂ 11:30 ਮੈਂ ਉਹਨਾਂ ਨੂੰ ਮਿਲਣਾ ਤੇ ਮੈਂ ਹੁਣ ਸਾਰੇ ਪਾਸਿਓਂ ਡਾਟਾ ਇਕੱਠਾ ਕਰਕੇ ਮੈਂ ਉਹਨਾਂ ਦੇ ਟੇਬਲ ਤੇ ਰੱਖ ਦੇਣਾ ਵੀ ਆਹ ਲਓ ਜੀ ਆਹ ਦੱਸੋ ਕੀ ਹੈ ਮੈਂ ਬੇਨਤੀ ਕੱਲ ਭਾਰਤ ਭੂਸ਼ਣ ਆਸ਼ੂ ਉਹ ਜਿਹੜੇ ਨੇ ਕੇਂਦਰ ਦੇ ਮੰਤਰੀ ਹੈ ਸੋਰੀ ਪੰਜਾਬ ਦੇ ਮੰਤਰੀ ਹੈ ਜਿਹੜੇ ਫੂਡ ਐਂਡ ਸਪਲਾਈ ਸਿਵਲ ਸਪਲਾਈ ਲੁਧਿਆਣੇ ਦੇ ਉਹ ਕੱਲ ਅਮਿਤ ਸ਼ਾਹ ਨੂੰ ਮਿਲਣ ਆਏ ਸੀਗੇ ਗ੍ਰਹਿ ਮੰਤਰੀ ਨੂੰ ਤੇ ਮੈਂ ਉਹਨਾਂ ਨੂੰ ਪਹਿਲਾਂ ਫੋਨ ਕਰਦਾ ਰਿਹਾ ਮੈਨੂੰ ਕਿਤੋਂ ਪਤਾ ਲੱਗਿਆ ਮੈਂ ਉਹਨਾਂ ਨੂੰ ਕਾਫੀ ਫੋਨ ਕੀਤੇ ਤੇ ਉਸ ਤੋਂ ਬਾਅਦ ਪੰਜਾਬ ਰਾਈਸ ਇੰਡਸਟਰੀ ਦਾ ਜਿਹੜਾ ਚੇਅਰਮੈਨ ਹੈ ਪੰਜਾਬ ਦਾ ਉਹ ਸਾਡੇ ਮੁਕਤਸਰ ਦਾ ਹੀ ਹੈ ਬਿੰਟਾ ਬਾਂਸਲ ਆ ਉਹਦਾ ਨਾਂ ਤੇ ਮੈਨੂੰ ਜਦੋਂ ਪਤਾ ਲੱਗਿਆ ਵੀ ਉਹ ਵੀ ਨਾਲ ਆਇਆ ਤੇ ਮੈਂ ਉਹਨੂੰ ਫੋਨ ਕੀਤਾ ਮੈਂ ਕਿਹਾ ਵੀ ਕਿੱਥੇ ਆ ਭਾਈ ਤੂੰ ਕਹਿੰਦਾ ਜੀ ਮੈਂ ਤਾਂ ਉੱਥੇ ਅਮਿਤ ਸ਼ਾਹ ਨੂੰ ਮਿਲਣ ਚੱਲਿਆ ਤੇ ਮੈਂ ਕਿਹਾ ਵੀ ਮੇਰੀ ਗੱਲ ਕਰਾ ਇਹਦੇ ਨਾਲ ਫੋਨ ਨੀ ਚੁੱਕਦਾ ਕਹਿੰਦਾ ਜੀ ਤੁਸੀਂ ਆਪ ਕਰੋ ਮੈਂ ਤੁਹਾਡੇ ਗੱਲ ਨੀ ਕਰਾ ਸਕਦਾ ਤੇ ਉਹ ਚਲੋ ਨਹੀਂ ਗੱਲ ਹੋਈ ਤੇ ਬਾਅਦ ਦੇ ਵਿੱਚ ਸ਼ਾਮ ਨੂੰ ਮੈਂ ਉਹਨਾਂ ਨੂੰ ਮਿਲਿਆ ਮੈਂ ਕਿਹਾ ਵੀ ਉੱਥੇ ਆ ਜਾਓ CP ਕਨਾਟ ਪਲੇਸ ਆ ਜਾਓ ਆਪਾਂ ਗੱਲ ਕਰਦੇ ਆ ਤੇ ਮੈਂ ਉਹਨਾਂ ਨੂੰ ਆਖਿਆ ਮੈਂ ਕਿਹਾ ਭਲੇ ਮਾਨਸੋ ਬੰਦੇ ਹੋ ਵੀ ਉਹਨੂੰ ਸਮਝਾਓ ਪੰਜਾਬ ਸਰਕਾਰ ਨੂੰ ਸਮਝਾਓ ਉਹ ਮੰਤਰੀ ਨੂੰ ਸਮਝਾਓ ਵੀ ਗ੍ਰਹਿ ਮੰਤਰੀ ਨੂੰ ਮਿਲਣ ਚੱਲਿਆ ਹੈ ਹਿੰਦੂ ਸਿੱਖਾਂ ਦੀ ਗੱਲ ਅਸੀਂ ਕਰੀਏ ਅਸੀਂ ਇੱਕ ਇੱਕ ਆਪਣੇ ਦੇਸ਼ ਦੀ ਗੱਲ ਕਰੀਏ ਅਸੀਂ ਤੁਸੀਂ ਉਹਦੇ ਕੋਲ ਮੁੱਦਾ ਚੁੱਕੋ ਵੀ ਆਹ ਨੋਟਿਸ ਤੇ ਕਿਉਂ ਆਈ ਜਾਂਦੇ ਆ ਹੁਣ ਤਾਂ ਤੁਸੀਂ ਆਏ ਹੋਏ ਆ ਮੈਂ ਕਿਹਾ ਚਾਹੇ ਤੁਸੀਂ ਇਹਦਾ ਪੋਲੀਟੀਕਲ ਮਾਈਲੇਜ ਲੈ ਲਿਓ ਕੱਲ ਨੂੰ 2022 ਦੇ ਵਿੱਚ ਵੀ ਅਸੀਂ ਦੇਖੋ ਜੀ ਕਿਸਾਨੀ ਸੰਘਰਸ਼ ਦੇ ਵਿੱਚ ਜਿਹੜੇ ਬੰਦਿਆਂ ਨੂੰ ਨੋਟਿਸ ਆਏ ਸੀ ਅਸੀਂ ਉਹਨਾਂ ਦੀ ਗੱਲ ਗ੍ਰਹਿ ਮੰਤਰੀ ਤੱਕ ਕੀਤੀ ਮੈਂ ਕਿਹਾ ਮੀਡੀਆ ਅਰੇਂਜਮੈਂਟ ਤੁਹਾਨੂੰ ਮੈਂ ਕਰ ਦੂੰਗਾ ਉਹ ਕਹਿੰਦੇ ਜੀ ਉਹਨੇ ਮੈਨੂੰ ਗੱਲ ਦੱਸੀ ਮੈਨੂੰ ਬੜਾ ਦੁੱਖ ਹੋਇਆ ਉਹ ਗੱਲ ਸੁਣ ਕੇ ਉਹ ਕਹਿੰਦੇ ਜੀ ਕੈਪਟਨ ਸਰਕਾਰ ਤਾਂ ਪਤਾ ਨੀ ਉਹਨਾਂ ਨੂੰ ਕਿਹੜੀ ਕੁਰਕੀ ਵੱਜੀ ਹੈ ਉਹ ਤਾਂ BJP ਦੇ ਖਿਲਾਫ਼ ਇੱਕ ਸ਼ਬਦ ਵੀ ਨੀ ਬੋਲਦੇ ਤੁਸੀਂ ਆਹ ਗੱਲ ਤੁਸੀਂ ਅਮਿਤ ਸ਼ਾਹ ਨਾਲ ਮਿਲਣ ਦੀ ਗੱਲ ਕਰਦੇ ਕਮਾਲ ਦੀ ਗੱਲ ਹੈ ਇੱਕ ਪਾਸੇ ਤਾਂ ਤੁਸੀਂ ਕਹਿੰਦੇ ਹੋ ਬਈ ਅਸੀਂ ਸੈਟਅਪ ਕਰ ਦਿੱਤਾ ਕਾਨੂੰਨੀ ਵਿਵਸਥਾ ਕਰ ਦਿੱਤੀ ਵਕੀਲਾਂ ਦਾ ਪੈਨਲ ਬਣਾ ਦਿੱਤਾ ਕੰਟਰੋਲ ਰੂਮ ਬਣਾ ਦਿੱਤਾ ਕਿਸਾਨੀ ਸੰਘਰਸ਼ ਵਿੱਚ ਅਸੀਂ ਸਾਡੀ ਅਸੀਂ ਬਾਂਹ ਫੜੀ ਹੈ ਸਾਡੇ ਕਿਸਾਨੀ ਸੰਘਰਸ਼ ਦੇ ਨਾਲ ਅਸੀਂ ਹਮੇਸ਼ਾ ਖੜੇ ਹਾਂ ਤੇ ਦੂਜੇ ਪਾਸੇ ਤੁਸੀਂ ਮੈਂ ਫਿਰ ਉਹਨੂੰ ਕਿਹਾ ਮੈਂ ਕਿਹਾ ਵਾਕਈ ਤਾਂ ਉਹ ਗੱਲ ਹੋਈ ਵੀ ਰਾਜ ਸਭਾ ਦੇ ਵਿੱਚ ਤੇ ਲੋਕ ਸਭਾ ਦੇ ਵਿੱਚ ਜਿੰਨੇ ਵੀ ਤੁਹਾਡੇ ਮੈਂਬਰ ਪਾਰਲੀਮੈਂਟ ਹੈ ਉਹ ਵੀਡੀਓ ਬਣਾ ਕੇ ਫੋਟੋਆਂ ਖਿਚਾ ਕੇ ਤੇ ਇੱਕ ਦੂਜੇ ਨੂੰ ਗਾਲਾਂ ਕੱਢ ਕੇ ਚਲੇ ਗਏ ਤੇ ਕਿਸਾਨੀ ਸੰਘਰਸ਼ ਦੌਰਾਨ ਜਿਹੜੇ ਬੰਦੇ ਇਸ ਤਰ੍ਹਾਂ ਸਫ਼ਰ ਕਰ ਰਹੇ ਨੇ ਜਾਂ ਜਿਹੜੇ 10-10 ਸਾਲ ਸਫ਼ਰ ਕਰਨਗੇ ਤਾਂ ਉਹ ਉਹਨਾਂ ਉਹ ਤਾਂ ਸੋਚਣਗੇ ਨਾ ਵੀ ਸਾਡੀ ਤਾਂ ਮਾਂ ਕਿਸੇ ਨੇ ਨੀ ਫੜੀ
ਬਿੱਟਾ ਸਾਹਿਬ ਇਹੀ ਤਾਂ ਤਰਾਸਦੀ ਹੈ ਕਿ ਤੱਤੇ ਤੱਤੇ ਭਾਸ਼ਣ ਹਨਾ ਮਤਲਬ ਇੱਕ ਦੂਜੇ ਨੂੰ ਗਾਲੀ ਗਲੋਚ ਬਹੁਤ ਕਿਆ ਬਾਤ ਹੈ ਵੀ ਮਾਈਲੇਜ ਲਈ ਜਾਂਦੇ ਆ ਤੇ ਗਰਾਊਂਡ ਲੈਵਲ ਤੇ ਕੁਛ ਹੋਰ ਧੱਕਾ ਚੱਲ ਰਿਹਾ ਉੱਥੇ ਮਤਲਬ ਸਿੱਧੇ ਪੰਜਾਬੀ ਚ ਆਪਾਂ ਕਹਿੰਦੇ ਨੇ ਕਿ ਚੱਡਿਆਂ ਚ ਪੂਛ ਲਈ ਘੁੰਮਦੇ ਨੇ ਹਨਾ ਬਿਨਾਂ ਕਿਸੇ ਗੱਲ ਤੋਂ ਜੇ ਆਪਾਂ ਦੇਖੀਏ
ਜਿਹੜੀ ਮਰੋੜੀ ਮਰੋੜ ਕੇ ਨਾ ਜੀ ਪੂਛ ਵੀ ਅੰਦਰ ਨੂੰ ਕੋਈ ਵੀ ਬਈ ਮੇਰੀ ਪੂਛ ਵੀ ਨਾ ਦਿਸ ਜੇ ਕਿਤੇ
ਅੰਦੋਲਨ ਬਹੁਤ ਲੰਬਾ ਹੋ ਗਿਆ ਇਸਦਾ ਅੰਤ ਨਜ਼ਰ ਆ ਰਿਹਾ ਕਿ ਨਹੀਂ ਮਤਲਬ ਜ਼ਿਆਦਾ ਇਹਨੂੰ ਹੁਣ ਪੋਲੀਟੀਕਲ ਰੰਗਤ ਨਹੀਂ ਦਿੱਤੀ ਜਾ ਰਹੀ ਮਤਲਬ ਮਾਈਲੇਜ ਲੈਣ ਵਾਸਤੇ ਕਿਉਂਕਿ ਮੁੱਦੇ ਤਾਂ ਕਿਸਾਨੀ ਮੁੱਦਾ ਤੁਹਾਨੂੰ ਦੱਬਦਾ ਨਜ਼ਰ ਆ ਰਿਹਾ ਹੈ ਹੋਰ ਹੀ ਗੱਲਾਂ ਚੱਲੀ ਜਾ ਰਹੀਆਂ ਨੇ
ਮੈਨੂੰ ਕੱਲ ਨਾ ਇੱਕ ਬੰਦਾ CID ਵਾਲਾ ਪੁੱਛ ਰਿਹਾ ਵੀ ਸਿੰਘੂ ਤੇ ਕਿੰਨੇ ਕੁ ਲੋਕ ਹੋਣਗੇ ਜੀ
ਜੀ
ਮੈਂ ਕਿਹਾ ਤੇਰੀ ਰਿਪੋਰਟ ਕੀ ਕਹਿੰਦੀ ਹੈ ਕਹਿੰਦਾ ਮੇਰੀ ਰਿਪੋਰਟ ਤਾਂ 6000 ਬੰਦਾ ਕਹਿੰਦੀ ਹੈ
ਅੱਛਾ
ਮਤਲਬ ਇਹ ਗੱਲ ਬਿਲਕੁਲ ਠੀਕ ਹੈਗੀ ਹੈ ਸਿੰਘੂ ਤੇ 12,000 ਦਾ ਇਕੱਠ ਹੁੰਦਾ ਹੁਣ
ਅੱਛਾ
ਪੂਰਾ ਜ਼ੋਰ ਲਾ ਕੇ ਵੀ ਮੈਂ ਕਹਾਂ ਮੈਂ ਨੀ ਕਹਿੰਦਾ ਕਿ ਬੰਦੇ ਉੱਥੇ ਘੱਟ ਗਏ ਨੇ ਪਰ ਹੁਣ ਕੀ ਚੱਲ ਪਿਆ ਹੁਣ ਮਹਾਂ ਪੰਚਾਇਤ ਚੱਲ ਪਈ ਜਗਰਾਓ ਹੋ ਗਈ ਹੁਣ ਇਹਨਾਂ ਬਾਰਡਰਾਂ ਦੇ ਉੱਤੋਂ ਜਿਹੜਾ ਇਹ ਸੰਘਰਸ਼ ਹੈ ਇਹ ਨਿਕਲ ਕੇ ਹੁਣ ਇਹ ਸਟੇਟਾਂ ਵੱਲ ਚਲਾ ਗਿਆ। ਮੈਨੂੰ ਕੱਲ ਟਕੈਤ ਸਾਹਿਬ ਦਾ ਇੱਕ ਪ੍ਰੋਗਰਾਮ ਆਇਆ ਜਿਹਦੇ ਚ ਚਾਰ ਥਾਵਾਂ ਤੇ ਹੈਗਾ ਉਹ, ਮੇਰੇ ਤਾਂ ਹੁਣ ਮੇਰੇ ਫੋਨ ਖੁੱਲ ਨਹੀਂ ਰਿਹਾ ਕਿਉਂਕਿ ਜਿੱਥੇ ਮੈਂ ਬੈਠਾ ਉੱਥੇ ਨੈਟ ਦੀ ਥੋੜੀ ਦਿੱਕਤ ਹੈਗੀ ਹੈ। ਟਕੈਤ ਸਾਹਿਬ ਦਾ ਚਾਰ ਪੰਜ ਥਾਵਾਂ ਤੇ ਪ੍ਰੋਗਰਾਮ ਹੈਗਾ, ਇਸੇ ਤਰ੍ਹਾਂ ਹੀ ਪੰਜਾਬ ਦੇ ਵਿੱਚ ਹੁਣ ਮਹਾਂਪੰਚਾਇਤਾਂ ਦਾ ਜਿਵੇਂ ਜਗਰਾਉਂ ਚ ਵੱਡੀ ਮਹਾਂਪੰਚਾਇਤ ਹੋਈ।
ਬਿੱਟਾ ਸਾਹਿਬ ਇੱਕ ਮਿੰਟ ਹੋਲਡ ਰੱਖਣਾ, ਇਹ ਮੁੜ ਕੇ ਪਹਿਲਾਂ ਪੰਜਾਬ ਦੇ ਵਿੱਚ ਸੀ ਸਟੇਟਾਂ 'ਚ, ਫਿਰ ਬਾਰਡਰ 'ਤੇ ਚਲੇ ਗਿਆ, ਬਾਰਡਰ ਤੋਂ ਹੁਣ ਫਿਰ ਸਟੇਟਾਂ ਦੇ ਵਿੱਚ ਆ ਰਿਹਾ ਤਰੀਕੇ ਨਾਲ ਵਾਪਸ ਲਿਆਂਦਾ ਜਾ ਰਿਹਾ। ਇਹ ਜਿਹੜਾ ਪੰਜਾਬ ਦੇ ਵਿੱਚ ਪਹਿਲੀ ਵਾਰੀ ਮਹਾਂਪੰਚਾਇਤ ਹੋਈ ਆ, ਚਲੋ ਕੱਲ੍ਹ ਕੁਐਸਚਨ ਵੀ ਆਇਆ ਸੀਗਾ ਕਿ ਪੰਚਾਇਤ ਅਤੇ ਖਾਪ ਪੰਚਾਇਤ ਵਿੱਚ ਕੀ ਫਰਕ ਹੈ, ਪਹਿਲਾਂ ਇਹਦਾ ਹੀ ਆਂਸਰ ਤੁਸੀਂ ਹੈਗਾ, ਤੁਹਾਡੇ ਕੋਈ ਜਾਣਕਾਰੀ ਹੈਗੀ ਪੰਚਾਇਤ ਅਤੇ ਖਾਪ ਪੰਚਾਇਤ ਦੇ ਵਿੱਚ, ਮਹਾਂਪੰਚਾਇਤ ਦੀ ਬਾਅਦ 'ਚ ਗੱਲ ਕਰਦੇ, ਇਹ ਕੀ ਹੁੰਦੀਆਂ ਨੇ?
ਬਿਲਕੁਲ ਜੀ, ਜਿਹੜੀ ਪੰਚਾਇਤ ਤਾਂ ਇਹ ਹੈ ਕਿ ਆਪਾਂ ਜਿਵੇਂ ਆਪਾਂ ਕਹਿੰਦੇ ਨੇ ਵੀ 10 ਬੰਦੇ ਬੁਲਾ ਲਓ ਜੀ, ਪੰਚਾਇਤ ਇਕੱਠੀ ਕਰੋ, ਸਿਆਣੇ ਬੰਦੇ ਇਕੱਠੇ ਕਰੋ, ਗੱਲ ਕਰ। ਪੰਚਾਇਤ ਤਾਂ ਚਲੋ ਉਹ ਹੈਗੀ ਹੈ
ਜੀ।
ਜਿਹੜੀ ਮਹਾਂਪੰਚਾਇਤ ਹੈ, ਜਿਵੇਂ ਕੋਈ ਕਹਿ ਦੇਵੇ ਵੀ ਆਹ ਤਾਂ ਸਿੱਧੂਆਂ ਦੇ ਪਿੰਡ ਆ, ਬਰਾਣਾ ਦੇ ਪਿੰਡ ਹੈ, ਆਹ ਸੰਧੂਆਂ ਦੇ ਪਿੰਡ ਹੈ, ਆਹ ਗਿੱਲਾਂ ਦੇ ਪਿੰਡ ਹੈ
ਜੀ,
ਉਹ ਖਾਪ ਪੰਚਾਇਤਾਂ ਇਸ ਤਰ੍ਹਾਂ ਹੈਗੀਆਂ ਨੇ, ਮਤਲਬ ਉਹ ਗੋਤਰ ਦੇ ਹਿਸਾਬ ਨਾਲ ਨੇ। ਮੈਂ ਵੀ ਇੱਕ ਦਿਨ ਪੁੱਛਿਆ ਸੀ ਹਰਿਆਣੇ ਨੂੰ, ਮੈਂ ਕਿਹਾ ਮਹਾਂਪੰਚਾਇਤ ਕੀ ਆ ਗਈ ਤੁਹਾਡੀ? ਕਹਿੰਦੇ ਜੀ ਉਹ ਗੋਤਰ ਹੈ, ਸਾਡੇ ਪੁਰਾਣੇ ਗੋਤਰ ਹੈ। ਮੰਨ ਲਓ ਤੁਸੀਂ ਹੇੜੀਆਂ ਤੋਂ ਚੱਲੇ ਜਾਂ ਕਿਸੇ ਹੋਰ ਜਗ੍ਹਾ ਤੋਂ ਚੱਲੇ, ਤੁਸੀਂ ਜਾ ਕੇ ਬਲਬੁਲਗਾ ਬੈਠ ਗਏ, ਜੇ ਸਾਰੇ ਤੁਹਾਡੇ ਪਰਿਵਾਰ ਦੇ ਵਿੱਚ, ਰਿਸ਼ਤੇਦਾਰ ਦੇ ਵਿੱਚ ਤੁਹਾਡਾ ਸ਼ਰੀਕਾ ਸਾਰਾ ਉੱਥੇ ਬੈਠ ਗਿਆ, ਤੁਸੀਂ ਕਹਿ ਦਿੱਤਾ ਵੀ ਇਹ ਉਹਨਾਂ ਦੀ ਪੰਚਾਇਤ ਹੈ ਜੀ, ਹੇੜੀਆਂ ਵਾਲਿਆਂ ਦੀ। ਇਹ ਇਸ ਤਰ੍ਹਾਂ ਹੈਗੀ ਹੈ, ਇਹ ਕਾਸਟ ਦੇ ਹਿਸਾਬ ਨਾਲ ਹੈ। ਜੇ ਸਰਨੇਮ ਅਸੀਂ ਲਿਖਦੇ ਹਾਂ, ਸਿੱਧੂ, ਗਿੱਲ, ਬਰਾੜ ਜਾਂ ਜੋ ਵੀ ਅਸੀਂ ਲਿਖਦੇ ਹਾਂ, ਤਾਂ ਉਹ ਮਹਾਂਪੰਚਾਇਤ ਉਹਨੂੰ ਇਹ ਕਹਿੰਦੇ ਆ। ਤੇ ਜਿਹੜੀ ਇਹਨਾਂ ਨੇ ਮਹਾਂਪੰਚਾਇਤ, ਤਾਂ ਹਿੰਦੀ ਦਾ ਸ਼ਬਦ ਹੈ, ਸਾਡੇ ਤਾਂ ਹੁੰਦੀ ਵੱਡੀ ਪੰਚਾਇਤ, ਇਹਨਾਂ ਨੇ ਉਹ ਮਹਾਂਪੰਚਾਇਤ ਦੇ ਨਾਲ ਇਹ ਜੋੜ ਲਈ ਗੱਲ। ਹੁਣ ਕੱਲ ਮੈਨੂੰ ਐਡਵੋਕੇਟ ਮਿਲੇ ਸੀ ਹਰਿਆਣੇ ਵਾਲੇ, ਉਹ ਕਹਿੰਦੇ ਜੀ ਤੁਸੀਂ ਤੁਹਾਡੇ ਵਾਲੀ ਗੱਲ ਜਿਹੜੀ ਤੁਸੀਂ ਕਹਿੰਦੇ ਲੰਬਾ ਕਰ ਲਿਆ, ਮੈਂ ਉੱਥੇ ਆਉਣਾ ਤੁਹਾਡੇ ਕੋਲੇ ਵੀ ਇਹ ਲੰਬਾ ਨੀ ਹੋ ਗਿਆ। ਉਹ ਕਹਿੰਦੇ ਹਰਿਆਣੇ ਦੇ ਵਿੱਚ ਕੀ ਹੁੰਦਾ, ਹਰਿਆਣੇ ਦੇ ਵਿੱਚ ਜੇ ਕੋਈ ਇਸ ਤਰ੍ਹਾਂ ਦਾ ਸੰਘਰਸ਼ ਹੋਵੇ, ਪਹਿਲੇ ਦਿਨ ਅਸੀਂ ਸੜਕ ਰੋਕਦੇ ਹਾਂ, ਦੂਜੇ ਦਿਨ ਸਾਡੇ ਉੱਤੇ ਕੋਈ ਨਾ ਕੋਈ ਵਾਰ ਕਰ ਦਿੰਦੇ ਨੇ, ਜਾਂ ਉਦਣ ਕੋਈ ਝਗੜਾ ਹੋ ਜਾਂਦਾ, ਜਾਂ ਕੋਈ ਬੰਦੇ ਦੀ ਮੌਤ ਹੋ ਜਾਂਦੀ ਹੈ, ਤੇ ਤੀਜੇ ਦਿਨ ਅਸੀਂ ਉਹ ਬੰਦੇ ਦੀ ਲਾਸ਼ ਨੀ ਰੱਖਦੇ, ਅਸੀਂ ਉਹਦਾ ਕਰ ਦਿੰਦੇ ਹਾਂ ਸੰਸਕਾਰ, ਤੇ ਤੀਜੇ ਦਿਨ ਅਸੀਂ ਸੜਕ ਰੋਕ ਕੇ ਜਿਹੜਾ ਸਾਡੇ ਅੱਗੇ ਆ ਜਾਏ ਅਸੀਂ ਉਹਦਾ ਸਿਰ ਭੰਨ ਦਿੰਦੇ ਹਾਂ, ਤੇ ਚੌਥੇ ਦਿਨ ਸਾਡੇ ਦੇ ਬੱਚਾ ਹੋ ਜਾਂਦੇ, ਪੰਜਵੇਂ ਦਿਨ ਸਾਡਾ ਇਹ ਧਰਨਾ ਜਿਹੜਾ ਖਤਮ। ਰੋਹਤਕ ਦੇ ਵਿੱਚ ਏਦਾਂ ਹੀ ਹੋਇਆ ਸੀਗਾ, ਤੁਹਾਨੂੰ ਯਾਦ ਹੋਣਾ ਪਿੱਛੇ ਜੇ ਜਿਹੜਾ ਜਾਟ ਅੰਦੋਲਨ ਹੋਇਆ ਸੀ, ਉਹ ਵੀ ਆਈ ਹੋਇਆ ਸੀਗਾ, ਜਿੰਨੇ ਮਰਜ਼ੀ ਅੰਦੋਲਨ ਕੱਢ ਲੋ, ਹਰਿਆਣੇ ਦੇ ਵਿੱਚ ਪੰਜ ਦਿਨਾਂ ਤੋਂ ਵੱਧ ਅੰਦੋਲਨ ਨਹੀਂ ਚੱਲਿਆ। ਲੇਕਿਨ ਇਹ ਲੰਬਾ ਜਿਹੜਾ ਹੋ ਗਿਆ, ਇਹਦਾ ਕੀ ਕਹਿ ਸਿਆਸੀ ਮਨੋਰਥ ਕੀ ਹੈਗਾ, ਫਾਈਨੈਂਸ਼ਲੀ ਮਨੋਰਥ ਕੀ ਹੈਗਾ? ਹੁਣ ਤਾਂ ਤੁਸੀਂ ਦੇਖੋ, ਇੱਕ ਪਾਸੇ ਕੱਲ ਗੱਲ ਕਰ ਰਹੇ ਸੀਗੇ ਕਿ ਸਰਕਾਰ ਕਹਿੰਦੀ ਸੀ ਬੜਾ ਜੀ ਸਾਨੂੰ ਨੁਕਸਾਨ ਹੋ ਗਿਆ ਇਸ ਅੰਦੋਲਨ ਨਾਲ, ਇੱਕ ਟਰੈਕਟਰ 12,000 ਰੁਪਏ ਦਾ ਤੇਲ ਪੈਂਦਾ ਇੱਕ ਟਰੈਕਟਰ ਦੇ ਵਿੱਚ, ਤੇ ਹੁਣ ਤੱਕ ਤੁਸੀਂ ਲਾ ਲਓ 80 ਦਿਨਾਂ ਦੇ ਵਿੱਚ, ਜਦੋਂ ਦਾ 26 ਨਵੰਬਰ ਤੋਂ ਇਹ ਧਰਨਾ ਚੱਲਿਆ, ਤਾਂ 10 ਲੱਖ ਟਰੈਕਟਰ ਦੇ ਵਿੱਚ ਤੇਲ ਪਿਆ। ਕੈਲਕੂਲੇਸ਼ਨ ਤੁਸੀਂ ਆਪੇ ਹੀ ਕਰ ਲਓ, ਉਹਦਾ ਵੈਟ ਕਿਹਨੂੰ ਗਿਆ, ਉਹਦਾ CST ਕਿਹਨੂੰ ਗਿਆ, ਉਹਦਾ GST ਕਿਹਨੂੰ ਗਿਆ, ਔਰ ਕੰਬਲਾਂ ਦੀ ਫੈਕਟਰੀਆਂ ਪਾਣੀਪਤ ਨੇ। ਅੱਜ ਦੇ ਤੁਸੀਂ ਕੰਬਲਾਂ ਦੇ ਆਰਡਰ ਦੇਣੇ ਹੋਣ ਨਾ ਜੀ, 100 ਰੁਪਏ ਕੰਬਲ ਦਾ ਰੇਟ ਵਧਾ ਦਿੱਤਾ ਉਹਨਾਂ ਨੇ, ਕਿੰਨਾ ਪਾਣੀ ਰੋਜ਼ ਦਾ ਲੱਗ ਰਿਹਾ, ਇੱਥੇ ਪੈਕਟ ਪਾਣੀ ਕਿੰਨਾ ਲੱਗ ਰਿਹਾ, ਦਾਲਾਂ ਕਿੰਨੀਆਂ ਲੱਗ ਰਹੀਆਂ, ਸਬਜ਼ੀਆਂ ਜਿਹੜੀ ਸਬਜ਼ੀ ਤਾਂ ਚਲੋ ਉਹਦੇ ਵੈਟ ਨਹੀਂ ਲੱਗਦਾ, ਉਹਦੇ ਨਹੀਂ ਲੱਗਦਾ, ਜਿਹੜਾ ਬਾਕੀ ਸਮਾਨ ਜਿਹੜਾ ਲੱਗ ਰਿਹਾ, ਘਿਓ, ਤੇਲ, ਖੰਡ, ਉਹਦੇ ਤੇ ਵੀ ਵੈਟ ਜਿਹੜਾ ਸਰਕਾਰ ਨੂੰ ਹੁੰਦਾ ਰਿਹਾ। ਕਰੋੜਾਂ ਰੁਪਈਆਂ ਦਾ ਫਾਇਦਾ ਸਰਕਾਰ ਨੂੰ ਉਲਟਾ ਹੋ ਗਿਆ ਇਸ ਕਿਸਾਨੀ ਸੰਘਰਸ਼ ਦੇ ਨਾਲ, ਜਿਹਦਾ ਕੋਈ ਕੈਲਕੂਲੇਸ਼ਨ ਨਹੀਂ ਕਰ ਸਕਦਾ। ਜਿਹੜੇ ਤੁਸੀਂ ਪੈਸੇ 2 ਰੁਪਈਆ ਭੇਜਿਆ, ਤੁਹਾਡਾ ਰੁਪਈਆ ਜਿਹੜਾ ਇੱਥੇ ਆ ਕੇ 50 ਬਣਿਆ, ਉਹਦੇ ਤੇ ਵੀ ਤੁਸੀਂ ਦੇਖ ਲਓ ਕਿੰਨੇ ਪੈਸੇ ਇਹਨਾਂ ਨੇ ਉਹ ਲਾਇਆ ਹੋਣਾ, ਕੀ ਕੀਤਾ ਹੋਣਾ।
ਬਿੱਟਾ ਸਾਹਿਬ, ਜਿਹੜੀ ਮਤਲਬ ਮਹਾਂਪੰਚਾਇਤ ਹੋਈ ਹੈ ਇੰਡੀਆ ਦੇ ਵਿੱਚ, ਮਤਲਬ ਉੱਥੇ ਜਗਰਾਉਂ ਦੇ ਵਿੱਚ, ਉਹ ਐਕਚੁਲੀ ਇਹਨੂੰ ਵੱਡੀ ਰੈਲੀ ਕਿਹਾ ਜਾ ਸਕਦਾ ਇੰਡੀਆ। ਮੈਂ ਕੱਲ੍ਹ ਵੀ ਕਿਹਾ ਸੀਗਾ ਕਿ ਪੰਜਾਬ ਦੇ ਵਿੱਚ ਪੋਲੀਟੀਕਲ ਰੈਲੀਆਂ ਹੀ ਹੁੰਦੀਆਂ, ਮੇਰੇ ਖਿਆਲ ਪਹਿਲੀ ਵਾਰੀ ਸ਼ਾਇਦ ਐਡਾ ਲੋਕ ਇਕੱਠ ਹੋਇਆ ਸਰਬੱਤ ਖਾਲਸੇ ਤੋਂ ਬਾਅਦ। ਹੁਣ ਇਹ ਕੱਲ੍ਹ ਵੀ ਮੈਂ ਓਬਜ਼ਰਵੇਸ਼ਨ ਦਿੱਤੀ ਸੀ ਕਿ ਇਹ ਸਰਕਾਰ ਨੂੰ ਦਿਖਾਉਣ ਦੇ ਲਈ ਘੱਟ ਹੈ ਅਤੇ ਆਪਣੇ ਟਕੈਤ ਸਾਹਿਬ ਨੂੰ ਜਾਂ ਹੋਰਨਾਂ ਸਟੇਟਾਂ ਨੂੰ ਦਿਖਾਉਣ ਲਈ ਜ਼ਿਆਦਾ ਕਿ ਦੇਖੋ ਤੁਸੀਂ ਕਰਦੇ ਹੋ, ਅਸੀਂ ਵੀ ਐਡੇ ਐਡੇ ਕਰ ਲੈਂਦੇ ਹਾਂ। ਇਹ ਲੀਡਰਸ਼ਿਪ ਦੀ ਟਸਲਬਾਜ਼ੀ ਤਾਂ ਨਹੀਂ ਤੁਹਾਨੂੰ ਕਿਤੇ ਦਿਖਾਈ ਦੇ ਰਹੀ ਇੱਕ ਦੂਜੇ ਦੇ ਭਾਰੂ ਹੋਣ?
ਤਾਂ ਹੀ ਤਾਂ ਉਹ ਸਾਫ਼ ਕਹਿ ਰਹੇ ਨੇ ਕਿ ਤੁਸੀਂ ਦੇਖੋ ਵੀ ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਦੇਖੋ ਨਾ ਕਿ ਰਾਜਨੀਤਿਕ ਪਾਰਟੀਆਂ ਨੂੰ ਸਿੰਘੂ ਤੇ ਨਹੀਂ ਬੋਲਣ ਦਿੱਤਾ ਗਿਆ, ਟਿਕਰੀ ਤੇ ਨਹੀਂ ਬੋਲਣ ਦਿੱਤਾ ਗਿਆ, ਤੇ ਗਾਜ਼ੀਪੁਰ ਜਾ ਕੇ ਸਰੋਪੇ ਦਿੱਤੇ, ਕਿਰਪਾਨਾਂ ਦਿੱਤੀਆਂ, ਔਰ ਉਦੋਂ ਬਾਅਦ ਉੱਥੋਂ ਮੈਂਬਰ ਪਾਰਲੀਮੈਂਟ ਗਏ, ਉੱਥੇ ਭਾਵੇਂ ਪੁਲਿਸ ਨੇ ਰੋਕਾਂ ਲਾ ਦਿੱਤੀਆਂ ਬਾਅਦ ਦੇ ਵਿੱਚ, ਔਰ ਰਾਜਨੀਤਿਕ ਪਾਰਟੀਆਂ ਸੰਜੇ ਰਾਊਤ ਹਾਂ ਜਿਸ ਦਿਨ ਪਹਿਲੇ ਦਿਨ ਮੈਂ ਉੱਥੇ ਸੀਗਾ ਜਦੋਂ ਰਾਕੇਸ਼ ਕੈਦ ਜਦੋਂ ਪਹੁੰਚਦੇ ਉਦੋਂ ਤਾਂ ਉਦੋਂ ਉੱਥੇ ਦਵਿੰਦਰ ਹੁੱਡਾ ਵੀ ਜਿਹੜੇ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਹੈ ਭੁਪਿੰਦਰ ਸਿੰਘ ਹੁੱਡਾ ਦੇ ਬੇਟੇ ਉਹ ਵੀ ਪਹੁੰਚਦੇ ਆ, ਸੰਜੇ ਰਾਊਤ ਉੱਥੇ ਪਹੁੰਚਦੇ ਆ, ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਆਗੂ ਉੱਥੇ ਪਹੁੰਚਦੇ ਆ, ਤਾਂ ਉਦੋਂ ਲੱਗਣ ਲੱਗ ਪਿਆ ਵੀ ਹੁਣ ਗਾਜ਼ੀਪੁਰ ਬਾਰਡਰ ਦੇ ਉੱਤੇ ਠੀਕ ਹੈ। ਖਾਲਸਾ ਏਡ ਦੇ ਅਮਰਪ੍ਰੀਤ ਸਿੰਘ ਮੈਨੂੰ ਗਾਜ਼ੀਪੁਰ ਬਾਰਡਰ ਤੇ ਮਿਲੇ ਤੇ ਮੈਨੂੰ ਕਹਿੰਦੇ ਜੀ ਅਸੀਂ ਟਿਕਰੀ ਤੇ ਸਿੰਘੂ ਦਾ ਸਾਡਾ ਮੌਲ ਬਣ ਗਿਆ ਤੇ ਹੁਣ ਅਸੀਂ ਇੱਥੇ ਸਾਨੂੰ ਬਣਾਉਣਾ ਪੈਣਾ ਕਿਉਂਕਿ ਇੱਥੇ ਸੰਗਤ ਜਿਹੜੀ ਵੱਧ ਰਹੀ ਹੈ। ਔਰ ਉਦੋਂ ਬਾਅਦ ਇਹ ਗੱਲ ਬਿਲਕੁਲ ਤੁਹਾਡੀ ਠੀਕ ਹੈ, ਰਾਕੇਸ਼ ਟਿਕੈਤ ਵਾਰੀ ਵਾਰੀ ਉਹਨਾਂ ਨੂੰ ਕਿਉਂ ਕਹਿਣਾ ਪੈ ਰਿਹਾ ਕਿ ਮੰਚ ਵੀ ਉਹੀ ਰਹੇਗਾ, ਪੰਚ ਵੀ ਉਹੀ ਰਹੇਗਾ, ਸਿੰਘੂ ਬਾਰਡਰ ਦੇ ਉੱਤੇ ਹੋਈ ਫੈਸਲੇ ਹੋਣਗੇ ਤੇ ਸਿੰਘੂ ਬਾਰਡਰ ਦੇ ਉੱਤੇ ਜਿਹੜੇ ਦੋ ਬੰਦੇ ਵਿਚਾਰੇ ਸੀਗੇ ਸਰਜੀਤ ਸਿੰਘ ਫੂਲ ਤੇ ਹਰਪਾਲ ਸਿੰਘ ਸਾਂਘਾ, ਉਹਨਾਂ ਨੂੰ ਇਹਨਾਂ ਨੇ ਮੁਅੱਤਲ ਕਰ ਦਿੱਤਾ ਵੀ ਤੁਸੀਂ ਤਾਂ ਭਾਈ ਤੁਹਾਡੇ ਕਰਕੇ ਤਾਂ ਜਿਹੜਾ ਉਹ ਵਾਇਲੇਸ਼ਨ ਹੋਈ ਹੈ ਤੇ ਲਾਲ ਗ੍ਰਹਿ ਦੇ ਬੰਦੇ ਗਏ ਹੈ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਪਹਿਲਾਂ ਹੀ ਅੱਡ ਹੈ, ਉਗਰਾਹ ਸਾਹਿਬ ਦਾ ਪਹਿਲਾਂ ਹੀ ਵਸੇ ਨੇ, ਅੱਡੋ ਬਾਟੀ ਤਾਂ ਅਸੀਂ ਪਹਿਲਾਂ ਹੀ ਹੋਏ ਫਿਰਦੇ ਹਾਂ ਤੇ ਉਦੋਂ ਬਾਅਦ ਇਹ ਹੁਣ ਗੱਲ ਜਦੋਂ ਚੱਲਣ ਲੱਗ ਪਈ ਵੀ ਗਾਜ਼ੀਪੁਰ ਬਾਰਡਰ ਤੇ ਸਾਰੀ ਸਾਰੀ ਕਮਾਂਡ ਚਲੀ ਗਈ, ਜਗਵਿੰਦਰ ਯਾਦਵ ਤੇ ਇਲਜ਼ਾਮ ਲੱਗਣ ਲੱਗ ਪਏ ਵੀ ਇਹ ਤਾਂ ਸਰਕਾਰ ਦਾ ਬੰਦਾ, ਰਵਨੀਤ ਸਿੰਘ ਬਿੱਟੂ ਨੇ ਇਹ ਇਲਜ਼ਾਮ ਲਾ ਦਿੱਤਾ, ਇਹ ਤਾਂ ਸਰਕਾਰ ਦਾ ਬੰਦਾ, ਉਹਨੇ ਅੱਗੋਂ ਕਿਹਾ ਵੀ ਮੈਨੂੰ ਦਿਓ ਸਫਾਈ ਜੇ ਤੁਸੀਂ ਮੇਰੇ ਤੇ ਇਲਜ਼ਾਮ ਲਾਉਣੇ ਹੋ, ਤਾਂ ਫਿਰ ਇਹਨਾਂ ਨੂੰ ਹੌਲੀ ਹੌਲੀ ਕਹਿਣਾ ਪਿਆ ਨਹੀਂ ਜੀ ਫੈਸਲਾ ਤਾਂ ਸਿੰਘੂ ਬਾਰਡਰ ਤੇ ਹੋਊਗਾ। ਹੁਣ ਤੁਸੀਂ ਦੇਖੋ ਅੱਜ 22 ਜਨਵਰੀ ਤੋਂ ਬਾਅਦ ਅੱਜ 12-13 ਫਰਵਰੀ ਹੋ ਗਈ ਹੈ, ਸਰਕਾਰ ਨੇ ਹਜੇ ਤੱਕ ਇਹਨਾਂ ਨੂੰ ਬੁਲਾਇਆ ਨੀ,
ਹਾਂਜੀ ਕੋਈ ਮੀਟਿੰਗ ਨੀ ਹੋਈ, ਹੁਣ ਤੋਂ ਬਾਅਦ
ਕੋਈ ਬੁਲਾਇਆ, ਹਾਂ ਮੀਟਿੰਗ ਨੀ ਹੋਈ, ਉਹ ਵੀ ਗੱਲ ਕਿਤੇ ਨਾ ਕਿਤੇ ਸ਼ੱਕੀ ਹੈਗੀ ਹੈ। ਔਰ ਦੂਜੇ ਪਾਸੇ ਭਾਵੇਂ ਜਿਵੇਂ ਕਿਹਾ ਜਾ ਰਿਹਾ ਹੈ ਕਿ ਰਾਜਨਾਥ ਸਿੰਘ ਦੇ ਨਾਲ ਰਾਕੇਸ਼ ਟਿਕੈਤ ਦੇ ਬੜੇ ਚੰਗੇ ਸੰਬੰਧ ਨੇ, ਔਰ ਰਾਜਨਾਥ ਸਿੰਘ ਤਾਂ ਵਾਰੀ ਵਾਰੀ ਕਿਸਾਨੀ ਦੀ ਗੱਲ ਕਰਦੇ, ਮੈਂ ਕਿਸਾਨ ਦਾ ਪੁੱਤਰ ਹਾਂ, ਮੈਂ ਬੜੀ ਖੇਤੀ ਫੈਸਲਾ ਕਰ ਦਾਂਗਾ, ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਆਖਿਆ ਕਿ ਅਸੀਂ ਜੇ ਕਿਸਾਨ ਨੂੰ ਇਤਰਾਜ਼ ਆ ਤੇ ਅਸੀਂ ਸੋਧਾਂ ਕਰਨ ਨੂੰ ਤਿਆਰ ਹਾਂ, ਅਸੀਂ ਖੇਤੀ ਬਿੱਲਾਂ ਦੇ ਹਿਸਾਬ ਨਾਲ ਜਾਂ ਆਮ ਲੋਕਾਂ ਦੇ ਹਿਸਾਬ ਨਾਲ ਇਹਨੂੰ ਠੀਕ ਕਰਨ ਦੇ ਲਈ ਹੈ, ਔਰ ਉਹਨਾਂ ਨੇ ਪ੍ਰਪੋਜ਼ਲ ਵੀ ਜਿਹੜੀ 1.5 ਸਾਲ ਦੀ ਕੀਤੀ ਹੈ, 2 ਸਾਲ ਦੀ, ਹੁਣ ਤਾਂ 3 ਸਾਲ ਦੀ ਪ੍ਰਪੋਜ਼ਲ ਵੀ ਆਉਣ ਲੱਗ ਪਈ ਹੈ, ਪਰ ਇਹ ਹਵਾ ਗੱਲਾਂ ਹਵਾ 'ਚ ਹੀ ਨੇ, ਫੈਸਲਾ ਲੈਣ ਦਾ ਅਧਿਕਾਰ ਕਿਹਨੂੰ ਹੈ, ਸੰਯੁਕਤ ਕਿਸਾਨ ਮੋਰਚੇ ਦੇ ਕਿਸਾਨਾਂ ਨੂੰ ਹੈ, ਟਿਕੈਤ ਸਾਹਿਬ ਨੂੰ ਹੈ, ਬਲਵੀਰ ਸਿੰਘ ਰਾਜੇਵਾਲ ਨੂੰ ਹੈ ਜਾਂ ਕਿਸੇ ਹੋਰ ਨੂੰ ਹੈ, ਇਹ ਦੇਖਣ ਵਾਲੀ ਗੱਲ ਹੈ। ਹੁਣ ਤੁਸੀਂ ਦੇਖੋ ਤੋਮਰ ਸਾਹਿਬ ਇਹ ਕਹੀ ਜਾਂਦੇ ਹੈ ਵੀ 282 ਬੰਦਿਆਂ ਦੀ ਜਾਨ ਚਲੀ ਜਾਂਦੀ ਹੈ, ਤੇ ਪਾਰਲੀਮੈਂਟ ਦੇ ਵਿੱਚ ਉਹ ਖੜ ਕੇ ਕਹਿੰਦੇ ਆ ਕਿ ਸਾਡੇ ਕੋਲ ਤਾਂ ਚਰਚਾ ਹੀ ਨੀ ਕੀਤੀ, ਸਾਡੇ ਕੋਲ ਡਾਟਾ ਹੀ ਹੈ ਨੀ ਕੋਈ, ਹੁਣ ਕੌਣ ਝੂਠ ਬੋਲ ਰਿਹਾ।
ਮਤਲਬ ਜਿਹੜਾ ਹੁਣ ਇਹ ਜਿਹੜੀ ਮਹਾਂਪੰਚ ਜਾਣੀ ਕਿ ਜਿਹੜੇ ਹੁਣ ਉੱਥੇ ਸਟੇਜਾਂ ਲੱਗਦੀਆਂ ਸੀਗੀਆਂ, ਹੁਣ ਉਹਦੀ ਘੱਟ ਬਹੁਤ ਕਵਰੇਜ ਆ ਰਹੀ ਹੈ, ਵੀ ਉੱਥੇ ਹਜੇ ਵੀ ਉੱਥੇ ਸਿੰਘੂ ਬਾਰਡਰ ਦੇ ਇੱਦਾਂ ਤਕਰੀਰਾਂ ਹੁੰਦੀਆਂ ਜਿੱਦਾਂ ਪਹਿਲਾਂ ਹੁੰਦੀਆਂ ਸੀਗੀਆਂ 26 ਜਨਵਰੀ ਤੋਂ ਪਹਿਲਾਂ, ਕਿ ਹੁਣ ਉਹ ਲੀਡਰਾਂ ਦਾ ਉਤਸ਼ਾਹ ਘੱਟਦਾ ਨਜ਼ਰ ਆ ਰਿਹਾ।
ਨਹੀਂ ਤਕਰੀਰਾਂ ਤਾਂ ਉਵੇਂ ਹੀ ਹੋ ਰਹੀਆਂ ਕਿਉਂਕਿ ਸਵੇਰੇ ਆਰੰਭਤਾ ਹੁੰਦੀ ਹੈ
ਜੀ,
ਧਾਰਮਿਕ ਜਿਹੜਾ ਰਵਾਇਤ ਹੈ ਸਾਡਾ ਪਾਠ ਨਾਲ, ਔਰ ਉਸ ਤੋਂ ਬਾਅਦ ਉਵੇਂ ਹੀ ਤਕਰੀਰਾਂ ਹੁੰਦੀਆਂ। ਹੁਣ ਜਿਹੜੀ ਤੁਸੀਂ ਕਹਿੰਦੇ ਹੋ ਵੀ ਕਵਰੇਜ ਨਹੀਂ ਘਟੀ, ਵੈਸੇ ਤਾਂ ਕਿਸਾਨ ਮੋਰਚੇ ਨੇ ਆਪਣਾ ਯੂਟਿਊਬ ਚੈਨਲ ਬਣਾਇਆ ਹੋਇਆ, 4 ਦਿਨ ਤਾਂ ਉੱਥੇ ਨੈੱਟ ਬੰਦ ਰਿਹਾ, ਉਸ ਕਰਕੇ ਵੀ ਥੋੜੀ ਦਿੱਕਤ ਆਈ ਹੈ। ਔਰ ਹੁਣ ਦੂਜੇ ਪਾਸੇ ਇਹ ਹੈ ਕਿ ਸ਼ਡਿਊਲ ਜਿਹੜਾ ਹੈਗਾ ਉਹ ਵੱਖਰੇ ਵੱਖਰੇ ਸਟੇਟਾਂ ਦੇ ਵਿੱਚ ਬਣਦਾ ਜਾ ਰਿਹਾ। ਹੁਣ 18 ਫਰਵਰੀ ਨੂੰ ਇਹਨਾਂ ਨੇ ਰਾਜਸਥਾਨ ਦੇ ਵਿੱਚ ਚੱਕਾ ਜਾਮ ਕਰਨਾ, ਪੁਲਵਾਮਾ ਦੇ ਅਟੈਕ ਦੇ ਸੰਬੰਧੀ ਕੈਂਡਲ ਮਾਰਚ ਕੱਢਣਾ, ਹੁਣੇ ਯਾਨੀ ਸਿੰਘੂ ਬਾਰਡਰ ਤੋਂ ਜਾਂ ਟਿੱਕਰੀ ਤੋਂ ਜਾਂ ਗਾਜ਼ੀਪੁਰ ਬਾਰਡਰ ਦੇ ਉੱਤੋਂ ਹੁਣ ਇਹ ਧਰਨੇ ਕਿਸੇ ਹੋਰ ਤਰੀਕੇ ਦੇ ਨਾਲ ਚਲਾਏ ਜਾ ਰਹੇ ਨੇ। ਕਵਰੇਜ ਜਿਹੜੀ ਤੁਸੀਂ ਗੱਲ ਕਰਦੇ ਹੋ, ਜ਼ਿਆਦਾ ਮੀਡੀਆ ਜਿਹੜਾ ਹੈਗਾ ਪੰਜਾਬ ਨੂੰ, ਜਿਵੇਂ ਮੰਨ ਲਓ ਪਹਿਲਾਂ 10 ਬੰਦੇ ਸੀ ਕਿਸੇ ਚੈਨਲ ਦੇ, ਤੇ ਹੁਣ ਉੱਥੇ 4 ਬੰਦੇ ਰਹਿ ਗਏ। ਹੁਣ ਫੋਕਸ ਹੈ ਜਿਹੜਾ ਉਹ ਪੰਜਾਬ ਵੱਲ ਜ਼ਿਆਦਾ ਪਾਸੇ ਹੈ, ਰਾਜਸਥਾਨ ਵੱਲ, ਜਾਂ ਇਹ ਵੀ ਕਹਿ ਸਕਦੇ ਹਾਂ ਕਿ ਜਿਹੜੇ ਲੋਕਲ ਮੀਡੀਆ ਉਹ ਥੋੜਾ ਬਹੁਤਾ ਉਹ ਕਹਿੰਦਾ ਕਿ ਬਹੁਤ ਚਿਰ ਲੰਬਾ ਹੋ ਗਿਆ, ਬੜਾ ਕੁਝ ਦਿਖਾਤਾ, ਲੰਗਰ ਵੀ ਦਿਖਾਤੇ, ਪੋਲੀਟੀਕਲ ਬੰਦਿਆਂ ਦੀਆਂ ਗੱਲਾਂ ਵੀ ਦਿਖਾਤੀਆਂ, ਹੁਣ ਦਿਖਾਉਣ ਨੂੰ ਕੀ ਹੈ, ਹੁਣ ਹੁਣ ਕੀ ਰਹਿ ਗਿਆ, ਇਸ ਕਰਕੇ ਤੁਸੀਂ ਉਹਨੂੰ ਘੱਟ ਦੇਖਦੇ ਹੋ।
ਠੀਕ, ਵੈਸੇ ਲੋਕਾਂ ਦੇ ਵਿੱਚ ਆਮ ਰਾਏ ਬਣਦੀ ਜਾ ਰਹੀ ਹੈ ਕਿ ਇਹ ਸੋਲਵ ਹੋਣਾ ਚਾਹੀਦਾ ਹੈ ਦੋਨਾਂ ਧਿਰਾਂ ਵੱਲੋਂ, ਸਰਕਾਰ ਵੱਲੋਂ ਵੀ ਤੇ ਸਾਡੇ ਬੰਦਿਆਂ ਵੱਲੋਂ ਵੀ। ਦੇਖੋ ਸਰਕਾਰ ਤਾਂ ਆਪਣੇ ਯੂਨਾਈਟਿਡ ਖੜੀ ਹੈ, ਜੇ ਆਪਾਂ ਪੋਜ਼ਿਟਿਵ ਦੇਖੀਏ ਨਾ ਸਰਕਾਰ ਪੱਖੋਂ, ਸਰਕਾਰ ਪੂਰੀ ਆਪਣੀ ਉਹਨਾਂ 'ਚ ਕੋਈ ਵੀ ਕਿਤੇ ਦਰਾੜ ਹਜੇ ਨਜ਼ਰ ਨਹੀਂ ਆ ਰਹੀ, ਇੱਕ ਮਾੜੀ ਮੋਟੀ ਅੰਦਰੂਨੀ ਆ ਰਹੀ ਹੈ ਕਿ ਰਾਜਨਾਥ ਸਿੰਘ ਹੋਣਾ ਦੇ ਜਿਹੜੇ ਆਪਸੀ ਧੜੇ ਨੇ ਉਹ ਇੱਕ ਦੂਜੇ 'ਤੇ ਭਾਰੀ ਹੋ ਰਹੇ ਨੇ, ਪਰ ਜੇ ਆਪਾਂ ਓਵਰਆਲ ਦੇਖੀਏ ਸਰਕਾਰ ਪੂਰੀ ਅੜੀ ਹੋਈ ਆ, ਪੂਰੀ ਖੜੀ ਹੋਈ ਆ, ਉਹਨਾਂ 'ਚ ਕੋਈ ਫੁੱਟ ਨਜ਼ਰ ਨਹੀਂ ਆ ਰਹੀ। ਪਰ 26 ਜਨਵਰੀ ਤੋਂ ਉਹਦਾ ਪਹਿਲਾਂ ਵੀ ਸਾਡੇ ਬੰਦੇ ਲੀਰੋ ਲੀਰ ਹੁੰਦੇ ਦਿਖਾਈ ਦੇ ਰਹੇ ਨੇ, ਸਾਡੇ ਸਾਰੇ ਹੀ ਬੰਦੇ, ਹੈ ਨਾ। ਇਹ 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 ਓਵਰਆਲ ਹਾਂਜੀ
26 ਜਨਵਰੀ ਤੋਂ ਤੁਸੀਂ ਬਹੁਤ ਵੱਡੀ ਗੱਲ ਕਹਿ ਦਿੱਤੀ,
ਪਹਿਲਾਂ
26 ਨਵੰਬਰ ਕੋ
26 ਨਵੰਬਰ ਹਾਂਜੀ
ਹਾਂ, ਮਜ਼ਦੂਰ ਸੰਘਰਸ਼ ਕਮੇਟੀ ਵਾਲੇ ਵੱਖਰੀ, ਉਹਨਾਂ ਦੀ ਸਟੇਜ ਹੈ, ਸੰਯੁਕਤ ਕਿਸਾਨ ਮੋਰਚੇ ਵਾਲਿਆਂ ਦੀ ਵੱਖਰੀ ਹੈ, ਜੋਗਿੰਦਰ ਸਿੰਘ ਉਗਰਾਹਾਂ ਦੀ ਵੱਖਰੀ ਹੈ। ਤੇ ਦੂਜੀ ਗੱਲ ਇਹ ਹੈ, ਜਦੋਂ ਇੱਥੇ ਤੁਹਾਨੂੰ ਕੋਈ ਹਿੰਦੀ ਮੀਡੀਆ ਦਾ ਨੈਸ਼ਨਲ ਮੀਡੀਆ ਦਾ ਪੱਤਰਕਾਰ ਪੁੱਛਦਾ ਵੀ ਕਿਤਨੀ ਕਿਸਾਨ ਜਥੇ ਬੰਦੀ ਹੈ ਪੰਜਾਬ 'ਚ, ਕਿਤਨੀ ਹੈ, ਉਹ ਇਹ ਪੁੱਛਦੇ, ਅਸੀਂ ਕਹਿੰਦੇ ਹਾਂ ਜੀ 32, ਅਸੀਂ ਬੜੇ ਪਿਆਰ ਕਹਿੰਦੇ 32, ਤੇ ਉਹ ਕਹਿੰਦਾ ਜ਼ਿਲ੍ਹੇ ਜ਼ਿਲ੍ਹੇ ਕਿੰਨੇ ਆ ਸਾਡੇ, ਅਸੀਂ ਕਹਿੰਦੇ ਜੀ 22 ਹੈ ਜ਼ਿਲ੍ਹੇ। ਫਿਰ ਉਹ ਅੱਗੋਂ ਸਾਨੂੰ ਸਵਾਲ ਕਰਦਾ ਵੀ ਇਸਕਾ ਮਤਲਬ ਹੋਇਆ ਤੋ ਫਿਰ ਆਪਸ ਮੇ ਵੀ ਇਕਜੁੱਟ ਨਹੀਂ ਹੈ ਜੇ ਤੋ, ਮਤਲਬ ਉਹ ਪਹਿਲਾ ਸਵਾਲ ਦਾ ਇਹ ਹੁੰਦਾ।
ਨਹੀਂ ਇਹ ਇਹ ਰੋਂਗ ਬੇਟਾ ਸਾਹਿਬ, ਇਹ ਇਹ ਗਲਤ ਮੈਸੇਜ ਜਾਂਦਾ ਹੈ, ਇਹ ਅਗਲੇ ਲੈਂਦੇ ਨੇ ਇਹਨੂੰ ਵੀ ਫੁੱਟ ਪਈ ਹੈ, ਔਰ ਉਹਦਾ ਫਾਇਦਾ ਵੀ ਪੂਰਾ ਉਠਾ ਰਹੇ ਨੇ ਇਸ ਵੇਲੇ ਨਾ। ਦੇਖੋ ਕਈ ਜਿਹੜੇ ਧੱਕੇ ਨਾਲ ਕਈਆਂ ਨੂੰ ਮਨਾ ਰਹੇ ਨੇ, ਕਈਆਂ ਨੂੰ ਲਾਲਚ ਦੇ ਰਹੇ ਨੇ, ਕਈਆਂ ਨੂੰ ਬਾਏ ਹੁੱਕ ਔਰ ਕਰੁੱਕ, ਐਨੀ ਟੈਕਟਿਕ, ਕਿਉਂਕਿ ਸਰਕਾਰ ਦੇ ਕੋਲ ਰਿਸੋਰਸਿਸ ਵੀ ਆ, ਪੈਸਾ ਵੀ ਆ, ਸਰਮਾਇਆ ਵੀ, ਔਰ ਉਹਨਾਂ ਕੋਲ ਮੈਜੋਰਿਟੀ ਵੀ ਆ, ਐਬਸੋਲੂਟ ਮੈਜੋਰਿਟੀ ਆ ਉਹਨਾਂ ਕੋਲ ਇਸ ਵੇਲੇ, ਅਤੇ ਉਹਨਾਂ ਕੋਲ ਮੀਡੀਆ ਵੀ ਹੈ ਜਿਹਨੂੰ ਗੋਦੀ ਮੀਡੀਆ ਕਹਿੰਦੇ। ਹੁਣ ਆਪਾਂ ਗੋਦੀ ਮੀਡੀਆ ਦੀ ਗੱਲ ਕਰੀਏ, ਉਹਨਾਂ ਦੇ ਕੁਛ ਤੇਵਰ ਘਟੇ ਜਾਂ ਉਹ ਉਸੇ ਤਰ੍ਹਾਂ ਹੀ ਆਪਣੀ ਪੂਰੀ ਚੱਕੀ ਚਲਾਈ ਜਾ ਰਹੇ ਆ?
ਅਰਨਵ ਗੋਸਵਾਮੀ ਹੈ ਉਹ ਹੁਣ ਮੈਨੂੰ ਲੱਗਦਾ ਵੀ ਥੋੜਾ ਜਿਹਾ ਉਹ ਡਿਪਰੈਸ਼ਨ ਚ ਚਲਾ ਗਿਆ, ਜਾਂ ਉਹਨੂੰ ਇਹ ਲੱਗਦਾ ਕਿ ਇਹ ਸੰਘਰਸ਼ ਠੀਕ ਨੀ ਹੋਣਾ। ਉਹ ਕੁਸ਼ਚਨ ਦਾ ਹੁਣ ਪੁੱਛਦਾ, ਪਰ ਉਹ ਅੱਗੇ ਵਾਂਗੂ ਬੁੜਕ ਬੁੜਕ ਕੁਸ਼ਚਨ ਨਹੀਂ ਜਿਵੇਂ ਅੱਗੇ ਪੁੱਛਦਾ ਸੀਗਾ, ਕਿਉਂਕਿ ਉਹ ਜਿਹੜੀ ਕੈਟਲੀ ਕਾਂਡ ਜਿਹੜਾ ਹੋਇਆ ਨਾ ਉਹਦਾ, ਉਹਦੇ ਨਾਲ ਉਹਨੂੰ ਫਰਕ ਕਾਫੀ ਪਿਆ ਹਲੇ, ਪਰ ਸਰਕਾਰ ਨੇ ਹਜੇ ਉਹਦੇ ਬਾਰੇ ਕੁਛ ਨੀ ਬੋਲਿਆ। ਤੇ ਗੋਦੀ ਮੀਡੀਆ ਤਾਂ ਆਪਦੀ ਡਿਊਟੀ ਕਰ ਰਿਹਾ ਜੀ, ਗੋਦੀ ਮੀਡੀਆ ਕੋਈ ਘੱਟ ਨਹੀਂ ਕਰ ਰਿਹਾ, ਗੋਦੀ ਮੀਡੀਆ ਹਰ ਗੱਲ ਤੇ ਕਰ ਰਿਹਾ। ਗੋਦੀ ਮੀਡੀਆ ਤਾਂ ਇਹ ਸਾਰੀਆਂ ਜਿਹੜੀਆਂ ਗੱਲਾਂ ਕਰ ਰਿਹਾ ਵੀ ਅਪਦੀਪ ਸਿੱਧੂ ਕੋ ਕ੍ਰਾਈਮ ਸੀਨ ਪਰ ਵਾਹਾਂ ਲੈ ਕਰ ਗਈ ਹੈ, ਕੱਲ ਲਾਲ ਕਿਲੇ ਦੇ ਵਿੱਚ ਦੀਪ ਸਿੱਧੂ ਨੂੰ ਜਦੋਂ ਲੈ ਕੇ ਆਈ ਹੈ ਦੁਬਾਰਾ ਇਹ ਟੀਮ, ਔਰ ਨਾਲ ਜਿਹੜੇ ਇੱਕ ਹੋਰ ਜਿਹੜੇ ਮੈਂ ਨਾਂ ਭੁੱਲ ਗਿਆ, ਜਿਹੜੇ ਪਰਸੋਂ ਚਮਕੌਰ ਸਿੰਘ ਇਹਨਾਂ ਨੂੰ ਗ੍ਰਿਫਤਾਰ ਕੀਤਾ, ਔਰ ਉਹਨਾਂ ਨੂੰ ਦੋਨਾਂ ਨੂੰ ਕ੍ਰਾਈਮ ਸੀਨ ਬਣਾਇਆ ਉਹਨਾਂ ਨੇ ਵੀ ਕਿਵੇਂ ਕਿਵੇਂ ਘਟਨਾ ਹੋਈ ਆ, ਕਿੱਥੇ ਹੋਈ ਆ, ਫੀਲ ਤੇ ਕਿਵੇਂ ਗਈ।
ਬੇਟਾ ਸਾਹਿਬ, ਬੇਟਾ ਸਾਹਿਬ, ਨਿਸ਼ਾਨ ਸਾਹਿਬ ਚੜਾਉਣਾ ਤਾਂ ਕੋਈ ਕ੍ਰਾਈਮ ਤਾਂ ਹੈ ਹੀ ਨਹੀਂ ਹੈਗਾ, ਉਹ ਤਾਂ ਉਹਨਾਂ ਦੇ ਵਕੀਲ ਵੀ ਕਹਿ ਰਹੇ ਨੇ। ਉਹ ਕਿੰਨਾ ਕੁ ਦਮ ਹੈ ਕੇਸ ਦੇ ਵਿੱਚ?
0% ਦਮ ਕੋਈ ਨੀ ਗਾ। ਪਹਿਲੀ ਗੱਲ ਤਾਂ ਇਹ ਇਹ ਜਿਹੜੀ ਹਿੰਸਾ, ਇਹ ਗੋਦੀ ਮੀਡੀਆ ਜਿਹੜਾ ਕਹਿ ਰਿਹਾ ਹਿੰਸਾ ਹੋਈ ਹੈ ਲਾਲ ਕਿਲੇ ਤੇ, ਹਿੰਸਾ ਹੋਈ ਹੈ, ਹਿੰਸਾ ਤਾਂ ਉੱਥੇ ਹੋਈ ਨੀ, ਲੜੇ ਤਾਂ ਬੰਦੇ ਨੀ ਉੱਥੇ, ਨਾ ਗੋਲੀ ਚੱਲੀ ਹੈ, 307 ਦਾ ਪਰਚਾ ਹਰੇਕ ਤੇ ਕਰਤਾ 25-53, ਨਾ ਡਾਕੇ ਦਾ ਪਰਚਾ ਹਰੇਕ ਤੇ ਕਰ ਦਿੱਤਾ, ਪੁਲਿਸ ਚ ਵਿਘਨ ਪਾਉਣ ਦਾ ਪਰਚਾ ਹਰੇਕ ਤੇ ਕਰ ਦਿੱਤਾ।
ਬੇਟਾ ਸਾਹਿਬ, ਜਿਹੜਾ ਤੁਸੀਂ ਵਿਘਨ ਪਾਉਣ ਦੀ ਗੱਲ ਕਰ ਰਹੇ ਹੋ, ਪੁਲਿਸ ਤਾਂ ਐਨ ਕੁਰਸੀਆਂ 'ਚ ਜਿੱਦਾਂ ਵਿਆਹ 'ਚ ਆਈ ਹੁੰਦੀ ਆ, ਕੁੜੀ ਵਾਲੇ ਉਡੀਕ ਰਹੇ ਹੁੰਦੇ ਬਰਾਤ ਨੂੰ, ਇੱਦਾਂ ਕੁਰਸੀਆਂ 'ਤੇ ਬੈਠ ਕੇ ਪਿੰਡ ਵਾਲੇ ਇੱਦਾਂ ਬੈਠੀ ਦਿਖਾਈ ਤਸਵੀਰਾਂ 'ਚ ਨਜ਼ਰ ਆ ਰਹੀ ਹੈ, ਅਤੇ ਉੱਥੇ ਹਿੰਸਾ ਦਾ ਤਾਂ ਕੋਈ ਮਤਲਬ
ਨਹੀਂ ਉਹਦੇ 'ਚ। ਤੁਸੀਂ ਹਾਂ, ਉਹ ਬਿਲਕੁਲ ਠੀਕ ਹੈ, ਉਹ ਵੀ ਠੀਕ ਹੈ। ਇੱਕ ਤੁਸੀਂ ਨਾ ਵੀਡੀਓ ਦੇਖੀ ਹੋਣੀ, ਸ਼ਾਇਦ ਤੁਹਾਡੇ ਧਿਆਨ 'ਚ ਆ ਜਾਊਗਾ, ਇੱਕ ਵੀਡੀਓ ਦੀ ਰੇਲਿੰਗ ਟੁੱਟਦੀ ਹੈ ਤੇ ਪੁਲਿਸ ਵਾਲੇ ਉੱਤੋਂ 10-15 ਫੁੱਟ ਤੋਂ ਉੱਤੋਂ ਡਿੱਗਦੇ ਨੇ। ਉਹ ਜਿਹੜੀ ਰੇਲਿੰਗ ਟੁੱਟਣ ਕਰਕੇ ਉਹ ਜਿਹੜੇ ਬੰਦਿਆਂ ਦੇ ਸੱਟਾਂ ਵੱਜੀਆਂ, ਜਿਹਨਾਂ ਦੇ ਦੀ ਲੱਤ ਟੁੱਟ ਗਈ, ਕਿਸੇ ਦਾ ਜਿੱਟਾ ਟੁੱਟ ਗਿਆ, ਚਲੋ ਪੁਲਿਸ ਵਾਲੇ ਵੀ ਸਾਡੇ ਭਰਾ ਹੈ, ਉਹਨਾਂ ਦੇ ਜਿਹੜੇ ਬੱਚੇ ਹੈ ਉਹਨਾਂ ਨੇ ਵੀ ਇਸ ਗੱਲ ਦਾ ਗਿਲਾ ਕੀਤਾ ਕਿ ਸਾਡੀ ਗੱਲ ਨਹੀਂ ਦਿਖਾਈ ਗਈ। ਔਰ ਬਾਅਦ ਦੇ ਵਿੱਚ ਜਦੋਂ 2 ਅਕਤੂਬਰ ਹੁੰਦੀ ਹੈ ਨਾ ਜੀ, ਜਦੋਂ ਗਾਂਧੀ ਜਯੰਤੀ ਮਨਾਉਂਦੇ ਨੇ, ਉਦੋਂ ਪੁਲਿਸ ਦੇ ਪਰਿਵਾਰਾਂ ਨੇ, ਉਹਨਾਂ ਨੇ ਫੈਮਿਲੀਆਂ ਨੇ ਇਕੱਠਿਆਂ ਹੋ ਕੇ ਕਿਹਾ ਕਿ ਸਾਡੇ ਜਾਨ ਮਾਲ ਦੀ ਰੱਖਿਆ ਕੀਤੀ ਜਾਵੇ। ਉਹ ਜਿਹੜੀਆਂ ਸੱਟਾਂ ਵੱਜੀਆਂ 300-350 ਬੰਦਿਆਂ ਦੇ, ਉਹ ਮੁਕੱਦਮੇ ਵੀ ਦਰਜ ਹੋਏ ਨੇ, ਉਹ ਡਿਊਟੀ ਚ ਵਿਘਨ ਪਾਉਣ ਦੇ, ਉਹ ਸੱਟ ਫਿੱਟ ਮਾਰਨ ਦੇ, ਔਰ ਸਰਕਾਰੀ ਕਰਮਚਾਰੀ ਨੂੰ ਆਪਤੀਜਨਕ ਸ਼ਬਦ ਬੋਲਣ ਦੇ, ਉਹ ਪਰਚੇ ਉਹਦੇ ਚ ਹੋਏ ਨੇ। ਔਰ ਜਿਹੜਾ ਦੀਪ ਸਿੱਧੂ ਦੀ ਘਟਨਾ ਹੈਗੀ ਹੈ, ਇਹੀ ਗੱਲ ਕੱਲ ਇੱਕ ਬੰਦਾ ਗੱਲ ਕਰ ਰਿਹਾ ਸੀਗਾ, ਉਹ ਕਹਿੰਦਾ ਸੀ ਕਿ ਜਿਹੜੀ ਦੀਪ ਸਿੱਧੂ ਦੀ ਵੀਡੀਓ ਹੈਗੀ ਹੈ ਜਾਂ ਬਾਕੀ ਬੰਦਿਆਂ ਦੀ ਹੈਗੀ ਹੈ, ਪਹਿਲੀ ਗੱਲ ਤਾਂ ਇਹ ਹੈ ਵੀ ਕੇਸਰੀ ਝੰਡਾ ਫਤਿਹ ਦਿਵਸ ਮੌਕੇ ਵੀ ਲਹਿਰਾਇਆ ਜਾਂਦਾ ਹੈ, ਤੇ ਇਦੋਂ ਪਹਿਲਾਂ ਵੀ ਆਰ ਐਸ ਐਸ ਨੇ ਇੱਥੇ ਇੱਕ ਫੰਕਸ਼ਨ ਕੀਤਾ ਸੀ, ਉਹਨਾਂ ਨੇ ਵੀ ਕੇਸਰੀ ਝੰਡਾ ਲਹਿਰਾਇਆ ਸੀਗਾ। ਔਰ ਦੂਜੀ ਗੱਲ ਤਿਰੰਗੇ ਝੰਡਾ ਜਿੱਥੇ ਲਹਿਰਾਇਆ ਜਾਂਦਾ ਹੈ ਉਸ ਜਗ੍ਹਾ ਦੇ ਉੱਤੇ ਕੋਈ ਵਾਇਲੇਸ਼ਨ ਨਹੀਂ ਹੋਈ
ਜੀ।
ਇੱਕੋ ਹੀ ਨੁਕਸ ਬਣਦਾ ਉਹਦੇ ਚ ਕਿ ਜਿੱਥੇ ਦੇਸ਼ ਦਾ ਪ੍ਰਧਾਨ ਮੰਤਰੀ ਜਿਹੜੇ ਪੋਲ ਦੇ ਉੱਤੇ ਝੰਡਾ ਲਹਿਰਾਉਂਦਾ ਤੇ ਉਸ ਤੇ ਇਹਨਾਂ ਨੇ ਝੰਡਾ ਲਹਿਰਾਇਆ ਉਹਦੀ ਉਹਦੀ ਜਾਣੀ ਉਹ ਪੋਲ ਦੀ ਜਿਹੜੀ ਮਰਿਆਦਾ ਕਹਿ ਲਓ ਪ੍ਰੋਟੋਕੋਲ ਕਹਿ ਲਓ ਹਾਂ ਬਿਲਕੁਲ ਉਹੀ ਪ੍ਰੋਟੋਕੋਲ ਸ਼ਬਦ ਹੈ ਬਿਲਕੁਲ ਸਹੀ ਸ਼ਬਦ ਹੈ ਤੁਹਾਡਾ ਉਸ ਪ੍ਰੋਟੋਕਾਲ ਦੀ ਉਲੰਘਣਾ ਹੋਈ
ਪਰ ਉਹ ਤਾਂ ਕਾਨੂੰਨ ਨਹੀਂ ਹੈਗਾ ਉਹ ਤਾਂ ਪ੍ਰੋਟੋਕਾਲ ਹੈ ਉਹ ਕੋਈ ਕਾਨੂੰਨ ਨਹੀਂ ਹੈਗਾ
ਬਿਲਕੁਲ ਉਹ ਇਹ ਕਈ ਵਾਰੀ ਹੁਣ ਤੁਸੀਂ ਦੇਖੋ ਇੱਕ ਵੀਡੀਓ ਇਹ ਵੀ ਤੁਸੀਂ ਦੇਖਿਆ ਹੋਣਾ ਕਿ ਗ੍ਰਹਿ ਮੰਤਰੀ ਜਿਹੜੇ ਨੇ ਆਪਣੇ ਅਮਿਤ ਸ਼ਾਹ ਝੰਡਾ ਚੜਾਉਂਦੇ ਨੇ ਤੇ ਝੰਡਾ ਥੱਲੇ ਡਿੱਗ ਪੈਂਦਾ
ਜੀ ਪ੍ਰੋਟੋਕਾਲ ਦੀ ਉਲੰਘਣਾ ਹੀ ਹੈ
ਉਹ ਵੀ ਉਲੰਘਣਾ ਹੀ ਹੈ ਔਰ ਇਸ ਤੋਂ ਇਲਾਵਾ ਇਹਨਾਂ ਨੇ ਪਰਚਾ ਦਰਜ ਕਰ ਦਿੱਤਾ ਯੂਪੀ ਦੇ ਵਿੱਚ ਇੱਕ ਬੰਦਾ ਜਿਹੜਾ 22 ਤਰੀਕ ਨੂੰ ਜਿਹਦਾ ਐਕਸੀਡੈਂਟ ਹੁੰਦਾ 23 ਤਰੀਕ ਨੂੰ ਉਹਦੀ ਡੈਥ ਹੋ ਜਾਂਦੀ ਹੈ 24 ਤਰੀਕ ਨੂੰ ਜਦੋਂ ਅੰਤਿਮ ਸੰਸਕਾਰ ਉਹਦਾ ਹੁੰਦਾ ਤੇ ਉਹਦੇ ਤਿਰੰਗਾ ਝੰਡਾ ਪਾ ਦਿੱਤਾ ਜਾਂਦਾ ਉਹਦੀ ਧਰਮ ਪਤਨੀ ਤੇ ਉਹਦੇ ਭਰਾ ਤੇ ਉਹਦੇ ਤੇ ਇਹਦਾ ਪਰਚਾ ਦਰਜ ਕਰ ਸਕਦਾ ਤੇ ਜਦੋਂ ਸ੍ਰੀ ਦੇਵੀ ਦੀ ਜਾਨ ਚਲੀ ਜਾਂਦੀ ਹੈ ਤੇ ਉਹਦੇ ਤੇ ਤਿਰੰਗਾ ਵੀ ਝੰਡਾ ਲਹਿਰਾਇਆ ਇਹਨਾਂ ਨੇ ਉਹਦੇ ਤੇ ਪਰਚਾ ਨੀ ਦਰਜ ਕੀਤਾ ਇਹ ਡਬਲ ਸਟੈਂਡਰਡ ਤਾਂ ਹੈਗਾ ਹੀ ਹੈ ਕਿਸੇ ਨਾ ਕਿਸੇ
ਮੈਨੂੰ ਤਾਂ ਇਹੋ ਲੱਗਦਾ ਕਿ ਇਹਨਾਂ ਨੂੰ ਪਤਾ ਹੀ ਨਹੀਂ ਹੈਗਾ ਵੀ ਕਿਹੜੀ ਚੀਜ਼ ਕਿੱਥੇ ਵਰਤਣੀ ਹੈ ਵੈਸੇ ਹੀ ਚੱਕੀ ਜਾਓ ਫੱਟੇ 5-7 ਕੇਸ ਪਾ ਦਿਓ ਜਿੱਦਾਂ ਹੁਣ ਮੈਂ ਕਲਾਸਿਕ ਐਗਜ਼ਾਮਪਲ ਦਿੰਦਾ ਹੁੰਦਾ ਦਰਬਾਰ ਸਾਹਿਬ ਦੇ ਬਾਹਰ ਉਹ ਭੰਗੜਚੀਆਂ ਦੀ ਫੋਟੋ ਸੀ ਜਿਹੜੇ ਭੰਗੜੇ ਪਾਉਂਦੇ ਉਹਨਾਂ ਦੀ ਮੂਰਤੀਆਂ ਲੱਗੀਆਂ ਸੀ ਹੁਣ ਇੱਕ ਨੌਜਵਾਨ ਨੇ ਮੂਰਤੀ ਨੂੰ ਡੈਮੇਜ ਕਰਤਾ ਤੋੜਤਾ ਉਹਦਾ ਬੇਸ ਜਗਦਾ ਉਹਦੇ ਤੇ ਕਤਲ ਕੇਸ ਪਾ ਦਿੱਤਾ ਦੱਸੋ ਹਨਾ ਵੀ ਆਪਣਾ ਮਜ਼ਾਕ ਆਪ ਹੀ
ਜਿਹਨਾਂ ਅਸੀਂ ਆਮ ਜਿਹੜੇ ਬੱਸ ਅੱਡਿਆਂ ਤੋਂ ਜਾਂ ਰੇਲਵੇ ਸਟੇਸ਼ਨ ਤੋਂ ਜਿਹੜੀਆਂ ਬੁੱਕ ਸਟਾਲ ਆ ਉੱਥੋਂ ਅਸੀਂ ਪੜ੍ਹਦੇ ਹਾਂ ਜਾਂ ਕਈ ਵਾਰੀ ਜਦੋਂ ਹੁਣ ਸੰਤ ਅਤਰ ਸਿੰਘ ਮਸਤੂਣਾ ਸਾਹਿਬ ਦੀ ਬਰਸੀ ਦਾ ਇੱਕ ਸਮਾਗਮ ਨਾ ਗੁਰਦੁਆਰਾ ਰਕਾਬਗੰਜ ਸਾਹਿਬ ਹੋਇਆ ਹੋਇਆ ਤੇ ਇੱਥੇ ਕਾਫੀ ਬੁੱਕ ਸਟਾਲ ਲੱਗੀਆਂ ਹੋਈਆਂ ਉੱਥੋਂ ਆਮ ਕਿਤਾਬਾਂ ਮਿਲ ਜਾਂਦੀਆਂ ਚਾਹੇ ਤੁਸੀਂ KPS ਗਿੱਲ ਦੀ ਕਿਤਾਬ ਲਿਖੀ ਲੈ ਲਓ ਤੇ ਚਾਹੇ ਤੁਸੀਂ ਅਜਮੇਰ ਸਿੰਘ ਦੀ ਕਿਤਾਬ ਲਿਖੀ ਲੈ ਲਓ ਜੇ ਤੁਸੀਂ ਉਹ ਦੋਨੇ ਕਿਤਾਬਾਂ ਲੈਣੀਆਂ ਤੇ ਅਜਮੇਰ ਸਿੰਘ ਦੀ ਕਿਤਾਬ ਤੇ ਬੜਾ ਥੋੜੇ ਦੇ ਪਰਚਾ ਹੋ ਜਾਏ ਤੇ KPS ਦੀ ਗਿੱਲ ਤੇ ਥੋੜੇ ਦੇ ਪਰਚਾ ਨਹੀਂ ਹੋਊਗਾ
ਬਸ ਇਹੀ ਤਰਾਸਦੀ ਹੈ ਕਿ ਅੰਨੀ ਪੀਂਦੀ ਆ ਜਿਹਨੂੰ ਕਹਿੰਦੇ ਵੀ ਕੁੱਤਾ ਚੱਟਦਾ ਆ ਸੋ ਇਹ ਹਾਲ ਕਾਨੂੰਨਾਂ ਦਾ ਹੋਇਆ ਪਿਆ ਕੁੱਤੇ ਚੱਟਦੇ ਆ ਤੇ ਮਤਲਬ ਪੜ੍ਹੇ ਲਿਖਿਆਂ ਦੇ ਇਹ ਹਾਲ ਹੋਏ ਪਏ ਆ ਵੀ ਜਿਸ ਹੱਥ ਜ਼ੋਰ ਕਰ ਦੇਖੇ ਮਤਲਬ ਉਹ ਜਿਹੜਾ ਵੀ ਜਿਹਦੇ ਹੱਥ ਜ਼ੋਰ ਹੁੰਦਾ ਉਹ ਕਰਕੇ ਬਸ ਦੇਖੀ ਜਾਂਦਾ ਚਾਹੇ ਆਹ ਲਾ ਦਿਓ ਉਹ ਲਾ ਦਿਓ ਕੋਈ ਜ਼ਿੰਮੇਵਾਰੀ ਨਹੀਂ ਕੋਈ ਇਹ ਨਾ ਵੈਸੇ ਚਲੋ ਇੱਥੇ ਆਪਾਂ ਚਿੰਤਨ ਕੀਤਾ ਗੱਲਬਾਤ ਕੀਤੀ ਆ ਤੇ ਬਿੱਟਾ ਸਾਹਿਬ ਇੱਧਰ ਆਸਟ੍ਰੇਲੀਆ ਦੇ ਵਿੱਚ ਵੀ ਨਾ ਹੁਣ ਆਪਾਂ ਥੋੜ੍ਹੀ ਦੋ ਖਬਰਾਂ ਉਹਦੀ ਵੀ ਕਰ ਦਈਏ ਕਿ ਮੈਲਬਨ ਦੇ ਵਿੱਚ ਲੋਕਡਾਊਨ ਲੱਗਾ ਹੋਇਆ 5 ਦਿਨ ਦਾ ਕੁਛ ਕੇਸ ਨਿਕਲੇ ਸੀ ਤੇ ਇਸ ਦੀ ਨਿਖੇਧੀ ਵੀ ਕਾਫੀ ਹੋ ਰਹੀ ਹੈ ਕਿਉਂਕਿ ਇਹ ਤੀਜੀ ਲਹਿਰ ਨੂੰ ਰੋਕਣ ਦੇ ਲਈ ਜੀ ਇਹ ਤਾਲਾਬੰਦੀ ਕੀਤੀ ਗਈ ਆ ਪਰ ਜਿਹੜੇ ਮੈਲਬਨ ਵਾਸੀ ਆ ਉਹਨਾਂ ਨੂੰ ਲੋਕ ਕਰ ਦਿੱਤਾ ਗਿਆ ਬੜੇ ਘਾਟੇ ਪੈ ਰਹੇ ਨੇ ਬਿਜ਼ਨਸਾਂ ਨੂੰ ਕਾਮਿਆਂ ਨੂੰ ਲੋਕਾਂ ਨੂੰ ਸਾਈਕੋਲੋਜੀਕਲੀ ਸਮਝ ਨਹੀਂ ਆਉਂਦੀ ਆਸਟ੍ਰੇਲੀਆ ਦੇ ਵਿੱਚ ਵੀ ਕਿ 1-2 ਸੂਬੇ ਹੀ ਆ ਜਿਹੜੇ ਇੱਦਾਂ ਰਿਐਕਟ ਕਰ ਰਹੇ ਨੇ ਬਾਕੀ ਸੂਬੇ ਤਕਰੀਬਨ ਠੀਕ ਹੀ ਚੱਲ ਰਹੇ ਨੇ ਤਾਂ ਇਹ ਵੀ ਇੱਕ ਤ੍ਰਾਸਦੀ ਹੈ ਪਰ ਮੈਂ ਇੱਥੇ ਤਾਂ ਇੱਦਾਂ ਕਰ ਰਿਹਾ ਟੀਕੇ ਵੀ ਲੱਗ ਰਿਹਾ ਇੰਡੀਆ ਦੇ ਵਿੱਚ ਹੁਣ ਤੁਸੀਂ ਦੇਖੋ ਐਡੀ ਵੱਡੀਆਂ ਮਹਾਂਪੰਚਾਇਤਾਂ ਹੋ ਰਹੀਆਂ ਵਿਚਾਰੀ ਕਰੋਨਾ ਦਾ ਕੀ ਹਾਲ ਹੈ ਕਰੋਨਾ ਰਾਜੀ ਖੁਸ਼ੀ ਆ ਇੱਥੇ ਜਾਂ ਹਜੇ ਕੈਪਟਨ ਸਾਹਿਬ ਅੱਗੇ ਤਾਂ ਕਰਫਿਊ ਲਾ ਦਿੰਦੇ ਹੁੰਦੇ ਸੀ ਵੀਕਐਂਡ ਦੇ ਵੀ ਆਹ ਨਹੀਂ ਕਰਨਾ ਉਹ ਨਹੀਂ ਕਰਨਾ ਹੁਣ ਕੋਈ ਰਿਐਕਸ਼ਨ ਨਹੀਂ ਹੋ ਰਿਹਾ ਪੰਜਾਬ ਸਰਕਾਰ ਵੱਲੋਂ ਵੀ ਇਕੱਠ ਨਹੀਂ ਹੋਣਾ ਆਹ ਨਹੀਂ ਹੋਣਾ ਐਡੇ ਐਡੀਆਂ ਰੈਲੀਆਂ ਹੋ ਰਹੀਆਂ
ਸ਼੍ਰੋਮਣੀ ਅਕਾਲੀ ਦਲ ਦਿੱਲੀ ਵੱਲੋਂ ਨਾ ਜੀ ਕੱਲ ਇੱਥੇ ਇੱਕ ਕੁਆਇਨ ਜਾਰੀ ਕਰਨਾ ਸੀਗਾ ਸ਼ਤਾਬਦੀ ਦੇ ਸੰਬੰਧ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੀ ਸ਼ਤਾਬਦੀ ਦੇ ਸੰਬੰਧ ਵਿੱਚ ਉੱਥੇ ਰਜਿੰਦਰ ਸਿੰਘ ਚੱਡਾ ਜਿਹੜੇ ਦਿੱਲੀ ਦੇ ਬੜੇ ਮਸ਼ਹੂਰ ਬਿਜ਼ਨਸਮੈਨ ਨੇ ਸੁਖਦੇਵ ਸਿੰਘ ਢੀਂਡ ਸਾਜ ਹੋਏ ਸੀ ਤੇ ਇਹ ਸਮਾਗਮ ਰੱਖਿਆ ਸੀ ਪਰਮਜੀਤ ਸਿੰਘ ਸਰਨਾ ਨੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਜਿਹਨੇ ਬਣਾਇਆ ਤੇ ਉਹ ਮੈਨੂੰ ਵੀ ਸੱਦਿਆ ਸੀ ਇੱਥੇ ਉਹ ਸਮਾਗਮ ਦੇ ਵਿੱਚ ਤੇ ਮੈਂ ਸ਼ਾਮ ਨੂੰ ਉੱਥੇ ਗਿਆ ਤੇ ਉਹ ਸਰਨਾ ਸਾਹਿਬ ਦਾ ਬੇਟਾ ਦੋਨੇ ਬੇਟੇ ਬਾਹਰ ਖੜੇ ਤੇ ਉਹਨਾਂ ਦੇ ਵੱਡੇ ਵੱਡੇ ਮਾਸਕ ਲਾਏ ਹੋਏ ਤੇ ਅੱਜ ਕੱਲ ਦਿੱਲੀ ਦੇ ਵਿੱਚ ਰਿਵਾਜ ਨਾ ਜਿਵੇਂ ਤੁਸੀਂ ਆਪਾਂ ਹੱਥ ਮਿਲਾਉਣੇ ਹੱਥ ਮਿਲਾਉਣਾ ਰਿਵਾਜ ਨਹੀਂ ਰਿਹਾ ਅੱਜ ਕੱਲ ਤੁਸੀਂ ਮੁੱਠੀ ਬੰਦ ਕਰ ਲਓ ਤੁਸੀਂ ਇੱਧਰ ਮੈਂ ਮੁੱਠੀ ਬੰਦ ਕਰਨਾ ਏਦਾਂ ਟੱਚ ਕਰਦੇ ਆ ਇੱਕ ਦੂਜੇ ਨੂੰ ਮਾੜਾ ਜਿਹਾ ਹਲਕਾ ਜਿਹਾ ਹੱਥ ਬਣਾ ਲਿਆ ਮੈਂ ਹੱਥ ਕੱਢਿਆ ਅੱਗੇ ਮੈਂ ਪੂਰਾ ਹੈਂਡਸ਼ੇਕ ਮੈਂ ਕਿਹਾ ਜੀ ਅਸੀਂ ਤਾਂ ਕਰੋਨਾ ਫੇਲ ਕਰਤਾ ਤੁਸੀਂ ਤਾਂ ਜੀ ਚੱਕੀ ਫਿਰਦੇ ਹੋ ਕਹਿੰਦਾ ਨਹੀਂ ਜੀ ਇੱਥੇ ਤਾਂ ਸਾਡੇ ਏਦਾਂ ਨਹੀਂ ਹੈ ਉਹਨਾਂ ਨੇ ਉੱਥੇ ਉਹ ਸੈਨੇਟਾਈਜ਼ਰ ਵੀ ਵਗੈਰਾ ਵੀ ਰੱਖਿਆ ਤੇ ਨਾਲ ਮਾਸਕ ਵੀ ਰੱਖੇ ਵੀ ਆਪ ਆ ਕੇ ਅੰਦਰ ਜਾਣਾ ਮੈਂ ਕਿਹਾ ਵੀ ਮੈਂ ਨੀ ਪਾਉਂਦਾ ਮੈਨੂੰ ਨੀ ਲੋੜ ਤੇ ਇਹ ਮੈਂ ਸਟੋਰੀ ਵੀ ਇੱਕ ਕੀਤੀ ਸੀ ਡਾਕਟਰਾਂ ਨੂੰ ਰਾਏ ਕੀਤੀ ਸੀ ਵੀ ਜੇ ਹਵਾ ਦੇ ਵਿੱਚ ਇਹ ਫੈਲਿਆ ਹੋਵੇ ਨਾ ਜੀ ਕੋਈ ਵੀ ਇਸ ਤਰ੍ਹਾਂ ਦੀ ਕੋਈ ਇਨਵਾਇਰਮੈਂਟ ਦੇ ਵਿੱਚ ਕੋਈ ਫੈਲਿਆ ਹੋਵੇ ਤਾਂ ਫੇਰ ਮਾਸਕ ਕੰਮ ਕਰਦਾ ਅਦਰਵਾਈਜ਼ ਮਾਸਕ ਵੀ ਲਾਉਣ ਦੀ ਲੋੜ ਨਹੀਂ ਗੀ ਔਰ ਜਿਹੜੇ ਸਾਹ ਦਵੇਂ ਰੇਤੇ ਵਾਲੇ ਬੰਦੇ ਹੈ ਉਹਨਾਂ ਨੂੰ ਜੇ ਤੁਸੀਂ ਮਾਸਕ ਲਾਓਗੇ ਤਾਂ ਉਹਨਾਂ ਨੂੰ ਉਸ ਤੋਂ ਵੀ ਜ਼ਿਆਦਾ ਖਤਰਾ ਵੱਧ ਜਾਏਗਾ ਪਰ ਕੀਤਾ ਕੀ ਇਹ ਇਹ ਗੱਲ ਦੇਖਣ ਵਾਲੀ ਹੈ ਜਿਹੜੇ ਬੰਦੇ ਕੰਬਲਾਂ ਦੀਆਂ ਫੈਕਟਰੀਆਂ ਬਣਾਉਂਦੇ ਸੀ ਉਹਨਾਂ ਨੇ ਮਾਸਕ ਬਣਾਉਣੇ ਸ਼ੁਰੂ ਕਰ ਦਿੱਤੇ ਪੰਜਾਬ ਦੇ ਵਿੱਚ ਵੀ ਔਰ ਅਸੀਂ ਕਿਹਾ ਆਤਮ ਨਿਰਭਰ ਹੋ ਗਿਆ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਆਤਮ ਨਿਰਭਰ ਹੋ ਗਿਆ ਪੀ ਪੀ ਕਿੱਟਾਂ ਦੇ ਨਾਂ ਦੇ ਉੱਤੇ ਮਾਸਕਾਂ ਦੇ ਨਾਂ ਦੇ ਉੱਤੇ ਕਰੋੜਾਂ ਅਰਬਾਂ ਰੁਪਈਆਂ ਦਾ ਜਿਹੜਾ ਵਪਾਰ ਚੱਲ ਪਿਆ ਔਰ ਰੋਟੀ ਤੋਂ ਭਲਾ ਕੋਈ ਭੁੱਖਾ ਮਰ ਜੇ ਪਰ ਮਾਸਕ ਤੋਂ ਭੁੱਖਾ ਨਾ ਮਰ ਜੇ ਔਰ ਜਥੇਬੰਦੀਆਂ ਨੇ ਵੀ ਵੰਡਣੇ ਸ਼ੁਰੂ ਕਰ ਦਿੱਤੇ ਸੋ ਦੇਖੋ ਕਰੋਨਾ ਹੈ ਜਾਂ ਨਹੀਂ ਹੈ ਇਹ ਤਾਂ ਇੱਕ ਬਾਅਦ ਦੀ ਗੱਲ ਹੈ ਬਾਅਦ ਦਾ ਵਿਸ਼ਾ ਹੈ ਪਰ ਕਰੋਨਾ ਦੀ ਜਿਹੜੀ ਇਹਨਾਂ ਨੇ ਕੋਵਿਡ 19 ਦੀ ਜਿਹੜੀ ਵੈਕਸੀਨ ਬਣਾਈ ਹੈ ਔਰ ਇੱਕ ਬੰਦੇ ਨੇ ਚੈਲੰਜ ਕੀਤਾ ਡਾਕਟਰ ਬਿਸ਼ਵ ਰੂਪ ਰਾਏ ਚੌਧਰੀ ਨੇ ਉਹਨਾਂ ਨੇ ਆਖਿਆ ਕਿ ਦੁਨੀਆਂ ਦੀ ਕੋਈ ਵੀ ਵੈਕਸੀਨ ਕਿਸੇ ਵੀ ਇਲਾਜ ਦਾ ਕਾਰਗਰ ਹੱਲ ਨਹੀਂ ਜੇ ਹੱਲ ਹੈ ਤਾਂ ਮੈਂ ਚੈਲੰਜ ਕਰਦਾ ਇਸ ਗੱਲ ਨੂੰ ਔਰ ਉਸ ਚੈਲੰਜ ਨੂੰ ਇਹਨਾਂ ਨੇ ਅਕਸੈਪਟ ਵੀ ਨਹੀਂ ਕੀਤਾ ਔਰ ਉਹ ਬੰਦੇ ਨੇ ਉਹ ਬੰਦਾ ਪਿੱਟ ਕੇ ਮਰ ਗਿਆ ਉਹ ਹਮੇਸ਼ਾ ਕਹਿ ਰਿਹਾ ਕਿ ਜਿਹੜੀ ਸਾਡੇ ਇਹ ਵੈਕਸੀਨ ਹੈਗੀ ਹੈ ਬਿਲਕੁਲ ਬੇਵਕੂਫੀ ਹੈਗੀ ਹੈ ਨੁਕਸਾਨ ਹੋਊਗਾ ਇਹਦੇ ਨਾਲ ਔਰ ਆਉਣ ਵਾਲੀ ਜਨਰੇਸ਼ਨ ਨੂੰ ਇਹਦਾ ਨੁਕਸਾਨ ਹੋਊਗਾ ਅੱਜ ਤੁਸੀਂ ਦੇਖੋ ਡੀਜੀਪੀ ਵੈਕਸੀਨ ਲਵਾ ਰਿਹਾ ਚੀਫ ਸੈਕਟਰੀ ਵੈਕਸੀਨ ਲਵਾ ਰਿਹਾ ਪ੍ਰਧਾਨ ਮੰਤਰੀ ਵੈਕਸੀਨ ਕਿਉਂ ਨੀ ਲਵਾ ਰਿਹਾ ਮੁੱਖ ਮੰਤਰੀ ਵੈਕਸੀਨ ਕਿਉਂ ਨੀ ਲਵਾ ਰਿਹਾ ਉਹ ਕਹਿੰਦੇ ਜੀ ਦੂਜੇ ਗੇੜ ਚ ਲਵਾਉਣਗੇ ਪਹਿਲਾਂ 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 ਮੈਡੀਕਲ ਸਟਾਫ ਵਾਲੇ ਲਾਉਣਗੇ ਤੇ ਡਾਕਟਰ ਲਾਉਣਗੇ ਤੇ ਉਦੋਂ ਬਾਅਦ ਅਫਸਰ ਲਾਉਣਗੇ ਤੇ ਤੀਜੇ ਗੇੜ ਦੇ ਵਿੱਚ
ਬੁਰਾ ਹਾਲ ਹੋ ਗਿਆ ਸੀ ਗੱਲ ਦਾ ਚਲੋ ਸਾਡੇ ਨਾਲ ਮਹਿੰਦਰ ਸਿੰਘ ਹੰਸ ਜੁੜਦੇ ਨੇ ਕੈਨੇਡਾ ਤੋਂ ਟੋਰਾਂਟੋ ਤੋਂ ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਵੈਰੀ ਗੁੱਡ ਡਿਸਕਸ਼ਨ ਜੀ ਅਰਸ਼ ਮੱਲੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ ਕਹਿੰਦੇ ਬਾਈ ਜੀ ਇਹੋ ਜਿਹੇ ਕੇਸ ਦੇ ਕੋਰਟਾਂ 'ਚ ਬਣਦਾ ਕੁਛ ਨਹੀਂ ਜਾਂਦੇ ਹੀ ਕੈਂਸਲ ਹੋ ਜਾਂਦੇ ਹੁੰਦੇ ਆ ਅਤੇ ਸਿਮਰਨਜੀਤ ਸਿੰਘ ਮਾਨ 'ਤੇ ਕਹਿੰਦੇ 70-80 ਕੇਸ ਇਹੋ ਜਿਹੇ ਨੇ ਕਦੀ ਸੁਣਿਆ ਕਿ ਅੰਦਰ ਗਿਆ ਹੁਣ ਇਹ ਬਹੁਤ ਬੱਟਾ ਸਾਹਿਬ ਵੈਸੇ ਤਾਂ ਗੱਲ ਮੈਂ ਵੀ ਇਹੀ ਸ਼ੁਰੂ 'ਚ ਵੀ ਕਹੀ ਸੀ ਇੱਦਾਂ ਬਣਦੀ ਵੀ ਆ ਵੀ ਇਹ ਤਾਂ ਇੱਕ ਤਰ੍ਹਾਂ ਨਾਲ ਤਰੱਕੀਆਂ ਲੈਣ ਲਈ ਸੰਬੋਲਿਕ ਇਹ ਆਪਣੇ ਜਾਲ 'ਚ ਆਪ ਹੀ ਫਸ ਜਾਣਗੇ ਉੱਥੇ ਫਿਰ ਝਾੜਾਂ ਖਾਂਦੇ ਫਿਰਨਗੇ ਇਹ ਪਹੁੰਚਦੇ ਵੀ ਨਹੀਂ ਹੁੰਦੇ ਫਿਰ ਕੇਸ ਦੀ ਪੈਰਵਾਈ ਕਰਨ ਨੂੰ ਕਿਹੜਾ ਜਾਵੇ ਤਰੀਕਾ ਭੁਗਤਣ ਪੁਲਿਸ ਵਾਲਿਆਂ 'ਚੋਂ ਵੀ ਸੋ ਇਹ ਇਹ ਵੀ ਇੱਕ ਮਤਲਬ ਇਮੀਡੀਏਟ ਪ੍ਰੈਸ਼ਰ ਹੈ ਪਰ ਜੇ ਇਹਨੂੰ ਝੱਲ ਗਏ ਤਾਂ ਠੀਕ ਹੈ ਅਤੇ ਇੱਕ ਨਾ ਚਲੋ ਜਾਂਦੇ ਜਾਂਦੇ ਇੱਕ ਤੁਹਾਡੇ ਨਾਲ ਮੈਂ ਆਸਟ੍ਰੇਲੀਆ ਦੀ ਖਬਰ ਸ਼ੇਅਰ ਕਰਦਾ ਵੈਸੇ ਦਿੱਲੀ ਦੀ ਆ ਇੰਡੀਅਨ ਕਸਟਮਸ ਨੇ ਨਾ ਇਹ ਸਾਡੇ ਨਾਲ ਖਬਰ ਸ਼ੇਅਰ ਕੀਤੀ ਆ ਜੀ ਐਸ ਚਾਹਲ ਹੋਣਾ ਨੇ ਇੰਡੀਅਨ ਕਸਟਮਸ ਨੇ ਇੱਕ ਪਾਰਟੀ ਨੂੰ ਗ੍ਰਿਫਤਾਰ ਕੀਤਾ ਆ ਅਤੇ ਜਿਹੜੇ ਕਿ ਆਸਟ੍ਰੇਲੀਆ ਨੂੰ ਲਹਿੰਗੇ ਭੇਜਦੇ ਸੀ ਜੀ ਬਿੱਟਾ ਸਾਹਿਬ ਲਹਿੰਗਿਆਂ ਦੇ ਲਹਿੰਗਿਆਂ ਦਾ ਵਪਾਰ ਚੱਲਦਾ ਸੀ ਤੇ ਫੜੇ ਆ ਵੀ ਲਹਿੰਗੇ ਇੰਡੀਆ 'ਚ ਇੰਡੀਆ ਤੋਂ ਇੱਧਰ ਨੂੰ ਭੇਜਣੇ ਆਸਟ੍ਰੇਲੀਆ ਨੂੰ ਮੰਗਾਉਣੇ ਕੋਈ ਗੈਰ ਕਾਨੂੰਨੀ ਹੈਗੇ ਪਰ ਗੈਰ ਕਾਨੂੰਨੀ ਉਦੋਂ ਬਣ ਗਏ ਇਹ ਲਹਿੰਗੇ ਜਦੋਂ ਉਹਨਾਂ ਦੇ ਵਿੱਚ $3,00,000 ਦੇ ਡਰੱਗ ਦੀ ਮੀਨਾਕਾਰੀ ਕੀਤੀ ਗਈ ਲਹਿੰਗਿਆਂ 'ਚ $3,00,000 ਦੇ ਲਹਿੰਗਿਆਂ 'ਚੋਂ ਡਰੱਗ ਕੱਢੇ ਗਏ ਔਰ ਉਹ ਜਿਹੜੇ ਪੈਕਟ ਹੈ ਲੰਮੀਆਂ ਲੰਮੀਆਂ ਉਹਦੀਆਂ ਬਣਾ ਕੇ ਨਾ ਜਿੱਦਾਂ ਸਟਰੋ ਨਹੀਂ ਹੁੰਦੇ ਪੀਣ ਵਾਲੇ ਡਰਿੰਕ ਉਹਨਾਂ ਦੇ ਵਿੱਚ ਭਰ ਭਰ ਕੇ ਉਹ ਮੀਨਾਕਾਰੀ ਦੇ ਵਿੱਚ ਲੁਕੋਏ ਹੋਏ ਸੀਗੇ ਤੇ ਕਿਆ ਤਕਨੀਕ ਵਰਤੀ ਆ ਤੇ
ਛੋਟੀ ਜਿਹੀ ਗੱਲ ਮੈਂ ਜੋੜ ਰਿਹਾ ਇਹਦੇ ਨਾਲ ਜਿਹੜੀ ਤੁਸੀਂ ਗੱਲ ਕਹਿੰਦੇ ਹੋ ਆਪਣੇ ਵੀਰ ਜੀ ਨੇ ਮੈਸੇਜ ਭੇਜਿਆ ਵੀ ਇਹਨਾਂ ਕੇਸਾਂ ਦਾ ਬਣਦਾ ਕੁਛ ਨੀ ਹੁੰਦਾ ਕੱਲ ਮੈਂ ਹੱਸ ਰਿਹਾ ਸੀਗਾ ਮੈਂ ਕਿਹਾ ਵੀ ਮਨਜਿੰਦਰ ਸਿੰਘ ਸਰਸਾ ਦੇ ਉੱਤੇ ਇਹਨਾਂ ਨੇ 420 ਦਾ ਕੇਸ ਦਰਜ ਕਰਾਇਆ
ਅੱਛਾ
ਦੂਜੀ ਪਾਰਟੀ ਨੇ ਜਿਹੜੀ ਓਲਡ ਪਾਰਟੀ ਨੇ ਮਨਜਿੰਦਰ ਸਿੰਘ ਸਰਸਾ ਕੱਲ ਤਿਹਾੜ ਜੇਲ ਦੇ ਬਾਹਰ ਖੜਾ ਬੰਦਿਆਂ ਨੂੰ ਲੈਣ ਵਾਸਤੇ ਮੈਂ ਉਹਨਾਂ ਦੇ ਬੰਦਿਆਂ ਨੂੰ ਹੱਸੀ ਜਾਂਦਾ ਸੀ ਮੈਂ ਕਿਹਾ ਵੀ ਕਿਤੇ ਤੁਹਾਨੂੰ ਨਾ ਫੜ ਕੇ ਅੰਦਰ ਕਰ ਦੇਣਾ ਕਹਿੰਦਾ ਭਾਜੀ ਕਿਵੇਂ ਆਪਾਂ ਨੂੰ ਕਹਿੰਦੇ ਆਪਣੇ ਤੇ ਕਿਹੜਾ ਕੇਸ ਹੈ ਮੈਂ ਕਿਹਾ ਤੁਹਾਡੇ ਤੇ 420 ਦਾ ਕੇਸ ਹੈ ਕਹਿੰਦੇ ਹਾਂ ਗੱਲ ਤੇ ਸਹੀ ਹੈ ਜਿਹਦੀ ਜੁੱਤੀ ਕਾਇਮ ਆ ਜੀ, ਜਿਵੇਂ ਤੁਸੀਂ ਸਿਮਰਜੀਤ ਸਿੰਘ ਮਾਨ ਦੀ ਗੱਲ ਕਰਦੇ, ਮੈਨੂੰ ਯਾਦ ਹੈ 55 ਕੇਸ ਸੀਗੇ ਤੇ ਜੇ ਮਹੀਨੇ ਦੇ ਵਿੱਚ ਦਿਨ ਤਾਂ 30 ਹੁੰਦੇ ਆ, 55 ਤਰੀਕਾਂ ਵੀ ਵੈਰੀਆਂ ਹੋਣੀਆਂ ਉਹਨਾਂ ਦੀਆਂ, ਪਰ ਉਹ ਬੜੀ ਹੋਈ ਕਾਨੂੰਨ ਤਾਂ ਇਹ ਹੈ ਜੀ, ਕਾਨੂੰਨ ਤਾਂ ਤੁਸੀਂ ਇਹ ਦੇਖ ਲਓ ਵੀ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਜਸਟਿਸ ਰਿਟਾਇਰ ਹੋ ਰਿਹਾ ਹੈ ਉਹ ਇਸ ਆਸ ਨਾਲ ਹੋ ਰਿਹਾ ਵੀ ਮੈਨੂੰ ਰਾਜ ਸਭਾ ਮੈਂਬਰਸ਼ਿਪ ਮਿਲਣੀ ਹੈ। ਹੁਣ ਪਾਰਲੀਮੈਂਟ ਦੇ ਵਿੱਚ ਜਿਹੜੀ ਇੱਕ ਮੈਂਬਰ ਪਾਰਲੀਮੈਂਟ ਨੇ ਚੀਫ ਜਸਟਿਸ ਦੇ ਕਰੈਕਟਰ ਬਾਰੇ ਸਵਾਲ ਚੁੱਕਿਆ ਤਾਂ ਉਦੋਂ ਓਮ ਬਿਰਲਾ ਸਪੀਕਰ ਹੈ ਜਿਹੜੇ, ਉਹਨਾਂ ਨੇ ਆਖਿਆ ਕਿ ਇਹ ਕਾਰਵਾਈ ਦੇ ਵਿੱਚੋਂ, ਸਦਨ ਦੀ ਕਾਰਵਾਈ ਦੇ ਵਿੱਚੋਂ ਇਹਦਾ ਹਿੱਸਾ ਕੱਟ ਦਿੱਤਾ ਜਾਵੇ। ਸੋ ਅਦਾਲਤਾਂ ਦਾ ਕਰੈਕਟਰ ਹੈ ਨਾ ਜਿਹੜਾ, ਇਹਨੂੰ ਸੁਧਾਰਨ ਦੀ ਲੋੜ ਹੈ।
ਪਿੱਟਾ ਸਾਹਿਬ ਜਾਂਦੇ ਜਾਂਦੇ ਕੁਐਸਚਨ ਹਰਨੇਕ ਸਿੰਘ ਹੁਣੀ ਪੁੱਛ ਰਹੇ ਨੇ, ਕਹਿੰਦੇ ਦਿੱਲੀ ਦੇ ਸੀਐਮ ਦਾ ਕੀ ਰੋਲ ਹੈਗਾ ਆ, ਕੀ ਰਿਹਾ, ਤੇ ਆਮ ਆਦਮੀ ਪਾਰਟੀ ਦਾ ਕੀ ਰੋਲ ਹੈ?
ਸਿੰਘੂ ਬਾਰਡਰ ਦੇ ਨਾਲ ਬਿਲਕੁਲ ਗੁਰੂ ਤੇਗ ਬਹਾਦਰ ਮੈਮੋਰੀਅਲ ਇੱਕ ਸਮਾਰਕ ਬਣੀ ਹੈ, ਉੱਥੇ ਇਹਨਾਂ ਨੇ ਲੰਗਰ ਪ੍ਰਸ਼ਾਦੇ ਦਾ ਪ੍ਰਬੰਧ ਕੀਤਾ ਸੀ, ਰੈਸ਼ ਦਾ ਪ੍ਰਬੰਧ ਵੀ ਕੀਤਾ ਸੀਗਾ, ਔਰ ਦੂਸਰੀ ਜਿਹੜੀਆਂ ਮੋਬਾਈਲ ਟੋਇਲਟਸ ਵਗੈਰਾ ਕੀਤੇ ਸੀ ਪ੍ਰਬੰਧ, ਔਰ ਉਹਦਾ ਦੂਜੇ ਪਾਸੇ ਉਹਦੇ ਨਾਲ ਉੱਥੇ ਵਾਈ ਫਾਈ ਦਾ ਵੀ ਉਹਨਾਂ ਨੇ ਇੰਤਜ਼ਾਮ ਕੀਤਾ ਸੀਗਾ। ਔਰ ਉਹ ਸੁਭਾਵਿਕ ਤੌਰ ਤੇ ਉੱਤੇ ਹੈ ਵੀ ਦਿੱਲੀ ਵਾਲੇ ਪਾਸਿਓਂ ਜਦੋਂ ਹਰਿਆਣੇ ਵਾਲੇ ਪਾਸੇ ਆਉਣੇ ਆ, ਇਹ ਹਰਿਆਣੇ ਸਿੰਘੂ ਜਿਹੜਾ ਬਾਰਡਰ ਆਫ ਹਰਿਆਣੇ ਦੇ ਵਿੱਚੋਂ ਆਉਂਦਾ, ਹਰਿਆਣੇ ਵਾਲੇ ਨੇ ਰੋਕਾਂ ਲਾਈਆਂ, ਇਹਨਾਂ ਨੇ ਇਹ ਮਦਦ ਕੀਤੀ, ਉਹ ਇਹ ਰੋਲ ਹੈਗਾ
ਜੀ। ਚਲੋ ਬਹੁਤ ਬਹੁਤ ਧੰਨਵਾਦ ਜੀ ਬਿੱਟਾ ਸਾਹਿਬ, ਬੜੇ ਸ਼ੁਕਰ ਗੁਜ਼ਾਰ ਹਾਂ ਕਿ ਤੁਸੀਂ ਇੰਨੀ ਜਾਣਕਾਰੀ ਨਾਮਾਂ ਸਮੇਤ ਅੰਕੜਿਆਂ ਸਮੇਤ ਸਾਡੇ ਨਾਲ ਸਾਂਝੀ ਕਰਦੇ ਹੋ, ਰੀਅਲੀ ਰੀਅਲੀ ਐਪਰੀਸ਼ੀਏਟ, ਥੈਂਕ ਯੂ ਵੈਰੀ ਮੱਚ, ਤੇ ਮਿਲਦੇ ਹਾਂ ਜੀ ਫਿਰ ਆਉਣ ਵਾਲੇ ਪ੍ਰੋਗਰਾਮਾਂ 'ਚ। ਸ਼ੁਕਰਾਨਾ
ਜੀ, ਬਹੁਤ ਮਿਹਰਬਾਨੀ, ਸ਼ੁਕਰੀਆ। ਔਰ 7 ਦਿਨਾਂ ਦਾ ਜਿਹੜਾ ਡਾਟਾ ਇਕੱਠਾ ਹੁੰਦਾ ਮਨ 'ਚ, ਉਹ ਸਵੇਰੇ ਸਵਖਤੇ ਹੀ ਤੁਸੀਂ ਜਦੋਂ ਮਾਰਦੇ ਹੋ, ਜਿਵੇਂ ਉਹ ਡਾਕਨੇ ਦੇ ਵਿੱਚੋਂ ਮੂਧਾ ਕਰਦੇ ਹੁੰਦੇ ਹੋ, ਸਾਰਾ ਕੁਛ ਬਾਹਰ ਨਿਕਲ ਆਉਂਦਾ, ਤੁਸੀਂ ਉਹ ਬੋਰੀ 'ਚ ਪਾ ਲੈਂਦੇ ਹੋ, ਉਹ ਕਿਸੇ ਨੂੰ ਕਿਸੇ ਦੀ ਯਾਦ ਜਿਹੜੀ 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 ਚਿੱਠੀਆਂ ਹੈਗੀਆਂ ਉਹਨਾਂ ਉਹਨਾਂ ਕੋਲ ਪਹੁੰਚ ਜਾਂਦੀਆਂ।
ਔਰ ਤੁਸੀਂ ਵੀ ਹਲਕੇ ਹੋ ਜਾਂਦੇ ਹੋ, ਤੁਸੀਂ ਵੀ ਹਲਕੇ ਹੋ ਜਾਂਦੇ ਹੋ
ਬਿਲਕੁਲ ਜੀ। ਹੁਣ ਇਦੋਂ ਮਤਲਬ ਕਈ ਵਾਰੀ ਨਾ ਇੱਥੇ ਮੈਨੂੰ ਕੱਲ ਇੱਕ ਬੰਦਾ ਮਿਲਿਆ, ਮੈਨੂੰ ਕਹਿੰਦਾ ਮੇਰਾ ਢਿੱਡ ਦੁਖਦਾ, ਮੈਂ ਕਿਹਾ ਕੋਈ ਗੱਲ ਗੁੱਲ ਕਰਨੀ ਹੋਵੇ ਤੇ ਮੇਰੇ ਨਾਲ ਕਰਨਾ, ਕਹਿੰਦਾ ਨਹੀਂ ਗੱਲਾਂ ਕਈ ਹੈ ਕਈਆਂ ਨਾਲ ਕਰਨੀਆਂ ਪੈਣੀਆਂ, ਮੈਂ ਵੀ ਰਾਬਤਾ ਮੇਰਾ ਥੋੜਾ ਸੌਖਾ ਹੋ ਜਾਂਦਾ ਜੀ।
ਠੀਕ ਹੈ ਬਾਈ, ਥੈਂਕ ਯੂ ਜੀ, ਬਹੁਤ ਬਹੁਤ ਮਿਲਦੇ ਹਾਂ
ਜੀ, ਸ਼ੁਕਰੀਆ।
ਸੋ ਬਿੱਟਾ ਸਾਹਿਬ ਸਾਡੇ ਨਾਲ ਜੁੜੇ ਹੋਏ ਸੀ। ਸੋ ਪਿਆਰੇ, ਉਹ ਪ੍ਰੋਗਰਾਮ ਸਮਾਪਤੀ ਵੱਲ ਨੂੰ ਹੈ, ਅਤੇ ਪ੍ਰੋਗਰਾਮ ਬੱਚਿਆਂ ਦਾ ਜ਼ਰਾ ਸੁਣ ਕੇ ਜੀ, ਵੀ 25 ਮਿੰਟ ਦਾ ਹੈ ਉਹ, ਮੇਰੇ ਪ੍ਰੋਗਰਾਮ ਤੋਂ ਬਾਅਦ ਸ਼ੁਰੂ ਹੋਵੇਗਾ। ਸੋ ਤੀਜਾ ਐਪੀਸੋਡ, 11 ਐਪੀਸੋਡ ਬਣੇ ਨੇ ਬੱਚਿਆਂ ਦੇ ਮੈਲਬਨ 'ਤੇ, ਖਾਸ ਕਰਕੇ ਅਮਰਦੀਪ ਹੁਣਾਂ ਨੇ ਕੰਪਾਈਲ ਕੀਤਾ, ਪ੍ਰੋਗਰਾਮ ਬਣਾਇਆ, ਸੁਣਨ ਵਾਲਾ ਪ੍ਰੋਗਰਾਮ ਹੈ, ਬੱਚਿਆਂ ਦੀਆਂ ਗੱਲਾਂ ਬਾਤਾਂ ਤੁਸੀਂ ਜ਼ਰੂਰ ਸੁਣਿਓ, ਅਤੇ ਮੈਂ ਵੀ ਲੈਣਾ ਇਜਾਜ਼ਤ। ਇਹ ਪ੍ਰੋਗਰਾਮ ਕੁਛ ਮਿੰਟਾਂ ਬਾਅਦ ਪੋਡਕਾਸਟ 'ਤੇ ਉਪਲਬਧ ਹੋਏਗਾ, ਮਿਲੇਗਾ, ਤੁਸੀਂ ਸੁਣ ਸਕਦੇ ਹੋ, ਸ਼ੇਅਰ ਕਰੋ, ਅਤੇ ਮੈਂ ਵੀ ਇਜਾਜ਼ਤ ਲੈਣਾ, ਕੱਲ੍ਹ ਨੂੰ ਅਗਲੇ ਹਫ਼ਤੇ ਫਿਰ ਮਿਲਾਂਗੇ। ਆਪਣਾ ਰੱਖਿਓ ਖਿਆਲ, ਰੱਬ ਰਾਖਾ ਜੀ।